ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਪਿੰਡ ਬੁਲਗੁਲਗਾ ਦੀ ਡਿਸਟ੍ਰਿਕਟ ਕੌਫ ਸਾਰਬਰ ਤੋਂ ਪ੍ਰੋਗਰਾਮ ਪੇਸ਼ ਕਰ ਰਿਹਾ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ। ਅੱਜ ਦਿਨ ਐਤਵਾਰ ਵਾਲੇ ਦਿਨ 20 ਦਸੰਬਰ 2020 ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੇ ਉਮੀਦ ਕਰਦਾ ਕਿ ਆਪ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਓ ਫਿਰ ਅਸੀਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣਗੇ, ਜਸਵਿੰਦਰ ਸਿੰਘ ਬਿੱਟਾ ਭਾਰਤ ਤੋਂ ਸ਼ਾਮਲ ਹੋਣਗੇ ਤੇ ਅਸੀਂ ਕਾਫੀ ਚਿੰਤਨ ਕਰਾਂਗੇ, ਗਰਾਊਂਡ ਦੀ ਗੱਲਬਾਤ ਕਰਾਂਗੇ, ਰਿਐਲਿਟੀ ਕੀ ਹੈ ਉੱਥੇ ਔਰ ਜ਼ਮੀਨੀ ਪੱਧਰ ਤੇ ਕੀ ਵਾਪਰ ਰਿਹਾ। ਦਿਲ ਵਾਲੀਆਂ ਗੱਲਾਂ ਹੋਣਗੀਆਂ, ਸੋ ਆਸ ਪਾਸ ਜੋ ਸਾਡੇ ਵਾਪਰ ਰਿਹਾ ਉਸ ਦੀ ਵੀ ਗੱਲ ਹੋਏਗੀ। ਬਾਕੀ ਤੁਸੀਂ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਹੋ, ਸਹਿਜ ਪਾਠ ਦੀ ਲੜੀ ਚੱਲ ਰਹੀ ਆ, ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਨਾਲ ਦੀ ਨਾਲ ਸਹਿਜ ਪਾਠ ਕਰ ਰਹੇ ਨੇ ਔਰ ਬੜੇ ਤਹਿ ਦਿਲੋਂ ਧੰਨਵਾਦੀ ਹਾਂ ਦਲਜੀਤ ਸਿੰਘ ਮਹਿਤਾ ਚੌਂਕ ਦੇ ਜੋ ਬੜੀ ਸਖ਼ਤ ਮਿਹਨਤ ਦੇ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ। ਸੋ ਮਿੱਤਰ ਪਿਆਰਿਓ, ਠੀਕ ਠਾਕ ਹੋ, ਕਿਵੇਂ, ਕੋਈ ਨਵੀਂ ਤਾਜ਼ੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ। request@harmanradio.com ਸਾਡਾ ਈਮੇਲ ਪਤਾ ਹੈ ਔਰ ਨਾਲ ਹੀ ਟੈਲੀਗ੍ਰਾਮ 'ਤੇ ਵੀ ਮੈਸੇਜ ਭੇਜ ਸਕਦੇ ਹੋ। ਸਾਡੇ ਕਈ ਮਿੱਤਰ ਪਿਆਰੇ ਆ, ਉਹਨਾਂ ਦਾ ਸੁਨੇਹਾ ਨਹੀਂ ਮਿਲਦਾ। ਮਾਵੀ ਸਾਹਿਬ, ਬਚਿੱਤਰ ਸਿੰਘ ਮਾਵੀ ਜੋ ਮਲਡੂਰੇ ਤੋਂ ਡਰਾਈਵ ਕਰ ਰਹੇ ਨੇ ਜਾਂ ਸ਼ੈਪਟਨ ਤੋਂ ਮਲਡੂਰਾ, ਅਦਰ ਵੇ ਅਰਾਊਂਡ, ਸੋ ਉਹਨਾਂ ਦੇ ਸੁਨੇਹੇ ਨਹੀਂ ਮਿਲ ਰਹੇ। ਮੈਂ ਕੋਸ਼ਿਸ਼ ਕਰ ਰਿਹਾ ਵੀ ਕੀ ਪ੍ਰੋਬਲਮ ਹੈ, ਪਰ ਸਾਨੂੰ ਪਤਾ ਤੁਸੀਂ ਪ੍ਰੋਗਰਾਮ ਸੁਣਦੇ ਹੋ ਅਤੇ ਨਾਲ ਹੋ ਸਾਡੇ, ਸੋ ਹੈਪੀ ਡਰਾਈਵਿੰਗ। ਹੋਰ ਵੀ ਸਾਰੇ ਸਰੋਤੇ ਜਿਹੜੇ ਸੁਨੇਹਾ ਭੇਜਣਾ ਚਾਹੁੰਦੇ ਨੇ ਪਰ ਭੇਜ ਨਹੀਂ ਸਕਦੇ ਕਿਸੇ ਕਾਰਨ ਕਰਕੇ, ਜਾਂ ਤਾਂ ਕੰਮਾਂ ਕਾਰਾਂ ਕਰਕੇ, ਜਾਂ ਕਹਿ ਲਓ ਕਿ ਨੈਟਵਰਕ ਉਸ ਨਹੀਂ ਚੱਲਦਾ ਤਾਂ ਪੋਡਕਾਸਟ 'ਤੇ ਸੁਣਦੇ ਹੁੰਦੇ ਆ, ਜਾਂ ਫਿਰ ਇੱਦਾਂ ਵੀ ਘਰੋਂ ਕਿਤੇ ਅਲਾਂਭਾ ਨਾ ਆ ਜਾਵੇ ਵੀ ਤੇਰੀ ਗੱਲ ਮੈਂ ਰੇਡੀਓ 'ਤੇ ਸੁਣੀ ਸੀ, ਇਹ ਵੀ ਕਈ ਵਾਰੀ ਮੁੱਦਾ ਹੋ ਜਾਂਦਾ। ਸੋ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਮੈਂ ਕਾਲੀ ਕਾਲੀ ਰਸੀਦ ਦੇ ਦਾਂ, ਗੁਰਤੇਜ ਬਰਾੜ ਹੋਣੀ, ਨਰਿੰਦਰ ਰਾਠੌਰ ਹੋਣੀ, ਸੁਖਵਿੰਦਰ ਸੌਂਦ ਬਾਈ ਜੀ, ਰਾਜਨਦੀਪ ਕੈਨਬਰਾ ਵਾਲੇ, ਗੁਰਮੀਤ ਸਿੰਘ ਮਾਲਟਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਦਿਓ ਸੁਨੇਹੇ ਤੁਸੀਂ ਵੀ ਔਰ ਸੁੱਖ ਸੰਦ ਕਰੀਏ ਇੱਕ ਦੂਜੇ ਦੇ ਨਾਲ। ਤਾਂ ਅੱਜ ਗੀਤ ਸੰਗੀਤ ਵੀ ਤੁਹਾਨੂੰ ਸੋਹਣੇ ਸੋਹਣੇ ਦੋ ਗੀਤ ਵੀ ਸੁਣਾਉਣੇ ਆ, ਫਰਮਾਇਸ਼ ਵੀ ਆਈ ਹੋਈ ਆ ਅਤੇ ਨਾਲ ਆਪਾਂ ਥੋੜ੍ਹੀਆਂ ਖਬਰਾਂ ਅਤੇ ਮੌਸਮ ਦੀ ਜਾਣਕਾਰੀ ਵੀ ਦੇਣੀ ਆ। ਸੋ ਜਿਹੜੀ ਜ਼ਮੀਨੀ ਪੱਧਰ 'ਤੇ ਕੀ ਵਾਪਰ ਰਿਹਾ ਆ, ਇਸ ਦੇ ਨਾਲ ਨਾ ਜਾਣਨਾ ਜੁੜਨਾ ਬਹੁਤ ਜ਼ਰੂਰੀ ਹੁੰਦਾ ਆ। ਕਈ ਵਾਰੀ ਅਸੀਂ ਆਪਣੇ ਆਪ ਅੰਦਾਜ਼ੇ ਲਾ ਲੈਂਦੇ ਹਾਂ, ਇੱਕ ਲੌਜਿਕ ਬਣਾ ਲੈਂਦੇ ਹਾਂ ਕਿ ਇਹ ਇਸ ਤਰ੍ਹਾਂ ਹੋਣਾ ਚਾਹੀਦਾ, ਉਸ ਤਰ੍ਹਾਂ ਹੋਣਾ ਚਾਹੀਦਾ। ਜਦੋਂ ਜਿਹੜਾ ਲੌਜੀਕਲ ਕੰਮ ਹੈ, ਲੌਜੀਕਲ ਦਾ ਮਤਲਬ ਹੁੰਦਾ ਤਰਤੀਬ ਬਾਰ, ਇਸ ਤਰ੍ਹਾਂ ਹੀ ਹੋਣਾ ਆ, ਉਹ ਜਿਹੜੀ ਤਰਤੀਬ ਬਣਾਉਣੀ ਆ ਉਹ ਬੜੇ ਮਾਇਨੇ ਰੱਖਦੀ ਆ, ਉਹ ਹਰ ਬੰਦੇ ਦੇ ਵੱਸ 'ਚ ਨਹੀਂ ਹੁੰਦਾ ਤਰਤੀਬ ਬਣਾਉਣੀ। ਇਹਦੇ ਨਾਲ ਤੁਹਾਨੂੰ ਨੁਕਤੇ ਦੱਸਦੇ ਜੀ ਥੋੜ੍ਹੇ ਜਿਹੇ, ਮੈਂ ਵੀ ਸਿੱਖੇ ਹੀ ਆ ਕੁਛ ਬੰਦਿਆਂ ਨੂੰ ਇਹ ਗੋਡ ਗਿਫਟਡ ਹੁੰਦੀਆਂ ਚੀਜ਼ਾਂ, ਪਰ ਅਸੀਂ ਚੰਗੇ ਬੰਦਿਆਂ ਦੇ ਨਾਲ ਲੱਗ ਕੇ, ਸੱਜੇ ਬੰਦਿਆਂ ਦੇ ਨਾਲ ਲੱਗ ਕੇ ਅਸੀਂ ਉਹ ਨੁਕਤੇ, ਅਸੀਂ ਉਹ ਗੁਰ ਸਿੱਖ ਸਕਦੇ ਹਾਂ, ਜਿਸ ਤਰ੍ਹਾਂ ਅਸੀਂ ਗੁਰੂ ਦੀ ਭਾਲ ਕਰਦੇ ਹਾਂ ਕਿ ਜਿਹੜੀ ਕੋਈ ਵੀ ਤੁਸੀਂ ਪਲੈਨਿੰਗ ਕਰਨੀ ਹੈ ਜਾਂ ਅਸੀਂ ਪਲੈਨਿੰਗ ਕਰਨੀ ਹੈ, ਪਹਿਲਾਂ ਉਹਦਾ ਜਿਹੜਾ ਚੱਲ ਚਿੱਤਰ ਹੈ, ਵਿਜੂਅਲਾਈਜੇਸ਼ਨ ਹੈ, ਉਹ ਦਿਮਾਗ ਦੇ ਵਿੱਚ ਤਰਤੀਬ ਵਾਰ ਚੱਲਣੀ ਚਾਹੀਦੀ ਹੈ। ਹੁਣ ਕੰਪਿਊਟਰ ਦੇ ਉੱਤੇ ਅਸੀਂ ਟਾਈਪਿੰਗ ਕਰਦੇ ਹਾਂ, ਕੋਈ ਸਿਸਟਮ ਲਾਉਂਦੇ ਹਾਂ, ਤਾਂ ਅਸੀਂ ਗਲਤ ਹੋ ਜਾਂਦਾ ਤਾਂ ਅਨਡੂ ਬਟਨ ਹੁੰਦਾ ਉੱਤੇ, ਅਨਡੂ ਕਰ ਦਿੰਦੇ ਹਾਂ, ਚਲੋ ਦੁਬਾਰਾ ਕਰ ਲੈਂਦੇ ਹਾਂ। ਵੈਸੇ ਤਾਂ ਅਨਡੂ ਬਟਨ ਵੀ ਸਮੇਂ ਦੀ ਬਰਬਾਦੀ ਹੁੰਦੀ ਹੈ, ਕਿਉਂਕਿ ਤੁਸੀਂ ਕੰਮ ਕੀਤਾ ਹੁੰਦਾ ਉਹਨੂੰ ਢਾਹ ਕੇ ਦੁਬਾਰਾ ਕਰਨਾ ਹੁੰਦਾ ਹੈ। ਪਰ ਕਈ ਵਾਰੀ ਇੰਨੇ ਅਨਡੂ ਹੋ ਜਾਂਦੇ ਆ ਕਿ ਟਾਈਪਿੰਗ ਘੱਟ ਹੁੰਦੀ ਹੈ ਅਤੇ ਅਨਡੂ ਜ਼ਿਆਦਾ ਹੁੰਦੇ ਆ। ਉਹ ਇਸ ਕਰਕੇ ਹੁੰਦੇ ਆ ਕਿਉਂਕਿ ਅਸੀਂ ਜੋ ਕੁਛ ਕਰਨਾ ਚਾਹੁੰਦੇ ਹੁੰਦੇ ਪਹਿਲਾਂ, ਉਹਦੀ ਅਸੀਂ ਤਰਤੀਬ ਨਹੀਂ ਬਣਾਈ ਹੁੰਦੀ, ਉਹਦੀ ਅਸੀਂ ਵਿਜੂਅਲਾਈਜੇਸ਼ਨ ਨਹੀਂ ਕੀਤੀ ਹੁੰਦੀ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਜੌਬ ਕਰਦੇ ਹਾਂ, ਉੱਥੇ ਵੀ ਬਹੁਤ ਜ਼ਰੂਰੀ ਹੈ ਤਰਤੀਬਾਂ, ਲੌਜਿਕ ਬਣਾਉਣਾ। ਇਸੇ ਤਰ੍ਹਾਂ ਆਪਣਾ ਪਰਿਵਾਰ ਹੈ, ਪਰਿਵਾਰ ਦੇ ਵਿੱਚ ਵੀ ਲੌਜਿਕ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਏਮ, ਲੌਂਗ ਟਰਮ ਏਮ ਕੀ ਹੈ, ਅਤੇ ਅਸੀਂ ਸ਼ੋਰਟ ਟਰਮ ਦੇ ਵਿੱਚ ਸਾਨੂੰ ਆਹ ਸਿਚੁਏਸ਼ਨ ਆ ਗਈ ਤਾਂ ਅਸੀਂ ਆਹ ਰਿਸਪੋਂਸ ਦੇਣੀ ਆ। ਵੈਸੇ ਤਾਂ ਰੱਬ ਦੇ ਭਾਣੇ ਦੇ ਵਿੱਚ ਹੀ ਸਾਰਾ ਕੁਛ ਵਾਪਰ ਰਿਹਾ ਹੁੰਦਾ ਆ, ਪਰ ਜੇ ਅਸੀਂ ਵਿਜੂਅਲਾਈਜੇਸ਼ਨ ਕਰ ਲਈਏ ਤਾਂ ਅਸੀਂ ਉਹਦੀ ਨੈਗੇਟਿਵਿਟੀ ਜਿਹੜੀ ਆਉਣੀ ਆ ਉਹਦੇ ਵਿੱਚ, ਉਹ ਵੀ ਅਸੀਂ ਆਪਣੇ ਮਨ ਦੇ ਵਿੱਚ ਪਹਿਲਾਂ ਹੀ ਲੋਡ ਕਰ ਸਕਦੇ ਹਾਂ, ਤਾਂ ਕਿ ਕੱਲ੍ਹ ਨੂੰ ਕਿਤੇ ਅਨਡੂ ਕਰਨਾ ਪੈ ਜਾਵੇ ਕੁਛ ਤਾਂ ਸਾਨੂੰ ਦੁੱਖ ਨਾ ਲੱਗੇ। ਸੋ ਜਿਹੜਾ ਲੌਜਿਕ ਬਣਾਉਣਾ ਆ ਉਹ ਬਹੁਤ ਜ਼ਰੂਰੀ ਹੈ। ਲੌਜਿਕ ਬਣਾਉਣਾ ਮੈਂ ਕਿੱਥੋਂ ਸਿੱਖਿਆ, ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਦੇਖੋ, ਕੰਪਿਊਟਰ ਨਵਾਂਸ਼ਹਿਰ ਦੇ ਵਿੱਚ 1989 ਦੇ ਵਿੱਚ ਪਹਿਲਾ ਆਇਆ ਸੈਂਟਰ, ਅਤੇ ਜਿੱਦਾਂ ਹੀ ਸਾਨੂੰ ਪਤਾ ਲੱਗਿਆ 90 ਮਾਰਚ ਦੇ ਵਿੱਚ ਅਸੀਂ ਖਤਮ ਕਰ ਲਈ 10ਵੀਂ, ਅਤੇ ਇੱਕ ਵੀ ਦਿਨ ਵੇਸਟ ਨਹੀਂ ਕੀਤਾ ਸਾਡੇ, ਤਕਰੀਬਨ ਸਾਰੇ ਅਸੀਂ ਜਿਹੜੇ ਕਲਾਸ ਫੈਲੋ ਸੀ ਅਸੀਂ ਉੱਥੇ ਜਾ ਕੇ ਦਾਖਲਾ ਲੈ ਲਿਆ। ਅਤੇ ਉਹ ਜਿਹੜੇ ਸਾਡੇ ਟੀਚਰ ਸੀ ਉੱਥੇ, ਜਿਹੜਾ ਲੌਜਿਕ ਬਣਾਉਣਾ, ਫਲੋ ਚਾਰਟ ਬਣਾਉਣੇ, ਸਾਨੂੰ ਪਹਿਲੀ ਵਾਰੀ ਉੱਥੇ ਇਸ ਸਿਧਾਂਤ ਦਾ ਪਤਾ ਲੱਗਿਆ, ਅਸੀਂ ਸਿੱਖਿਆ। ਅਤੇ ਇੱਕ ਪ੍ਰੋਗਰਾਮ ਲਿਖਣ ਤੋਂ ਪਹਿਲਾਂ ਕਿਹੜੇ ਕਿਹੜੇ ਸਟੈਪ ਚਾਹੀਦੇ ਨੇ, ਜੇ ਹਾਂ ਆ ਤਾਂ ਇੱਧਰ ਨੂੰ ਜਾਣਾ, ਜੇ ਨਾ ਹੈਗੀ ਤਾਂ ਇੱਧਰ ਨੂੰ ਜਾਣਾ, ਜੇ ਐਰਰ ਆ ਗਿਆ ਤਾਂ ਆਹ ਕਰਨਾ, ਤਾਂ ਉੱਥੇ ਆਹ ਚੀਜ਼ ਕਰਨੀ ਹੈ। ਸੋ ਇਹਦੇ 'ਤੇ ਕਾਫੀ ਟਾਈਮ ਲਾਇਆ, 2-3 ਮਹੀਨੇ, ਤਾਂ ਫਿਰ ਪ੍ਰੋਗਰਾਮਿੰਗ ਸ਼ੁਰੂ ਹੋਈ। ਇੱਕ ਬਹੁਤ ਜ਼ਰੂਰੀ ਲੌਜਿਕ ਹੈ ਗਰਾਊਂਡ ਰਿਐਲਿਟੀ, ਜਿਹੜੀ ਇਹ ਆਪਾਂ ਹੁਣ ਗਰਾਊਂਡ ਰਿਐਲਿਟੀ ਦੀ ਗੱਲ ਕਰਦੇ ਹਾਂ। ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਅਸੀਂ ਮਨ ਦੇ ਵਿੱਚ ਚਿਤਵਦੇ ਰਹਿੰਦੇ ਹਾਂ ਵੀ ਇਸ ਤਰ੍ਹਾਂ ਕਰ ਲਈਏ, ਉਸ ਤਰ੍ਹਾਂ ਕਰ ਲਈਏ, ਇੱਦਾਂ ਹੋ ਜਾਏਗਾ, ਸਾਰੇ ਪਲੈਨ ਬਣਾ ਲਏ ਆ, ਪਰ ਜਦੋਂ ਜ਼ਮੀਨੀ ਪੱਧਰ ਦੇ ਉੱਤੇ ਉਹਨੂੰ ਇੰਪਲੀਮੈਂਟ, ਉਹਨੂੰ ਲਾਗੂ ਕਰਨ ਦਾ ਟਾਈਮ ਆਉਂਦਾ ਆ, ਤਾਂ ਸਮੀਕਰਨ ਕੁਛ ਹੋਰ ਹੁੰਦੇ ਨੇ, ਉੱਤੇ ਉਹ ਚੀਜ਼ ਲਾਗੂ ਨਹੀਂ ਹੋ ਸਕਦੀ ਜਿਹੜੀ ਅਸੀਂ ਬਣਾਈ ਹੁੰਦੀ ਆ। ਜਾਂ ਤਾਂ ਉਹ ਮਾਹੌਲ ਨਹੀਂ ਹੁੰਦਾ, ਜਾਂ ਜਿਹੜੇ ਲੋਕਾਂ ਲਈ ਅਸੀਂ ਕਰ ਰਹੇ ਹੁੰਦੇ ਉਹ ਰੈਡੀ ਨਹੀਂ ਹੁੰਦੇ ਉਹਦੇ ਲਈ। ਸੋ ਇਸ ਕਰਕੇ ਜਿਹੜੀ ਇਹ ਫੀਡਬੈਕ ਹੈ, ਗਰਾਊਂਡ ਤੋਂ ਫੀਡਬੈਕ ਹੈ, ਜ਼ਮੀਨੀ ਪੱਧਰ ਤੋਂ ਫੀਡਬੈਕ ਹੈ ਲੋਕਾਂ ਦਾ, ਇਹ ਜਿਹੜੀ ਇੰਟੈਲੀਜੈਂਸ ਹੈ ਇਹ ਬਹੁਤ ਜ਼ਰੂਰੀ ਹੈ ਪਲੈਨ ਬਣਾਉਣ ਦੇ ਲਈ। ਭਾਰਤ ਸਰਕਾਰ ਕਿਉਂ ਫੇਲ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ? ਕਿਉਂਕਿ ਉਹਨਾਂ ਨੇ ਹੋਮਵਰਕ ਨਹੀਂ ਕੀਤਾ ਹੈ, ਉਹ ਗਰਾਊਂਡ ਲੈਵਲ ਤੋਂ ਬਿਲਕੁਲ ਜਾਣੂ ਨਹੀਂ ਹੈਗੇ ਕਿ ਜ਼ਮੀਨੀ ਪੱਧਰ ਦੇ ਉੱਤੇ ਲੋਕ ਕੀ ਸੋਚ ਰਹੇ ਨੇ। ਪਹਿਲਾਂ ਸੀ, ਹੁਣ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਇਹ ਸਮਝਣ ਲੱਗ ਗਏ ਨੇ ਕਿ ਜੋ ਅਸੀਂ ਪਰੋਸ ਦਿੱਤਾ ਲੋਕਾਂ ਨੂੰ ਖਾਣਾ ਹੀ ਪੈਣਾ, ਇੱਦਾਂ ਨਹੀਂ ਤਾਂ ਧੱਕੇ ਨਾ ਕਰ ਦਿਆਂਗੇ। ਪਰ ਉਹਨਾਂ ਨੂੰ ਇਸ ਰਿਐਲਿਟੀ ਦਾ ਨਹੀਂ ਪਤਾ ਵੀ ਜਿਹੜੀਆਂ ਬਾਕੀ ਸਟੇਟਸ ਹੈ ਉੱਥੇ ਤੁਸੀਂ ਦੱਬ ਸਕਦੇ ਹੋ, ਸਿਸਟਮ ਘੱਟ ਨੇ, ਜਿਹੜਾ ਧਰਮ ਦਾ ਸਿਸਟਮ ਕਾਫੀ ਡਾਊਨ ਹੈ, ਜਿਹੜੇ ਲੋਡਡ ਲੋਕ ਨਾ ਅਵੇਅਰਨੈਸ 'ਚ ਲੋਡਡ ਨਹੀਂ ਹੈਗੇ। ਪਰ ਜਿਹੜੀ ਟੋਲਰੈਂਸ ਪੰਜਾਬ ਦੇ ਵਿੱਚ ਹੈ, ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਨਾ, ਧਰਮ ਦੇ ਸਕੂਲ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡਾ ਗੁਰੂ ਸਾਨੂੰ ਯੋਗ ਵੀ ਸਿਖਾਉਂਦਾ ਆ, ਸਾਨੂੰ ਅੱਲਾ ਦਾ ਕੰਸੈਪਟ ਵੀ ਸਮਝਾਇਆ ਜਾਂਦਾ ਹੈ ਗੁਰਬਾਣੀ ਦੇ ਵਿੱਚ। ਕੋਈ ਵੀ ਸੱਜਣ ਗੁਰਬਾਣੀ ਸੁਣਦਾ ਆ ਨਾ, ਪੜ੍ਹਦਾ ਆ, ਤਾਂ ਉਹਨੂੰ ਇਹ ਭਲੀ ਪੰਥੀ ਇਸਲਾਮ ਦੇ ਬਾਰੇ ਪਤਾ ਹੀ ਆ, ਐਜੂਕੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ। ਸਾਨੂੰ ਭਗਤਾਂ ਦੇ ਬਾਰੇ ਵੀ ਪਤਾ ਆ, ਸਾਨੂੰ ਪੰਡਤਾਂ ਦੇ ਬਾਰੇ ਪਤਾ, ਸਾਨੂੰ ਬ੍ਰਾਹਮਣ ਦੇ ਬਾਰੇ ਵੀ ਪਤਾ, ਸਾਨੂੰ ਖੱਤਰੀਆਂ ਦੇ ਬਾਰੇ ਵੀ ਪਤਾ ਆ, ਸ਼ੂਦਾਂ ਵੈਸਾਂ ਸਾਰਿਆਂ ਦੇ ਬਾਰੇ ਪਤਾ ਆ, ਸਾਨੂੰ ਸਾਰੇ ਸੰਨਿਆਸੀਆਂ ਦੇ ਕੋਨਸੈਪਟ ਵੀ ਆ ਪਤਾ ਆ, ਸਾਨੂੰ ਵੈਸ਼ਨਾਂ ਦਾ ਵੀ ਪਤਾ ਆ। ਇਹ ਸਾਰੇ ਗੁਰਬਾਣੀ ਦੇ ਵਿੱਚ ਸੁਖਮਣੀ ਸਾਹਿਬ ਦੇ, ਸਾਨੂੰ ਬ੍ਰਹਮ ਗਿਆਨੀਆਂ ਦੇ ਬਾਰੇ ਵੀ ਪਤਾ ਆ। ਸੋ ਇਹ ਸਾਡੀ ਜਿਹੜੀ ਐਜੂਕੇਸ਼ਨ ਹੈ ਨਾ ਪੰਜਾਬ ਦੀ, ਪੰਜਾਬ ਦੇ ਵਿੱਚ ਵੀ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ ਉਹਨਾਂ ਦੀ ਗਰਾਊਂਡ ਰਿਐਲਿਟੀ ਬਹੁਤ ਵੱਡੀ ਹੈ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਕੂਲਿੰਗ ਜਿਹੜੀ ਹੈ ਹੋਈ ਉਹ ਗੁਰੂ ਗ੍ਰੰਥ ਸਾਹਿਬ ਵੱਲੋਂ ਉਹ ਬਹੁਤ ਵੱਡੀ ਅਤੇ ਵਿਸ਼ਾਲ ਹੈ, ਨੈਰੋ ਨਹੀਂ ਹੈਗੇ, ਖੋਪੇ ਨਹੀਂ ਲੱਗੇ ਹੋਏ। ਸੋ ਇਸ ਕਰਕੇ ਇਹ ਖਿੱਤੇ ਵੱਖਰੇ ਨੇ, ਇਹ ਕੌਮਾਂ ਥੋੜ੍ਹੀਆਂ ਵੱਖਰੀਆਂ ਨੇ। ਸਾਡੇ ਹਿੰਦੂ ਪਰਿਵਾਰ ਨੇ ਉਹ ਵੀ ਗੁਰਬਾਣੀ ਨਾਲ ਜੁੜਦੇ ਨੇ, ਉਹਨਾਂ ਦੀ ਵੀ ਜਿਹੜੀ ਪੰਜਾਬ ਦਾ ਹਿੰਦੂ ਹੈ ਉਹ ਟੋਟਲੀ ਡਿਫਰੈਂਟ ਹੈ। ਜਿਨ੍ਹਾਂ ਜਿਹੜੇ ਗੁਰਬਾਣੀ ਦੇ ਟੱਚ 'ਚ ਆ ਗਏ, ਇਸਲਾਮ ਜਿਹੜਾ ਗੁਰਬਾਣੀ ਦੇ ਟੱਚ 'ਚ ਆ ਗਿਆ ਉਹ ਵੀ ਡਿਫਰੈਂਟ ਹੈ। ਤੁਸੀਂ ਉਹਨੂੰ ਜਿਹੜਾ ਗੁਰਬਾਣੀ ਦੇ ਟੱਚ 'ਚ ਇਸਲਾਮ ਆਇਆ, ਤੁਸੀਂ ਉਹਨੂੰ ਸਾਊਦੀ ਅਰਬ ਦੇ ਇਸਲਾਮ ਨਾਲ ਕੰਪੇਅਰ ਹੀ ਨਹੀਂ ਕਰ ਸਕਦੇ। ਸੋ ਜਦੋਂ ਬਲੈਕ ਐਂਡ ਵਾਈਟ ਸੋਚਣ ਦੀ ਸਟੀਰੀਓਟਾਈਪਿੰਗ ਕਰਨੀ ਹੈ ਜਿਹੜੇ ਬੰਦਿਆਂ ਨੇ, ਵੀ ਇਸਲਾਮ ਤਾਂ ਇਸਲਾਮ ਹੀ ਆ, ਮੁਸਲਮਾਨ ਤਾਂ ਮੁਸਲਮਾਨ ਹੀ, ਹਿੰਦੂ ਹਿੰਦੂ ਹੀ ਆ, ਸਿੱਖ ਸਿੱਖ, ਇਹ ਨਹੀਂ ਲੜਨਾ ਹੀ ਆਪਸ, ਦੈਟਸ ਨੋਟ ਰਾਈਟ। ਸਾਡੀਆਂ ਲੜਾਈਆਂ ਆ, ਇਤਿਹਾਸ ਹੈ ਲੜਾਈਆਂ ਦਾ, ਪਰ ਅਸੀਂ ਉਹ ਲੜਾਈਆਂ 400 ਸਾਲ ਪਹਿਲਾਂ ਲੜ ਚੁੱਕੇ ਹਾਂ, ਲੜਦੇ ਆਏ ਤਾਂ ਵੀ ਹੈਵ ਗੋਨ ਥਰੂ ਦੈਟ, ਅਸੀਂ ਬਹੁਤ ਲਰਨਿੰਗ ਕਰ ਚੁੱਕੇ ਹਾਂ ਇਹਦੇ ਵਿੱਚੋਂ। ਸੋ ਜਿਹੜੀ ਗਰਾਊਂਡ ਰਿਐਲਿਟੀ ਹੈ ਉਸਦੇ ਨਾਲ ਬਹੁਤ ਜੁੜਨਾ ਜ਼ਰੂਰੀ ਹੈ। ਆਪਣੇ ਅਸੀਂ ਜ਼ਿੰਦਗੀ ਦੇ ਰੋਜ਼ ਦੇ ਜਿਹੜੇ ਪਲੈਨ ਬਣਾਉਣੇ ਆ ਜਾਂ ਬਣਾਈਏ, ਉਹਦੇ ਵਿੱਚ ਇਹ ਕੰਪੋਨੈਂਟ ਜਿਹੜਾ ਜ਼ਰੂਰ ਸਾਨੂੰ ਦੇਖਣਾ ਚਾਹੀਦਾ ਹੈ। ਆਪਣੇ ਛੋਟੇ ਛੋਟੇ ਸਟੈਪਾਂ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ, ਉੱਠਣ ਤੋਂ ਸ਼ੁਰੂ ਕਰ ਸਕਦੇ ਹਾਂ। ਉੱਠ ਕੇ ਅਸੀਂ ਕੀ ਕਰਨਾ ਹੈ, ਬ੍ਰੱਸ਼ ਕਰਨਾ, ਮੇਰੇ 10 ਮਿੰਟ ਬ੍ਰੱਸ਼ ਕਰਨ ਨੂੰ ਲੱਗਣੇ ਨੇ, ਫਿਰ ਮੈਂ ਚਾਹ ਪੀਣੀ ਹੈ, ਮੈਂ 7 ਵਜੇ ਕੰਮ ਸ਼ੁਰੂ ਕਰਨਾ, ਸੋ ਮੈਂ 6 ਵਜੇ ਉੱਠਾਂਗਾ। ਸੋ ਸੌਣ ਤੋਂ ਪਹਿਲਾਂ ਇਹ ਲੌਜਿਕ ਬਣਾ ਲੈਣਾ ਚਾਹੀਦਾ ਕਿ ਮੈਂ 6 ਵਜੇ ਉੱਠਾਂਗਾ, 6:15 ਚਾਹ ਪੀ ਲਾਂਗਾ, 6:30 ਕੱਪੜੇ ਪਾਵਾਂਗਾ, ਮੈਂ 6:45 ਫਾਰਮ 'ਤੇ ਬਾਹਰ ਕੰਮ ਕਰਨ ਦੇ ਲਈ ਸਟਾਰਟ ਖੜ੍ਹਾ ਹੋਵਾਂਗਾ। ਜੇ ਇਹ ਲੌਜਿਕ ਨਹੀਂ ਹੈਗਾ ਤਾਂ ਉਹ ਕੰਮ 7:30 ਤੱਕ ਪਹੁੰਚ ਜਾਏਗਾ। ਸੋ ਇਸੇ ਤਰ੍ਹਾਂ ਉਹਦਾ ਬਾਅਦ ਪਲੈਨ ਹੈ, ਫਿਰ ਮੈਂ ਖਾਣਾ ਲੈ ਕੇ ਜਾਣਾ ਹੈ ਕਿ ਆ ਕੇ ਖਾਣਾ ਹੈ, ਮੇਰੇ ਕਿੰਨਾ ਟਾਈਮ ਲੱਗ ਜਾਣਾ। ਸੋ ਇਹ ਇੱਕ ਪਲੈਨ ਜਿਹੜਾ ਆ ਇਹ ਪਹਿਲਾਂ ਚੱਲਣਾ ਚਾਹੀਦਾ। ਜਦੋਂ ਇੱਥੇ ਅਸੀਂ ਖੇਤੀ ਕਰਨ ਲੱਗੇ, ਪੰਜਾਬ ਤੋਂ ਆਏ, ਫਾਦਰ ਸਾਹਿਬ ਮੇਰੇ ਸਿਡਨੀ ਸੀ, ਤਾਂ ਅਸੀਂ ਪਿਓ ਪੁੱਤ ਕੀ ਕਰਦੇ ਸੀ, ਅਸੀਂ ਇਹੀ ਲੌਜਿਕ ਬਣਾਉਂਦੇ ਸੀ ਕਿ ਸ਼ਾਮ ਨੂੰ ਜਿਹੜਾ ਕੱਲ੍ਹ ਨੂੰ ਕੰਮ ਕਰਨਾ ਆ, ਅਸੀਂ ਸਪਰੇ ਪਾਉਣਾ, ਪਾਣੀ ਭਰ ਕੇ ਖੜ੍ਹਾ ਕਰਕੇ ਗੱਡੀ ਐਨ ਤਿਆਰ ਕਰਕੇ ਜਾਣੀ ਕਿ ਸਵੇਰ ਨੂੰ ਅਸੀਂ ਲੱਗ ਜਾਈਏ, ਬਸ ਢੱਕਣ ਵੀ ਖੁੱਲ੍ਹੇ ਰੱਖ ਕੇ ਜਾਣੇ, ਆਉਂਦੇ ਢੱਕਣ ਲਾ ਦੇਣੇ ਆ, ਲੌਜਿਕ ਬਣਾ ਕੇ ਆਉਂਦੇ ਵੀ ਅਸੀਂ ਕੱਲ੍ਹ ਨੂੰ ਐ ਕੰਮ ਕਰਨੇ, ਇੱਦਾਂ ਇੱਦਾਂ ਕਰਨੀ ਆ। ਸੋ ਅਗਲੇ ਦਿਨ ਦਾ ਲੌਜਿਕ ਪਹਿਲਾਂ ਬਣਿਆ ਹੁੰਦਾ, ਕੰਮ ਕਰਦੇ ਕਰਦੇ ਦੇਖੀ ਜਾਣਾ ਹੋਰ ਕਿਹੜਾ ਕੰਮ ਕਰਨ ਵਾਲਾ, ਉਹ ਨੋਟ ਕਰੀ ਜਾਣੇ। ਸੋ ਇਹ ਤਰਤੀਬ ਜਿਹੜੀ ਆ ਇਹ ਬਹੁਤ ਜ਼ਰੂਰੀ ਆ। ਇਹ ਛੋਟੀ ਛੋਟੀ ਗੱਲ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਦੇਸ਼ ਚਲਾਉਣੇ ਆ, ਈਵਨ ਰੂਹਾਨੀ ਜਿਹੜਾ ਤੁਹਾਡਾ ਸਫ਼ਰ ਹੈ ਉਹਦੇ ਵਿੱਚ ਵੀ ਤਰਤੀਬ ਬਹੁਤ ਜ਼ਰੂਰੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਬਹੁਤ ਮਤਲਬ ਲੋਕ ਇਸ ਤਰ੍ਹਾਂ ਕਰਦੇ ਨੇ, ਜ਼ਿਆਦਾ ਲੋਕ ਆਪਣੇ ਆਪ ਨੂੰ ਅਸੀਂ ਪੜ੍ਹੇ ਲਿਖੇ ਹੋਣ ਦਾ ਭੁਲੇਖਾ ਪਾ ਕੇ, ਸਾਨੂੰ ਤਾਂ ਸਾਰਾ ਕੁਛ ਹੀ ਪਤਾ, ਸਾਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੈਗੀ, ਬਸ ਆਪਾਂ ਮੈਡੀਟੇਸ਼ਨ ਸ਼ੁਰੂ ਕਰ ਲੈਣੀ ਆ, ਬਸ ਪਾਰ ਤਾਰਾ ਸਾਡਾ ਹੋ ਗਿਆ, ਜਾਂ ਆਪਾਂ ਇੰਨੇ ਗੁਰਦੁਆਰਿਆਂ ਦੇ ਤੀਰਥ ਯਾਤਰਾ ਕਰ ਲੈਣੀ, ਸਾਡਾ ਪਾਰ ਤਾਰਾ ਹੋ ਗਿਆ। ਅਸੀਂ 10-15 ਸਾਲ ਇਸੇ ਭੁਲੇਖੇ 'ਚ ਰਹਿ ਜਾਂਦੇ ਹਾਂ ਕਿ ਲੈ ਅਸੀਂ ਤਾਂ ਪਾਰ ਤਾਰਾ ਕਰਵਾ ਲਿਆ ਆਪਣਾ, ਬਸ ਮੈਡੀਟੇਸ਼ਨ ਕਰਦੇ ਹਾਂ ਜੀ, ਬਸ ਨਜ਼ਾਰੇ ਆਉਂਦੇ ਆ, ਘੰਟਾ ਲਾਈਦਾ ਸਵੇਰ ਨੂੰ, ਘੰਟਾ ਸ਼ਾਮ ਨੂੰ। ਇਹ ਫਿਜ਼ੀਕਲ ਮੇਅਰਲੀ ਐਕਸਰਸਾਈਜ਼ ਨੇ, ਹੋਰ ਕੁਛ ਨਹੀਂ, ਜਾਂ ਟਰੈਵਲ ਪਲੈਨ ਹੀ ਹੈ। ਅਗਰ ਕਿਸੇ ਨੇ ਰੂਹਾਨੀ ਸਫ਼ਰ ਕਰਨਾ ਹੈ ਤਾਂ ਉਹਨੂੰ ਪੂਰਾ ਗੁਰੂ ਚਾਹੀਦਾ ਹੈ ਜਿਹੜਾ ਔਲਰੇਡੀ ਇਸ ਮੁਕਾਮ 'ਤੇ ਪਹੁੰਚਿਆ ਹੋਇਆ ਹੈ। ਔਰ ਅਗਰ ਤੁਸੀਂ ਨਹੀਂ ਲੱਭ ਸਕਦੇ, ਮੈਂ ਆਪਣੀ ਕਿਤਾਬ ਦੇ ਵਿੱਚ ਲਿਖਿਆ, ਤੁਸੀਂ ਪੜ੍ਹ ਸਕਦੇ ਹੋ ਕਿ ਜ਼ਰੂਰ ਕੋਈ ਫਿਜ਼ੀਕਲ ਗੁਰੂ ਨਹੀਂ ਹੋ ਸਕਦਾ, ਪਰਮਾਤਮਾ ਤੁਹਾਡੇ ਤੱਕ ਇੰਨੀ ਮਿਹਰ ਕਰ ਦੇਵੇ ਕਿ ਤੁਹਾਨੂੰ ਕੋਈ ਗਾਈਡ ਕਰਨ ਵਾਲਾ ਮਿਲ ਜਾਵੇ, ਪਰ ਅਗਰ ਮਨ ਦੇ ਵਿੱਚ ਇੱਛਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਸਾਡੇ ਨੇ, ਉਹ ਕਿੰਨੇ ਮਹਾਨ ਭਗਤਾਂ ਦੇ, ਗੁਰੂਆਂ ਦੇ, ਸਾਰਿਆਂ ਦੇ ਉਹ ਸਫ਼ਰ ਨੇ, ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਉਹ। ਬਸ ਅੰਦਰ ਪ੍ਰਕਾਸ਼ ਚਾਹੀਦਾ, ਇੱਛਾ ਚਾਹੀਦੀ ਆ ਤੁਹਾਨੂੰ ਦੱਸਣ ਲੱਗ ਪੈਂਦੇ ਪੰਜਾਬੀ ਦੇ ਵਿੱਚ, ਇਸ ਤਰ੍ਹਾਂ ਕਰ ਲਾ, ਇਸ ਤਰ੍ਹਾਂ ਕਰ ਲਾ। ਸੋ ਇਸ ਤਰਤੀਬ ਨਾਲ ਚੱਲਣਾ, ਉਹ ਤੋਂ ਬਾਅਦ ਸ਼ੁਰੂ ਕਰਨਾ ਆ। ਪਹਿਲਾਂ ਗੁਰੂ ਦੀ ਆਪਾਂ ਸੁਣਨੀ ਆ, ਪਹਿਲਾਂ ਕਲਾਸ 'ਚ ਜਾਣਾ ਆ, ਲੈਸਨ ਲੈਣਾ ਆ, ਫਿਰ ਆਪਾਂ ਸ਼ੁਰੂ ਕਰਨੀ ਆ ਮੈਡੀਟੇਸ਼ਨ। ਸੋ ਜਿਹੜੀ ਤਰਤੀਬ ਬੜੀ ਜ਼ਰੂਰੀ ਆ ਕਿ ਅਸੀਂ ਗੁਰੂ ਐਂਡ ਦੇ ਵਿੱਚ ਭਾਲਣ ਦੀ ਕੋਸ਼ਿਸ਼ ਕਰਦੇ ਹਾਂ, ਹਾਲਾਂਕਿ ਗੁਰੂ ਚਾਹੀਦਾ ਸ਼ੁਰੂ 'ਚ ਹੁੰਦਾ ਆ। ਸੋ ਇਸ ਕਰਕੇ ਮਿੱਤਰ ਪਿਆਰੇ, ਜਿਹੜੀ ਤਰਤੀਬ ਹੈ ਨਾ, ਉਹ ਬਹੁਤ ਜ਼ਰੂਰੀ ਆ। ਅਤੇ ਜਿਹੜਾ ਆਮ ਲੋਕਾਂ ਨਾਲ ਮਿਲਣਾ ਆ, ਵਿਚਰਨਾ ਆ, ਉਹ ਬਹੁਤ ਜ਼ਰੂਰੀ ਆ। ਉਹ ਕਿੱਥੇ ਮਿਲਿਆ ਜਾਂਦਾ ਆ? ਉਹ ਗੁਰੂ ਘਰ ਚਲੇ ਜਾਓ, ਉੱਥੇ ਅਮੀਰ ਵੀ ਆ, ਗਰੀਬ ਵੀ ਆ, ਸਾਰੇ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕ ਰਹੇ ਨੇ, ਇਕੱਠੇ ਗੱਲਾਂ ਕਰ ਰਹੇ ਨੇ। ਉੱਥੇ ਅਮੀਰ ਗਰੀਬ ਦਾ ਕੋਈ ਫੰਡਾ ਨਹੀਂ ਹੈਗਾ, ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ ਇੱਕ ਦੂਜੇ ਨਾਲ। ਜਿਹੜਾ ਅਮੀਰ ਆ ਉਹਨੂੰ ਪਤਾ ਲੱਗ ਜਾਂਦਾ ਕਿ ਗਰਾਊਂਡ ਲੈਵਲ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਸੋਚ ਰਹੇ ਨੇ, ਅਤੇ ਜਿਹੜੇ ਗਰਾਊਂਡ ਲੈਵਲ ਦੇ ਸਾਡੇ ਵਰਗੇ ਲੋਕ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਮੀਰ ਲੋਕ ਕਿੱਦਾਂ ਸੋਚ ਰਹੇ ਨੇ। ਸੋ ਗਿਆਨ ਆਦਾਨ ਪ੍ਰਦਾਨ ਹੁੰਦਾ ਆ, ਅਤੇ ਇਹ ਨੁਕਤੇ ਨੇ ਲੌਜਿਕ ਬਣਾਉਣ ਦੇ, ਅਤੇ ਇਹ ਫਾਇਦੇ ਨੇ। ਆਮ ਜਿਹੜੀ ਨੌਲੇਜ ਹੈ ਹੱਟੀਆਂ ਭੱਟੀਆਂ ਵਾਲੀ, ਉਹ ਬਹੁਤ ਜ਼ਰੂਰੀ ਹੁੰਦੀ ਆ। ਮਹਾਰਾਜਾ ਰਣਜੀਤ ਸਿੰਘ ਜਾਂ ਵੱਡੇ ਵੱਡੇ ਜਿਹੜੇ ਪੁਰਾਣੇ ਰਾਜੇ ਆ, ਮਹਾਰਾਜੇ ਆ, ਉਹ ਭੇਸ ਬਦਲ ਕੇ ਪਿੰਡਾਂ ਦੇ ਵਿੱਚ ਕਿਉਂ ਘੁੰਮਦੇ ਹੁੰਦੇ ਸੀ, ਹੱਟੀਆਂ ਭੱਟੀਆਂ 'ਤੇ ਕਿਉਂ ਬਹਿੰਦੇ ਹੁੰਦੇ ਸੀ ਭੇਸ ਬਦਲ ਕੇ? ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਮ ਲੋਕ ਕੀ ਸੋਚ ਰਿਹਾ ਆ, ਆਮ ਲੋਕਾਂ ਦੀ ਰਾਜ ਦੇ ਬਾਰੇ ਕੀ ਰਾਏ ਆ। ਅੱਜ ਉਹਨਾਂ ਨੇ ਇੰਟੈਲੀਜੈਂਸ ਏਜੰਸੀਆਂ ਰੱਖੀਆਂ ਹੋਈਆਂ ਨੇ, CID ਰੱਖੀਆਂ ਹੋਈਆਂ ਨੇ, ਉਹਨਾਂ ਤੱਕ ਤਾਂ ਗੱਲ ਪਹੁੰਚਦੀ ਨਹੀਂ ਰਾਜਿਆਂ ਤੱਕ, ਉਹਨਾਂ ਦੇ ਫਾਈਲਾਂ ਦੇ ਵਿੱਚ ਹੀ ਰਹਿ ਜਾਂਦੀ ਆ। ਸੋ ਰਾਜੇ ਨੂੰ ਕਿਸੇ ਵੀ, ਜਿਹੜਾ ਬੰਦਾ ਮੋਹਤਬਾਰ ਹੈ, ਜਿਹੜਾ ਬੰਦਾ ਲਾਣੇਦਾਰ ਹੈ, ਉਹਨੂੰ ਟੱਬਰ ਦੇ ਜਿਹੜਾ ਹਰ ਜੀ ਹੈ ਉਹਦੇ ਮਨੋ ਅਵਸਥੇ ਦਾ ਪਤਾ ਹੋਣਾ ਚਾਹੀਦਾ ਹੈ। ਇਹ ਸੀ ਜੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡੇ ਮਿੱਤਰ ਪਿਆਰੇ ਗੁਰਤੇਜ ਸਿੰਘ ਬਰਾੜ ਕੇਨਸ ਤੋਂ ਸਾਡੇ ਨਾਲ ਜੁੜੇ ਸੀ ਸਵੇਰੇ, ਉਹਨਾਂ ਨੇ 5-6 ਤਸਵੀਰਾਂ ਸਾਡੇ ਨਾਲ ਭੇਜੀਆਂ ਕੇਨਸ ਦੇ ਪ੍ਰੋਟੈਸਟ ਦੀਆਂ, ਜਿਹੜਾ ਪਿਛਲੇ ਹਫ਼ਤੇ ਯੂਨੀਸਫੈਲਟਲੀ ਅਤੇ ਮਰੀਬਾ ਅਤੇ ਕੇਨਸ ਦੀ ਸੰਗਤਾਂ ਨੇ ਹੱਕ 'ਚ ਪ੍ਰਦਰਸ਼ਨ ਕੀਤਾ ਸੀ, ਉਹਦੀਆਂ ਨੇ ਜ਼ਰੂਰ ਸ਼ੇਅਰ ਕੀਤਾ ਇਹ, ਤੁਸੀਂ ਵੀ ਦੇਖੋ ਅਤੇ ਮੈਂ ਰੇਡੀਓ 'ਤੇ ਵੀ ਕਰਾਂਗਾ ਪੇਜ ਦੇ ਉੱਤੇ। ਅਤੇ ਗੀਤ ਉਹਨਾਂ ਨੇ ਸੁਣਨਾ ਚਾਹਿਆ ਸੀ ਜੰਗ ਜਾਰੀ ਰੱਖਿਓ, ਅਤੇ ਉਹ ਗੀਤ ਸੁਣਨ ਤੋਂ ਪਹਿਲਾਂ ਤੁਹਾਨੂੰ ਸਮਾਂ ਦੱਸ ਦਿੰਦੇ ਹਾਂ। ਇਸ ਵੇਲੇ 8:17 ਹੋਏ ਨੇ, 20 ਤਰੀਕ ਹੈ, ਅਤੇ ਬ੍ਰਿਸਬਨ ਦੇ ਵਿੱਚ 7:17, ਐਡਲੇਡ ਦੇ ਵਿੱਚ 7:47, ਪਰਥ ਦੇ ਵਿੱਚ 5:17 ਹੋ ਗਏ ਨੇ, ਅਤੇ ਨਵੀਂ ਦਿੱਲੀ ਦੇ ਵਿੱਚ 2:47 ਹੈ, ਅਤੇ ਲੰਡਨ ਦੇ ਵਿੱਚ ਸ਼ਨਿਚਰਵਾਰ ਰਾਤ 9:17 ਹੋਏ ਨੇ। ਲੰਡਨ ਦੀ ਵੀ ਤੁਹਾਨੂੰ ਗੱਲ ਸੁਣਾਵਾਂਗੇ, ਮੇਰੇ ਤਾਇਆ ਜੀ ਨੇ ਹੁਣੇ ਗੱਲਬਾਤ ਹੋ ਕੇ ਹਟੀ ਆ। ਅਤੇ ਨਿਊਯਾਰਕ ਦੇ ਵਿੱਚ 4:18 ਸ਼ਾਮ ਦੇ ਹੋ ਗਏ ਨੇ, ਅਤੇ ਵੈਨਕੂਵਰ ਅਤੇ ਐਲ ਏ ਦੇ ਵਿੱਚ ਦੁਪਹਿਰ ਦੇ 1:18। ਇਹ ਸੀ ਸਮਾਂ ਸਾਰਨੀ, ਪਰ ਜੰਗ ਜਾਰੀ ਰੱਖਿਓ ਮਨਮੋਹਨ ਵਾਰਸ ਦੀ ਅਤੇ ਕਮਲ ਹੀਰ ਦੀ ਆਵਾਜ਼ ਦੇ ਵਿੱਚ। ਜਾਰੀ ਜੰਗ ਰੱਖੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੀ ਖੂਬਸੂਰਤ ਜੋੜੀ ਅਤੇ ਵੈਨਕੂਵਰ ਰਹਿਣ ਵਾਲੇ ਅਤੇ ਗਿੱਲ ਰੌਂਤੇ ਨੇ ਇਹ ਗੀਤ ਲਿਖਿਆ ਸੀ, ਉਹ ਵੀ ਵੈਨਕੂਵਰ ਸਾਨੂੰ ਮਿਲਿਆ ਸੀ ਜਦੋਂ ਅਸੀਂ ਟੂਰ 'ਤੇ ਗਏ ਸੀ ਅਤੇ ਬੜਾ ਚੰਗਾ ਲੱਗਿਆ। ਉਦੋਂ ਅਜੇ ਸ਼ੁਰੂ ਕਰ ਰਹੇ ਸੀ ਪਰ ਦੱਸ ਰਹੇ ਸੀ ਕਿ ਮਨਮੋਹਨ ਵਾਰਿਸ ਉਹਨਾਂ ਨੇ ਗੀਤ ਗਾਉਣੇ ਆ ਉਹਨਾਂ ਦੇ। ਸੋ ਬਹੁਤ ਸਾਰੇ ਸਰੋਤੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਇੱਦਾਂ ਕਰਦੇ ਹਾਂ ਕਿ ਪਹਿਲਾਂ ਆਪਾਂ ਸੁਨੇਹੇ ਲੈ ਲੈਂਦੇ ਹਾਂ ਅਤੇ ਸੁਨੇਹਿਆਂ ਤੋਂ ਬਾਅਦ ਫਿਰ ਆਪਾਂ ਸੋਰੀ ਪਹਿਲਾਂ ਆਪਾਂ ਮੌਸਮ ਦੇਖਦੇ ਹਾਂ ਫਿਰ ਸੁਨੇਹੇ ਲੈਂਦੇ ਹਾਂ। ਕੇਨਸ 34 ਡਿਗਰੀ ਅੱਜ ਰਹੇਗਾ, ਬ੍ਰਿਸਬਨ 31 ਡਿਗਰੀ, ਕੌਫ ਸਾਰਬਰ ਦੇ ਵਿੱਚ ਸ਼ਾਵਰ ਦੇ ਚਾਂਸ ਨੇ 26 ਡਿਗਰੀ, ਸਿਡਨੀ ਦੇ ਵਿੱਚ ਹਲਕੇ ਸ਼ਾਵਰ ਦੇ ਚਾਂਸ ਨੇ 22 ਡਿਗਰੀ, 26 ਡਿਗਰੀ ਕੈਨਬਰਾ ਦੇ ਵਿੱਚ, ਮੈਲਬਨ ਦੇ ਵਿੱਚ ਹਲਕੇ ਬੱਦਲ 20 ਡਿਗਰੀ ਅਤੇ 28 ਡਿਗਰੀ ਐਡਲੇਡ ਦੇ ਵਿੱਚ, 32 ਡਿਗਰੀ ਗਰਮ ਪਰਥ ਦੇ ਵਿੱਚ ਅਤੇ ਡਾਰਵਿਨ ਦੇ ਵਿੱਚ ਗਰਜ ਨਾਲ ਚਿੱਟਾਂ 32 ਡਿਗਰੀ, 34 ਡਿਗਰੀ ਗਰਜ ਨਾਲ ਚਿੱਟਾਂ ਐਲਿਸ ਸਪ੍ਰਿੰਗ ਦੇ ਵਿੱਚ ਪੈਣ ਦੀ ਸੰਭਾਵਨਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 6 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ ਇਸ ਵੇਲੇ ਔਰ ਦਿਨਾਂ ਨੂੰ 20 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੁਰਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਹੋਏ ਨੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀਰ ਜੀ ਵੀ ਮੋਦੀ ਨੇ ਸਾਰੇ ਹੋਮਵਰਕ ਫਲੋ ਚਾਰਟ ਕੀਤੇ ਨੇ, ਗਰੀਬਾਂ ਨੂੰ ਮਾਰਨ ਦਾ ਇਹੀ ਤਰੀਕਾ ਹੈ ਉਸ ਕੋਲ, ਲੂਟ ਕਸੂਟ। ਠੀਕ ਹੈ, ਵਿਚਾਰ ਵਧੀਆ ਸੀ ਜੀ ਕਹਿੰਦੇ। ਅੱਛਾ, ਅਤੇ ਸਾਡੇ ਨਾਲ ਕਰਨੈਲ ਸਿੰਘ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਕਿ ਪ੍ਰੀ ਪਲੈਨਿੰਗ ਬਾਰੇ ਗੁਰੂ ਜੀ ਦੱਸਦੇ ਹਨ ਅਤੇ ਉਹਨਾਂ ਨੇ ਕੋਈ ਅਟੈਚਮੈਂਟ ਭੇਜੀ ਹੈ ਜਿਹੜੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਸ ਨੂੰ ਦੇਖਿਆ ਜਾਵੇ ਅੱਜ ਦਾ ਵਿਚਾਰ ਹੈ। ਹਾਂਜੀ, ਗੁਰਬਾਣੀ ਵਿਚਾਰ ਹੈ, ਕਹਿੰਦੇ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਕਿ ਜੇ ਕਹਿੰਦੇ ਅੱਗੋਂ ਦੇ ਜੇ ਚੇਤੀਏ, ਕਹਿੰਦੇ ਜੇ ਪਹਿਲਾਂ ਹੀ ਆਪਣੇ ਆਪ ਫਰਜ਼ ਨੂੰ ਅਸੀਂ ਚੇਤੇ ਕਰਦੇ ਰਹੀਏ ਤਾਂ ਅਜਿਹੀ ਸਜ਼ਾ ਸਾਨੂੰ ਕਿਉਂ ਮਿਲੇ। ਬਿਲਕੁਲ, ਪ੍ਰੀ ਪਲਾਨਿੰਗ ਜਿਹੜੀ ਬੜੀ ਜ਼ਰੂਰੀ ਆ, ਪਰ ਐਡੀ ਪਲਾਨਿੰਗ ਨਹੀਂ ਕਿ ਜਿੱਡੀ ਆਪਾਂ ਬਣਾ ਲਈਦੀ ਕਈ ਵਾਰੀ, ਪਰ ਤਰਤੀਬ ਹੋਣੀ, ਲੌਜਿਕ ਜ਼ਰੂਰ ਹੋਣਾ ਚਾਹੀਦਾ ਹਰ ਚੀਜ਼ ਦੇ ਵਿੱਚ। ਦੇਖੋ, ਜਿਹੜੇ ਜਦੋਂ ਅਸੀਂ ਸਟੈਪ ਵੀ ਲੈਂਦੇ ਹਾਂ, ਤੁਰਦੇ ਵੀ ਹਾਂ ਨਾ, ਉਹ ਵੀ ਇੱਕ ਰਿਦਮ 'ਚ ਹੁੰਦਾ ਆ, ਉਹ ਵੀ ਪਲਾਨਡ ਹੁੰਦਾ ਆ। ਸੋ ਇਸ ਕਰਕੇ ਆਪਾਂ ਉਸ ਪਲੈਨ, ਉਸ ਭਾਣੇ ਦੇ ਵਿੱਚ ਪਲੈਨ ਨੂੰ ਸਿੱਖੀਏ ਕਿ ਪਲੈਨ ਕੀ ਆ। ਜਦੋਂ ਆਪਾਂ ਪਲੈਨ ਨੂੰ ਪੁੱਠਾ ਸਿੱਧਾ ਕਰਕੇ ਸੋਚ ਲੈਂਦੇ ਹਾਂ, ਉਹ ਇਲੌਜੀਕਲ ਹੋ ਜਾਂਦਾ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅਤੇ ਲਖਵਿੰਦਰ ਸਿੰਘ ਅੰਗੂੜਾ ਢਾਡੀ ਜਥਾ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸੌਂਦ ਭਾਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਦਾ? ਜੀ ਐਸ ਚਾਲ ਹੁਣੀ ਵੀ ਆ ਗਏ ਨੇ, ਕੀ ਹਾਲ ਹੈ ਪਿਆਰਿਓ? ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਫਤਿਹ ਬੁਲਾ ਰਹੇ ਨੇ ਜੀ। ਅਤੇ ਰਵਿੰਦਰ ਸਿੰਘ ਜੀ ਭਾਜੀ ਕਹਿੰਦੇ ਪੈਰੀ ਪੈਂਦਾ, ਉਹ ਨਹੀਂ ਪਿਆਰਿਓ, ਫਤਿਹ ਬੁਲਾਇਆ ਕਰੋ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਅਤੇ ਸਮੀਰ ਪੌਲ ਜੀ ਆਸਟਰੀਆ ਵਾਲੇ ਸਾਡੇ ਨਾਲ ਸ਼ਾਮਿਲ ਹੋਏ ਨੇ, ਕਹਿੰਦੇ ਬਹੁਤ ਵਧੀਆ ਜੀ, ਹਮੇਸ਼ਾ ਖੁਸ਼ ਰਹੋ। ਆਪ ਜੀ ਦਾ ਛੋਟਾ ਵੀਰ ਸਮੀਰ ਪੌਲ, ਬਹੁਤ ਬਹੁਤ ਧੰਨਵਾਦ। ਅਤੇ ਰਾਜਨਦੀਪ ਸਿੰਘ ਵੀ ਫਤਿਹ ਬੁਲਾ ਰਹੇ ਨੇ, ਨਰਿੰਦਰ ਰਾਠੌਰ ਵੀ ਪ੍ਰੋਗਰਾਮ 'ਚ ਆ ਗਏ ਨੇ ਵਲੰਗੋਂਗ ਤੋਂ, ਅਤੇ ਗੁਰਮੀਤ ਸਿੰਘ ਮਾਲਟਾ ਸਾਈਪ੍ਰਸ ਤੋਂ। ਉਹਨਾਂ ਨੇ ਪੋਜ਼ਿਟਿਵਿਟੀ ਦੇ ਬਾਰੇ ਜਿਹੜੀ ਆਪਾਂ ਗੱਲ ਕੀਤੀ ਸੀ ਸਮੀਰ ਪਾਲ, ਉਹਨਾਂ ਦਾ ਟੌਪਿਕ ਉਸ ਦੇ ਬਾਰੇ ਕਹਿੰਦੇ ਨੇ ਕਿ ਭਾਅ ਜੀ ਦਾ ਸ਼ਨੀਵਾਰ ਦਾ ਪ੍ਰੋਗਰਾਮ ਪੋਡਕਾਸਟ ਸੁਣਿਆ ਪੋਜ਼ਿਟਿਵਿਟੀ 'ਤੇ, ਬਹੁਤ ਸੋਹਣਾ ਵਿਚਾਰ ਸੀ। ਅਤੇ ਬਾਕੀ ਕਹਿੰਦੇ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਮੈਂ ਮਾਸਕਟ ਅਰਬ ਦੇ ਵਿੱਚ ਕੰਮ ਕਰਦਾ ਸੀ, ਮੇਰਾ ਕੰਮ ਲੱਕੜ ਅਤੇ ਕੁਰਾਨ ਦੀਆਂ ਆਇਤਾਂ ਲਿਖਣ ਦਾ ਸੀ, ਜਿਸ ਕਰਕੇ ਮੈਨੂੰ ਦਾੜੀ 'ਤੇ ਕੇਸ ਕਤਲ ਕਰਨੇ ਪੈਂਦੇ ਸੀ। ਮੈਂ 2010 ਇੰਡੀਆ ਗਿਆ, ਅਨੰਦਪੁਰ ਸਾਹਿਬ ਗਏ ਤਾਂ ਮਹਾਰਾਜ ਜੀ ਦੇ ਤਾਬਿਆਂ ਦੇ ਵਿੱਚ ਬੈਠੇ ਸਾਂ। ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕੰਨ ਵਿੱਚ ਕਿਹਾ, ਭਾਈ ਸਾਹਿਬ ਦੀ ਗੱਲ ਕਰਦੇ ਜਿਹੜੇ ਤਾਬਿਆਂ 'ਚ ਬੈਠੇ ਸੀ, ਕਹਿੰਦੇ ਤੇਰਾ ਮੂੰਹ ਸੋਹਣਾ ਹੈ, ਪੱਗ ਸੋਹਣੀ ਹੈ, ਆ ਤੇਰਾ ਦਾੜਾ ਕਿੱਥੇ ਆ? ਮੇਰੇ ਕੰਨ ਪੀ ਪੀ ਕਰਨ ਲੱਗ ਪਏ ਜੀ, ਮੈਨੂੰ ਇੱਦਾਂ ਲੱਗਿਆ ਜਿੱਦਾਂ ਮੇਰੇ ਕੰਨ 'ਤੇ ਚਪੇੜ ਮਾਰੀ, ਮੈਂ ਸੁੰਨ ਜਿਹਾ ਹੋ ਗਿਆ। ਜਦੋਂ ਮੈਂ ਪਰਿਕਰਮਾ ਕਰਕੇ ਆਇਆ ਤਾਂ ਉਹ ਉੱਥੇ ਹੈ ਨਹੀਂ ਸੀ। ਸੋ ਕਈ ਵਾਰੀ ਦ੍ਰਿਸ਼ਟਾਂਤ ਹੁੰਦੇ ਆ ਜੀ, ਉਹ ਮਿਲਦੇ ਨੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਵਿਚਾਰ ਦਾ, ਸਾਂਝ ਪਾਈ ਹੈ ਤੁਸੀਂ ਸਾਡੇ ਨਾਲ। ਅਤੇ ਹੁਣ ਤੁਹਾਨੂੰ ਫਿਰ ਇੱਕ ਗੀਤ ਸੁਣਾ ਦਈਏ, ਪਿਆਰਾ ਜਿਹਾ, ਰੋਮੈਂਟਿਕ ਜਿਹਾ, ਪਾਲੇ ਬੈਂਸ ਦੀ ਫਰਮਾਇਸ਼ 'ਤੇ। ਦੇਖੋ, ਆਪਾਂ ਜਿਹੜਾ ਵੀ ਗੀਤ ਆਪਾਂ ਸੁਣਾਉਣਾ ਹੁੰਦਾ ਨਾ, ਉਹ ਆਪਾਂ ਕੋਵਰ ਵਾਲਿਆਂ ਦੇ ਨਾਂ 'ਤੇ ਲਾ ਦਈਦਾ ਆ, ਇਸ ਕਰਕੇ ਸਾਨੂੰ ਪਤਾ ਹੀ ਹੈ ਕਿ ਉਹ ਗੁੱਸਾ ਨਹੀਂ ਕਰਦੇ ਅਤੇ ਬੜੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਤੇ ਨਜ਼ਾਰੇ ਲੈਂਦੇ ਨੇ ਪ੍ਰੋਗਰਾਮ ਦੇ। ਇਹ ਜਿਹੜਾ ਗੀਤ ਹੈ ਨਾ, ਰੋਮੈਂਟਿਕ ਜਿਹਾ, ਇਹ 1991 ਦੇ ਵਿੱਚ ਫਿਲਮ ਆਈ ਸੀ ਸਾਜਨ। ਐਸ ਪੀ ਬਾਲਾ ਸੁਬਰਾਮਨੀਅਮ ਜਿਹੜੇ ਕਿ ਪਿੱਛੇ ਜੇ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੀਤ ਹੈ। ਅਤੇ ਇਸ ਗੀਤ ਦੇ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਸ਼ਾਇਦ ਪਹਿਲੀ ਵਾਰੀ ਆਏ ਸੀਗੇ ਸਕਰੀਨ ਦੇ ਉੱਤੇ। ਬੜੀ ਚੱਲੀ ਸੀ ਫਿਲਮ, ਅਤੇ ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ ਜੀ।
बहुत प्यार करते हैं तुमको सनम, बहुत प्यार करते हैं तुमको सनम, कसम चाह ले लो, कसम चाह ले लो, खुदा की कसम, बहुत प्यार करते हैं तुमको सनम। आएंगे हम बहुत प्यार करते हैं तुमको सनम, बहुत प्यार करते हैं तुमको सनम, कसम चाह ले लो, कसम चाह ले लो, खुदा की प्यार करते हैं तुमको सनम, बहुत प्यार करते हैं तुमको सनम।
ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਚੱਲ ਰਿਹਾ, ਦਿਨ ਐਤਵਾਰ ਹੈ ਅੱਜ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਸਵੇਰ ਨੂੰ, ਔਰ ਉਮੀਦ ਰੱਖਦੇ ਹਾਂ ਕਿ ਤੁਹਾਡਾ ਐਤਵਾਰ ਬੜਾ ਵਧੀਆ ਚੱਲ ਰਿਹਾ ਹੋਵੇਗਾ। ਅਤੇ ਕਈ ਇਲਾਕਿਆਂ ਦੇ ਵਿੱਚ ਹਜੇ ਸ਼ਨਿਚਰਵਾਰ ਚੱਲ ਰਿਹਾ ਅਮਰੀਕਾ ਖਾਸ ਕਰਕੇ। ਔਰ ਤਾਇਆ ਜੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ ਸਿਡਨੀ ਤੋਂ, ਅਤੇ ਸਤਿ ਸ਼੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ। ਸਾਰੇ ਸਰੋਤਿਆਂ ਨੂੰ ਫਤਿਹ ਜੀ, ਫਤਿਹ। ਅਤੇ ਜੀ ਆਇਆਂ ਨੂੰ, ਕਿੱਦਾਂ ਸਿਡਨੀ, ਠੀਕ ਠਾਕ ਹੈ? ਬੜਾ ਕਰੋਨਾ ਦੇ ਬੜੇ ਕੇਸ ਨਿਕਲ ਰਹੇ ਨੇ।
ਦੇਖੋ ਨਿਰੰਕਾਰ ਦੇ ਪਾਣੇ ਅੰਦਰ ਹੀ ਸਭ ਕੁਝ ਹੋ ਰਿਹਾ ਵਾ, ਤੇ ਇਹ ਜੋ ਬਲਾ ਭੇਜੀ ਆ ਕੁਦਰਤ ਨੇ ਜਾਂ ਮਨੁੱਖ ਰਾਹੀਂ ਭੇਜੀ ਗਈ, ਕਿਸੇ ਤਰ੍ਹਾਂ ਵੀ ਆਈ, ਜਿੰਨੀ ਕੇ ਬਲੀ ਲੈਣੀ ਆ ਉਨੀ ਕ ਬਲੀ ਲੈ ਕੇ ਜਾਣਾ ਦੁਨੀਆਂ ਤੋਂ ਆ ਜੀ। ਪਿੱਛੇ ਵਾਹਵਾ ਦਿਨਾਂ ਤੋਂ ਮੇਰੇ ਖਿਆਲ ਮਹੀਨੇ ਤੋਂ ਉੱਤੇ ਹੋ ਗਿਆ ਸੀ ਸਿਡਨੀ ਚ ਕੋਈ ਨਵਾਂ ਕੇਸ ਨਹੀਂ ਸੀ ਆਇਆ,
ਤੇ
ਹੁਣ ਇਕਦਮ ਫੇਰ ਪ੍ਰਗਟ ਹੋ ਗਏ ਆ ਜੀ। ਕੋਈ ਪਤਾ ਨੀ ਕਿਹੜੀ ਚੀਜ਼ ਨੇ ਰੰਗਾਂ ਉਹ ਕਿਹੜਿਆਂ ਰੰਗਾਂ ਵਿੱਚ ਰਾਜੀ। ਹਾਂਜੀ
ਬਿਲਕੁਲ,
ਆਪਾਂ ਵੀ ਉਹਦੇ ਰੰਗਾਂ ਚ ਰਾਜੀ ਰਹਿਣਾ ਸਿੱਖ ਲਈਏ।
ਹਾਂਜੀ, ਮੇਰੇ ਤਾਇਆ ਜੀ ਨਾਲ ਗੱਲ ਚੱਲ ਰਹੀ ਸੀ, ਇੰਗਲੈਂਡ ਤੋਂ, ਲੰਡਨ ਰਹਿੰਦੇ ਨੇ, ਤੇ ਉੱਥੇ ਉਹਨਾਂ ਨੇ ਖਬਰ ਦੱਸੀ ਸੀ
ਕਿ ਮੇਰੇ ਕਿੰਨੇ ਕੁ ਤਾਏ ਨੇ ਤੁਹਾਡੇ?
ਬਸ ਜਮਾ ਹੀ ਦੋ ਨੇ ਜੀ, ਇੱਕ ਤੁਸੀਂ ਆ ਤੇ ਇੱਕ ਮੇਰਾ ਸਕਾ ਤਾਇਆ।
ਚਲੋ
ਜਿਹਨਾਂ ਨੂੰ ਨਹੀਂ ਨਹੀਂ ਪਤਾ ਨਹੀਂ, ਜਿਹਨਾਂ ਨੂੰ ਮੈਂ ਤਾਇਆ ਕਹਿਣਾ, ਜਿਹਨਾਂ ਨੂੰ ਮੈਂ ਤਾਇਆ ਕਹਿਣਾ। ਹਾਂਜੀ, ਤੇ ਮੈਂ ਤੁਹਾਨੂੰ ਦੱਸਾਂ ਵੀ ਤੁਸੀਂ ਜਮਾ ਹੀ ਅਕਾਲੀ, ਠੀਕ ਹੈ ਜੀ, ਤੁਸੀਂ ਜਮਾ ਹੀ ਅਕਾਲੀ ਤਾਏ, ਉਹ ਜਮਾ ਹੀ ਕਾਮਰੇਡ ਤਾਏ ਨੇ।
ਆਪਣੇ ਲਾਲ ਚਲੀ ਬਾਹਰੋਂ, ਲਾਲ ਚਲੀ ਪ੍ਰਭਾਵ ਲਈ, ਡਰ ਲਈ, ਆਲੇ ਦੁਆਲੇ ਨੂੰ ਵੇਖ ਕੇ, ਉਤੋਂ ਉਤੋਂ ਭਾਵੇਂ ਕੋਈ ਅਕਾਲੀ ਕਾਂਗਰਸ ਦੀ ਕਾਮਰੇਡ ਬਣ ਜਾਵੇ,
ਤੁਸੀਂ
ਉਹ ਕਰੋ ਨਾ ਵੀ ਦੋਵਾਂ ਧਿਰਾਂ ਦੀ ਚੰਗੀਆਂ ਗੱਲਾਂ ਇਕੱਠੀਆਂ ਕਰ ਲਈਆਂ
ਭਤੀਜੇ
ਨੇ। ਕਾਮਰੇਡ ਦੁਨੀਆਂ ਦੇ ਫਿਰਦੇ, ਉਹਨਾਂ ਚ ਕੋਈ ਨਾ ਕੋਈ ਚੰਗਾ ਹੀ ਹੋਊਗਾ।
ਉਹ ਪਰਸੋਂ ਹੀ ਨਾ ਤਾਇਆ ਜੀ ਦਾ ਫੋਨ ਆਇਆ, ਮੇਰੇ ਨਾਲ ਗੱਲ ਨੀ ਸੀ ਹੋ ਰਹੀ, ਤੇ ਉਹ ਮੇਰੀ ਵਾਈਫ ਨੂੰ ਕਹਿੰਦੇ ਉਹ ਵੀ ਨਾ ਕੀ, ਉਹ ਮੈਨੂੰ ਕਹਿੰਦੇ ਕੀ ਹਾਲ ਹੈ ਸਿੰਘ ਸਾਹਿਬ? ਮੈਂ ਕਿਹਾ ਠੀਕ ਹੈ ਜੀ। ਤੇ ਉਹ ਅਸਲ 'ਚ ਅਸੀਂ ਪਿਛਲੇ ਸਾਲ ਗਏ ਇੰਡੀਆ, ਫਾਦਰ ਸਾਹਿਬ ਵੀ ਸੀਗੇ, ਅਸੀਂ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਜਾ ਰਹੇ ਸੀ, ਤਾਂ ਉਹ ਹੋਲੇ ਮਹੱਲੇ ਤੋਂ ਦੋ ਤਿੰਨ ਦਿਨ ਪਹਿਲਾਂ, ਤੇ ਉੱਥੇ ਸਿੰਘ ਘੋੜਿਆਂ 'ਤੇ ਜਾ ਰਹੇ ਸੀ ਜਥੇ ਲੈ ਕੇ, ਤਾਂ ਉਹ ਫਿਰ ਤਾਇਆ ਜੀ ਦੇ ਫਿਰ ਜਿਹੜਾ ਅੰਦਰਲਾ ਕਾਮਰੇਡ ਹੈ ਉਹ ਜਾਗ ਪੈਂਦਾ, ਤੁਹਾਨੂੰ ਪਤਾ ਹੀ ਆ। ਤੇ ਉਹ ਕਿਤੇ ਸਿੱਧ ਸਭਾਈ ਮੂੰਹ ਚੋਂ ਨਿਕਲ ਗਿਆ, ਕਹਿੰਦੇ ਦੱਸੋ ਇਹਨਾਂ ਨਿਹੰਗਾਂ ਦੀ ਕੀ ਦੇਣ। ਤੇ ਉਹ ਹਜੇ ਗੜਸ਼ੰਕਰ ਟੱਪੇ ਸੀ ਜੀ, ਉਹ ਇੱਕ ਤਾਂ ਸੜਕ ਇੱਦਾਂ ਦੀ ਪਈ, ਸਾਨੂੰ ਕਾਰ 'ਚ ਬੈਠਿਆਂ ਨੂੰ ਇੱਦਾਂ ਲੱਗਦਾ ਸੀ ਜਿੱਦਾਂ ਅਸੀਂ ਘੋੜੇ 'ਤੇ ਜਾ ਰਹੇ, ਇੰਨੇ ਟੋਏ ਸੀਗੇ ਉਹਦੇ 'ਚ, ਹੈ ਨਾ, ਵੀ ਸਮੂਥ ਤਾਂ ਹੈ ਹੀ ਨਹੀਂ ਸੀ। ਅਤੇ ਬਸ ਫਿਰ ਆਨੰਦਪੁਰ ਸਾਹਿਬ ਤੱਕ ਫਿਰ ਨਿਹੰਗਾਂ ਦੀ ਮਹਿਮਾ ਚੱਲੀ ਜੀ, ਫਿਰ ਨਿਹੰਗਾਂ ਦੇ ਮੈਂ ਗੁਣ ਗਣਾਏ ਅਤੇ ਨਿਹੰਗਾਂ ਦੀ। ਫਿਰ ਮੈਨੂੰ ਉਹ ਮੇਰੀ ਵਾਈਫ ਨੂੰ ਕਹਿੰਦੇ ਮੈਂ ਨਾ ਕਿਤੇ ਭੁਲੇਖੇ ਨਾਲੇ ਕਹਿ ਬੈਠਾ ਵੀ ਇਹ ਨਿਹੰਗਾਂ ਦੀ ਕੀ ਦੇਣ ਹੈ। ਬਸ ਫਿਰ ਕਹਿੰਦਾ ਮੇਰੇ ਭਤੀਜੇ ਨੇ ਗੱਡੀ ਕਹਿੰਦਾ ਟੋਪ ਗੇਅਰ 'ਚ ਪਾ ਲਈ, ਕਹਿੰਦਾ ਮੈਨੂੰ ਵੀ ਇੱਦਾਂ ਹੀ ਲੱਗੇ ਜਿੱਦਾਂ ਮੈਂ ਘੋੜੇ 'ਤੇ ਹੀ ਜਾ ਰਿਹਾ, ਮੈਨੂੰ ਨਿਹੰਗ ਜਿਹਾ ਫੀਲ ਹੋਣ ਲੱਗ ਪਿਆ ਆਨੰਦਪੁਰ ਸਾਹਿਬ ਤੱਕ ਜਾਂਦੇ।
ਗੱਲ ਇਹ ਤੋਂ ਨਿਹੰਗ ਜਿਹਾ ਚੇਤੇ ਆ ਗਈ, ਤੇ ਉਹ ਗੱਲ ਚੇਤੇ ਆ ਗਈ, ਆਪਣਾ ਪੰਜਾਬੀ ਦੇ ਬੜੇ ਭਾਰੀ ਲਿਖਾਰੀ ਹੋਏ ਨਾ ਬਾਬਾ ਬਲਵੰਤ ਗਾਰਗੀ, ਤੇ ਦੋ ਸਮਕਾਲੀ ਲਿਖਾਰੀ ਹੋਏ ਨੇ, ਇੱਕ ਬਾਬਾ ਬਲਵੰਤ ਤੇ ਇੱਕ ਬਲਵੰਤ ਗਾਰਗੀ, ਕਈ ਵਾਰੀ ਇਹਨਾਂ ਨੂੰ ਰਸੋਈ ਦੀ ਭੁਲੇਖਾ ਪੈ ਜਾਂਦਾ। ਉਹ ਬਲਵੰਤ ਗਾਰਗੀ ਬਠਿੰਡੇ ਦਾ ਹੋਇਆ, ਗਰਗ ਪਰਿਵਾਰ ਵਿੱਚੋਂ, ਵਪਾਰੀਆਂ ਵਿੱਚੋਂ, ਤੇ ਉਹ ਆਪਣੇ ਪੜ੍ਹਨ ਦੀ ਗੱਲ ਦੱਸਦਾ ਹੈ, ਕਹਿੰਦਾ ਵੀ ਸਾਡੀ ਮਾਂ ਅਸੀਂ ਪੰਜ ਸੱਤ ਭਰਾ ਸੀਗੇ, ਤੇ ਕਿਸੇ ਦੇ ਕੱਛਾ ਪਾਇਆ, ਕਿਸੇ ਦੇ ਝੱਗਾ ਹੈ ਨੀ, ਤੇ ਸਾਨੂੰ ਨਾ ਉਹ ਲੈ ਗਈ ਸੰਤ ਦੇ ਡੇਰੇ, ਉਦਾਸੀ ਸੰਤਾਂ ਦੇ ਡੇਰੇ, ਕਿ ਭਈ ਬਾਬਾ ਜੀ ਦੱਸੋ, ਸਾਡੀ ਮਾਂ ਕਹੀ ਦੱਸੋ ਕਿ ਇਹਨਾਂ ਚੋਂ ਕਿਹੜੇ ਜਵਾਕ ਦੇ ਢੇਰ ਚ ਅੱਖਰ ਪੈਣਗੇ।
ਅੱਛਾ।
ਤੇ ਕਹਿੰਦਾ ਵੀ ਉਹ ਕਹਿੰਦਾ ਮੇਰੇ ਝੱਗਾ ਝੁੱਗਾ ਹੈ ਨੀ ਸੀ, ਕੱਛਾ ਪਾਇਆ ਸੀ, ਤੇ ਉਹ ਸਾਧ ਬੈਠਾ ਬੈਠਾ ਨਾ ਉਹਦੀ ਬਾਂਹ ਪਹੁੰਚ ਗਈ ਮੇਰੇ ਢਿੱਡ ਤੱਕ, ਤੇ ਮੇਰੀ ਧੁੰਨੀ ਨੂੰ ਉਂਗਲ ਲਾ ਕੇ ਕਹਿੰਦਾ ਐਰੇ ਢਿੱਡ ਵਿੱਚ ਅੱਖਰ ਪੈਣਗੇ।
ਅੱਛਾ।
ਤੇ ਕਹਿੰਦਾ ਵੀ ਅਗਲੇ ਦਿਨ ਫਿਰ ਮਾਂ ਨੇ ਮੈਨੂੰ ਲਿਆ ਤੇ ਨਾਲ ਗੁੜ ਦੀ ਰੋੜੀ ਲਈ, ਤੇ ਸਵਾ ਰੁਪਇਆ ਲਿਆ ਤੇ ਨਿਹੰਗਾਂ ਦੇ ਕੋਲ ਚਲੀ ਗਈ, ਗੁਰਦੁਆਰਾ ਦਾ ਮਤਲਬ ਨਿਹੰਗ ਗ੍ਰੰਥੀ ਸੀਗਾ, ਤੇ ਉਹਦੇ ਕੋਲ ਪੜ੍ਹਨੇ ਪਾਇਆ ਬਾਬਾ ਜੀ ਇਹਨੂੰ ਅੱਖਰ ਪੜ੍ਹਾਓ, ਤੇ ਨਿਹੰਗ ਨੇ ਕਹਿੰਦਾ ਵੀ ਜ਼ਮੀਨ ਦੇ ਉੱਪਰ ਘੱਟਾ ਸੀਗਾ, ਕੱਚੇ ਫਰਸ਼ ਦੀ ਘੱਟੇ ਜਿਹੜੇ ਡਾਂਗ ਦੇ ਨਾਲ ਇੱਕ ਊੜਾ ਪਾਤਾ ਖੁੱਲੇ ਮੂੰਹ ਵਾਲਾ, ਉੱਥੇ ਜਿਹੜਾ ਇੱਕ ਓਂਕਾਰ ਵਾਲਾ ਉੜਾਉਂਦਾ, ਇੱਕ ਵੱਖਰੀ ਲੀਕ ਵੀ ਹੁੰਦੀ ਹੈ, ਤੇ ਫੇਰ ਪਾਤਾ ਉਹਦੇ ਖੱਬੇ ਸੱਜੇ ਹੱਥ ਏਕਾ ਤੇ ਖਲੋ ਗਿਆ। ਕਹਿੰਦਾ ਕਾਕਾ ਇਹਦੇ ਵਿੱਚ ਇਹ ਸਾਰੀ ਪੜ੍ਹਾਈ ਹੋ, ਇਹ ਪੜ੍ਹਨਾ ਸਿੱਖ ਲਾ, ਤੈਨੂੰ ਸਾਰੀ ਪੜ੍ਹਾਈ ਆਜੂਗੀ। ਕਹਿੰਦਾ ਮੈਂ ਕਦੀ ਊੜੇ ਵੱਲ ਵੇਖਾਂ, ਕਦੀ ਮੈਂ ਨਿਹੰਗ ਵੱਲ ਵੇਖਾਂ, ਤੇ ਮੈਨੂੰ ਦੋਵੇਂ ਇੱਕੋ ਜਿਹੇ ਲੱਗਣ।
ਠੀਕ ਹੈ ਜੀ।
ਇੱਕ ਓਂਕਾਰ ਵਾਲਾ ਊੜਾ ਤੇ ਨਿਹੰਗ ਵੀ ਡਾਂਗ ਫੜ ਕੇ ਖਲੋਤਾ, ਇਹਦੇ
ਡਾਂਗ ਤੋਂ ਡਰ ਗਿਆ ਨਿਹੰਗ ਦੀ, ਤੇ ਕਿਉਂਕਿ ਆਹੋ ਫਿਰ ਦੇਖੋ ਦੋ ਪਰਪਸ ਉਹਦੇ ਨਾਲ ਹੀ ਲਿਖ ਦਿੱਤਾ, ਪੜ੍ਹਾਈ ਤਾਂ ਏਦਾਂ ਹੁੰਦੀ ਆ। ਮੈਂ ਵੀ ਉਹਨਾਂ ਦੀ ਇੰਟਰਵਿਊ ਸੁਣੀ ਸੀ, ਦੇਖੋ ਜੀ ਬਹੁਤ ਮਤਲਬ ਵਧੀਆ ਤੇ ਸਾਰਥਕ ਕੀਤਾ ਜੀ। ਕੱਲ ਇੱਕ ਕੁਐਸਚਨ ਆਇਆ ਸੀਗਾ, ਉਹਦੇ ਬਾਰੇ ਆਪਾਂ ਗੱਲ ਕਰਨੀ ਆ ਥੋੜੀ ਗਰਾਊਂਡ ਰਿਐਲਿਟੀ ਦੇ ਅੰਦਰ। ਤੇ ਜਿਹੜੇ ਨਾ ਜਿੱਦਾਂ ਨਿਸ਼ਾਨ ਸਾਹਿਬ ਹੈ, ਉਹ ਕਹਿੰਦੇ ਕਈ ਗੁਰਦੁਆਰਿਆਂ ਚ ਕੇਸਰੀ ਵੀ ਦੇਖੇ ਨੇ, ਕਈ ਗੁਰਦੁਆਰਿਆਂ ਨੀਲੇ ਵੀ ਦੇਖੇ ਨੇ ਨੀਲ, ਹਨਾ। ਤੇ ਇਹ ਕੋਈ ਨਿਹੰਗਾਂ ਨਾਲ ਵੀ ਜੁੜਿਆ ਵੀ ਨੀਲਾ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਵੇ ਉਹ ਨਿਹੰਗਾਂ ਦੇ ਗੁਰਦੁਆਰਾ ਸਾਹਿਬ ਹੁੰਦੇ ਨੇ, ਇਹ ਵੀ ਕੋਈ ਗੱਲ ਹੈਗੀ ਹੈ ਤੁਹਾਡੇ ਜ਼ਿਹਨ ਦੇ ਵਿੱਚ, ਦੱਸ ਸਕਦੇ ਹੋ ਤੁਸੀਂ?
ਲਿਖਤ ਦਾ ਨੀ ਮੈਨੂੰ ਪਤਾ, ਪਰ ਪ੍ਰੈਕਟੀਕਲੀ ਅਸੀਂ ਵੇਖ ਰਹੇ ਹਾਂ ਵੀ ਨਿਹੰਗ ਸਿੰਘ ਆਪਣੇ ਗੁਰਦੁਆਰੇ ਨੂੰ ਗੁਰਦੁਆਰਾ ਨਹੀਂ ਕਹਿੰਦੇ, ਉਹ ਛਾਉਣੀ ਕਹਿੰਦੇ ਆ, ਕਿਉਂਕਿ ਉਹ ਤਿਆਰ ਬਰ ਤਿਆਰ ਹਥਿਆਰਬੰਦ ਫੌਜਾਂ ਹੁੰਦੀਆਂ ਨਾ, ਤੇ ਉਹ ਇਸ ਲਈ ਵੀ ਉੱਥੇ ਉਹ ਆਪਣਾ ਸਿੰਘ ਭੋਜਨ ਵੀ ਕਰਦੇ ਆ, ਬੱਕਰੇ ਚਟਕਾਉਂਦੇ ਆ, ਆਮ ਜਿਹੜਾ ਸਾਂਝਾ ਗੁਰੂ ਕਾ ਲੰਗਰ ਹੁੰਦਾ ਉੱਥੇ ਕੋਈ ਉਸ ਲੰਗਰ ਦੇ ਵਿੱਚ ਉਹ ਵਸਤੂ ਨਹੀਂ ਬਣਾਈ ਜਾਂਦੀ ਜਿਹੜੀ ਕਿਸੇ ਦੇ ਧਰਮ ਦੇ ਅਨੁਸਾਰ ਖਾਣੀ ਮਨਾ ਹੋਵੇ। ਹੁਣ ਦੇਖੋ ਨਾ ਵੀ ਜੇ ਉਹ ਝਟਕੇ ਦਾ ਮਾਸ ਬਣਾਇਆ ਤੇ ਉਹ ਮੁਸਲਮਾਨਾਂ ਦੇ ਮਤ ਅਨੁਸਾਰ ਉਹਨਾਂ ਨੇ ਨਹੀਂ ਛਕਣਾ। ਹਾਂਜੀ, ਜੇ ਹਲਾਲ ਬਣਾਇਆ ਤੇ ਉਹ ਹਿੰਦੂ ਸਿੱਖਾਂ ਨੇ ਨਹੀਂ ਛਕਣਾ। ਤੇ ਇਸ ਲਈ ਇੱਕ ਝਗੜਾ ਹੀ ਮਿਟਾਇਆ ਵੀ ਗੁਰੂ ਕਾ ਲੰਗਰ ਜਿਸ ਦੇ ਉੱਪਰ ਪ੍ਰਾਣੀ ਮਾਤਰ ਹਰ ਜੇ ਮਨੁੱਖ ਦਾ ਅਧਿਕਾਰ ਆ, ਉਹ ਬਿਨਾਂ ਸ਼ੰਕੇ ਤੇ ਛਕ ਸਕੇ, ਇਸ ਲਈ ਗੁਰੂ ਕੇ ਲੰਗਰ ਵਿੱਚ ਅਜਿਹੀ ਕੋਈ ਚੀਜ਼ ਨਹੀਂ ਬਣਦੀ। ਪਰ ਉਹ ਨਿਹੰਗਾਂ ਦੀ ਛਾਉਣੀ ਵਿੱਚ ਉਹ ਫੌਜਾਂ ਦਾ ਨਿਹੰਗ ਫੌਜਾਂ ਦਾ ਲੰਗਰ ਹੁੰਦਾ ਆ, ਉਹ ਫਿਰ ਉੱਥੇ ਝਟਕਾਉਂਦੇ ਆ ਤੇ ਡੜਾ ਪ੍ਰਸ਼ਾਦ ਕਰਕੇ ਵਰਤਾਉਂਦੇ ਆ, ਮਹਾਂ ਪ੍ਰਸ਼ਾਦ ਵੀ ਕਹਿੰਦੇ ਆ, ਗੁੱਡ ਲੱਕ ਟੂ ਦੈਮ। ਤੇ ਉਹ ਆਪਣੇ ਉਸ ਛਾਉਣੀ ਦੇ ਵਿੱਚ ਨਿਸ਼ਾਨ ਸਾਹਿਬ ਵੀ ਨੀਲੇ ਰੰਗ ਦਾ ਚੜਾਉਂਦੇ ਆ। ਗਾਂ ਇਸ ਦੀ ਬਹੁਤੀ ਫਿਲਾਸਫੀ ਦੀ ਡੂੰਘਾਈ ਵਿੱਚ ਇਸ ਵੇਲੇ ਮੈਂ ਨਹੀਂ ਆ, ਮੈਂ ਅੜਕਲ ਜੋ ਮੈਂ ਦੱਸੂਗਾ ਅੰਦਾਜ਼ੇ ਜੇ ਨਾਲ ਅੜਕਲ ਪੱਚੀ ਦੱਸੂਗਾ, ਇੰਨੀ ਕੀ ਗੱਲ ਹੈ।
ਨਿਸ਼ਾਨ ਸਾਹਿਬ ਦੀ ਸੀਗੀ ਵੀ ਕੇਸਰੀ, ਮੈਨੂੰ ਜਿੱਥੇ ਤੱਕ ਪਤਾ ਹੈ ਕਿ ਜਿੱਥੇ ਕੇਸਰੀ ਨਿਸ਼ਾਨ ਸਾਹਿਬ ਹੈ ਉਹ ਸੰਗਤੀ ਗੁਰਦੁਆਰਾ ਦਾ, ਔਰ ਜਿੱਥੇ ਨਾਲ ਨੀਲਾ ਨਿਸ਼ਾਨ ਸਾਹਿਬ ਵੀ ਲੱਗਾ ਹੁੰਦਾ ਤੇ ਉਹ ਛਾਉਣੀ ਦੀ ਨਿਸ਼ਾਨੀ ਹੁੰਦੀ ਆ ਵੀ ਇੱਥੇ ਨਿਹੰਗਾਂ ਦੀ ਛਾਉਣੀ ਵੀ ਆ ਨਾਲ। ਸੋ
ਤਕਰੀਬਨ ਮਤਲਬ ਇਸ ਤਰ੍ਹਾਂ ਹੀ ਹੁੰਦਾ। ਹੁਣ ਜਿਹੜਾ ਤੁਸੀਂ ਕੀ ਕਿਹਾ ਕੇਸਰੀ, ਹੁਣ ਕਈ ਵਿਦਵਾਨ ਨਵੇਂ ਕੇਸਰੀ ਤੇ ਵੀ ਕਿੰਟੂ ਪਰੰਟੂ ਕਰਨ ਲੱਗ ਪਏ, ਕਹਿੰਦੇ ਨੇ ਜੀ ਇਹ ਕੇਸਰੀ ਰੰਗ ਹਿੰਦੂਆਂ ਦਾ, ਸਿੱਖਾਂ ਦਾ ਤੇ ਬਸੰਤੀ ਰੰਗ ਹੁੰਦਾ ਆ, ਤੇ ਉਹ ਬਸੰਤੀ ਕੇਸਰੀ ਰਲਦੇ ਮਿਲਦੇ ਜੇ ਰੰਗ ਹੁੰਦੇ ਆ। ਤੇ ਬਹੁਤੇ ਹੁਣ ਇਹ ਹੈ ਨਾ ਵੀ ਕਈ ਵਾਰੀ ਹੁੰਦਾ ਵੀ ਇੱਥੇ ਕੋਈ ਕਾਨੂੰਨ ਮੁਤਾਬਕ ਕੋਈ ਪੁਲਿਸ ਤਾਂ ਬੈਠੀ ਨੀ ਪਾਬੰਦੀ ਲਾ ਦੇਵੇ, ਜਿਹੜੇ ਰੰਗ ਦਾ ਕੱਪੜਾ ਦਾ ਕਿਸੇ ਪ੍ਰੇਮੀ ਨੇ ਸ਼ਰਧਾ ਨਾਲ ਖਰੀਦ ਕੇ ਸਵਾ ਕੇ ਲਿਆ ਕੇ ਚੜਾ ਦਿੱਤਾ ਆ, ਤੇ ਬਈ ਬਹੁਤੇ ਬਾਦਰ ਨਹੀਂ ਕਰਦੇ ਪ੍ਰਬੰਧਕ ਉਹ ਰੰਗ ਜਿਹੜਾ ਅਗਲੇ ਦੀ ਸ਼ਰਧਾ ਨੂੰ ਸੱਟ ਨਾ ਵੱਜੇ, ਉਹਨੇ ਇੰਨੀ ਮਿਹਨਤ ਕਰਕੇ ਨਿਸ਼ਾਨ ਸਾਹਿਬ ਦਾ ਚੋਲਾ ਬਣਾ ਕੇ ਲਿਆਂਦਾ ਤੇ ਉਹ ਚੜਾ ਦਿੱਤਾ ਜਾਂਦਾ। ਇਸ ਤਰ੍ਹਾਂ ਰੰਗਾਂ ਵਿੱਚ ਥੋੜਾ ਬੜਾ ਫਰਕ ਵੀ ਪੈ ਜਾਂਦਾ। ਹੁਣ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਦਰਮਿਆਨ ਦਲਾਨ ਦੇ ਵਿੱਚ ਇੱਕ ਪਾਸੇ ਦੋ ਨਿਸ਼ਾਨ ਸਾਹਿਬ ਨੇ,
ਅੱਛਾ ਜੀ,
ਉਹਨਾਂ ਦੇ ਉੱਪਰ ਭਾਲਾ ਯਾਨੀ ਕਿ ਉਹਨੂੰ ਕਹਿੰਦੇ ਨੇ ਨਿਸ਼ਾਨ, ਉੱਤੇ ਜਿਹੜਾ ਹਥਿਆਰ ਵਾਲਾ ਆ ਸ਼ਸਤਰ ਵਾਲਾ ਹਿੱਸਾ ਉਹ ਬਰਸ਼ੇ ਦਾ ਆ, ਬਰਸ਼ਾ ਵੀ ਕਿਹਾ ਜਾਂਦਾ ਉਹਨੂੰ, ਭਾਲਾ ਵੀ ਕਿਹਾ ਜਾਂਦਾ, ਨੇਜਾ ਵੀ ਕਿਹਾ ਜਾਂਦਾ, ਉੱਥੇ ਤੇ ਉਹ ਨੇ। ਤੇ ਬਾਕੀ ਅਸੀਂ ਗੁਰਦੁਆਰਿਆਂ ਚ ਕਿਤੇ ਖੰਡਾ ਲਾ ਦਿੰਦੇ ਹਾਂ, ਕਿਤੇ ਦੋ ਕਿਰਪਾਨਾਂ ਖੰਡਾ ਤੇ ਚੱਕਰ ਵਾਲਾ ਨਿਸ਼ਾਨ ਅਸੀਂ ਲਾ ਦਿੰਦੇ ਹਾਂ, ਕਿਤੇ ਅਸੀਂ ਇੱਕ ਓਂਕਾਰ ਲਾ ਦਿੰਦੇ ਹਾਂ। ਸੋ ਇਹ ਇਹਨਾਂ ਗੱਲਾਂ ਵੱਲ ਅਸੀਂ ਸਟ੍ਰਿਕਟ ਨਹੀਂ ਹੈਗੇ, ਸਾਨੂੰ ਮਰਿਆਦਾ ਇੱਕ ਰੱਖਣ ਵਾਸਤੇ ਜੋ ਅਕਾਲ ਤਖ਼ਤ ਸਾਹਿਬ ਤੋਂ ਮਰਿਆਦਾ ਪੰਥ ਪ੍ਰਮਾਣਿਤ ਹੁੰਦੀ ਹੈ ਉਹਦੇ ਮੁਤਾਬਕ ਸਾਨੂੰ ਚੱਲਣ ਦਾ ਯਤਨ ਕਰਨਾ ਚਾਹੀਦਾ। ਜੇ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬਾਂ ਦੇ ਉੱਪਰ ਦੋ ਆਪਣਾ ਬਰਸ਼ਿਆਂ ਦੇ ਨਿਸ਼ਾਨ ਹੈਗੇ ਆ, ਤੇ ਅਸੀਂ ਇਹ ਖੰਡਿਆਂ ਦੇ ਤੇ ਹੋਰ ਨਿਸ਼ਾਨ ਕਿਉਂ ਲਾਉਂਦੇ ਹਾਂ? ਫਿਰ ਇਹ ਸ਼ੰਕਾ ਵੇਖਣ ਵਾਲੇ ਨੂੰ ਪੈਦਾ ਫਰਕ ਇਹੀ ਪੈ ਜਾਂਦਾ ਨਾ ਵੀ ਭਾਈ ਉੱਥੇ ਆਹ ਬਰਸ਼ਾ ਆ, ਤੁਸੀਂ ਖੰਡਾ ਲਾਇਆ ਵਾ, ਆਹ ਤੁਸੀਂ ਕੋਈ ਹੋਰ ਹੀ ਦੋ ਕਿਰਪਾਨਾਂ ਇੱਕ ਚੱਕਰ ਤੇ ਇੱਕ ਖੰਡਾ ਲਾਇਆ, ਇਹਦੇ ਚ ਕੀ ਫਰਕ ਆ? ਤੇ ਹੁਣ ਮਾਤੜ ਸਾਥੀ ਉੱਥੇ ਕੀ ਫਰਕ ਦੱਸੇ?
ਜੀ ਜੀ, ਨਹੀਂ ਕੋਈ ਐਡੀ ਵਹਿਮ ਕਰਨ ਦੀ ਲੋੜ ਨਹੀਂ, ਨਿਸ਼ਾਨ ਤਾਂ ਨਿਸ਼ਾਨ ਹੀ ਹੈ, ਗੁਰੂ ਦਾ ਅੰਡਰਸਟੂਡ ਹੋਣਾ ਚਾਹੀਦਾ। ਸੋ ਤਾਇਆ ਜੀ, ਗੱਲਬਾਤ ਆਪਾਂ ਕਰਦੇ ਹਾਂ ਗਰਾਊਂਡ ਰਿਐਲਿਟੀ ਦੀ ਕਰਦੇ ਹਾਂ, ਤੁਹਾਡਾ ਗਰਾਊਂਡ ਕਿੱਦਾਂ, ਕਿਆਰੀਆਂ ਕਿਊਰੀਆਂ ਦੇ ਵਿੱਚ ਫਸਲ ਉੱਗ ਰਹੀ ਹੈ ਜਾਂ ਮੀਂਹ ਨੇ ਖਰਾਬ ਕਰਤੀ?
ਉਹ ਮੈਂ ਕਿਸੇ ਦੇ ਘਰ ਕੱਦੂ ਲਾ ਆਇਆ ਸੀਗਾ, ਵੱਡਾਂ ਜਿਹਨੂੰ ਤੁਸੀਂ ਕਹਿੰਦੇ ਹੋ, ਉਹਦੇ ਤੇ ਵੱਡਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਇੱਕ ਵੱਡੀ ਸਾਰੀ ਵੱਡ ਮੈਨੂੰ ਵੀ ਉਹ ਦੇ ਗਿਆ, ਤੇ ਮੇਰੇ ਅਜੇ ਫੁੱਲ ਲੱਗ ਕੇ ਸੜੀ ਝੜੀ ਜਾਂਦੇ ਆ, ਤੇ ਕਰੇਲੇ ਉੱਗ ਰਹੇ ਆ, ਬਤਾਊ ਉੱਗੇ ਹੋਏ ਆ ਪਰ ਉਹਨਾਂ ਨੂੰ ਅਜੇ ਲੱਗਣੇ ਨੀ ਸ਼ੁਰੂ ਹੋਏ। ਹਾਂ, ਮਿਰਚਾਂ ਤੋੜ ਤੋੜ ਕੇ ਹਰੀਆਂ ਅਸੀਂ ਛੱਕ ਰਹੇ ਹਾਂ, ਤੇ ਟਮਾਟੋ ਚੈਰੀ ਟਮਾਟੋ ਬੜੇ ਲੱਗੇ ਸੀ, ਉਹ ਤੇ ਹੁਣ ਮੁੱਕਣ ਵਾਲੇ ਆ, ਨਵੇਂ ਸਿਰੇ ਦੂਜੇ ਉੱਗਣ ਜਾਣਗੇ। ਅੱਛਾ, ਮੈਨੂੰ ਭੁੱਲ ਨਾ ਜਾਵੇ, ਅੱਜ ਹੀ ਸਵੇਰੇ ਮੇਰੇ ਦਿਮਾਗ ਚ ਆਇਆ ਵੀ ਉਹ ਕੈਂਪ ਜਿਹੜੇ ਲੱਗੇ ਆ ਨਾ ਆਪਣਾ ਮੋਰਚੇ ਚ ਦਿੱਲੀ ਦੇ ਆਲੇ ਦੁਆਲੇ ਉੱਥੇ ਕਿਉਂਕਿ ਠੰਡ ਬੜੀ ਆ ਤੇ ਠੰਡ ਤੋਂ ਬਚਣ ਲਈ ਅੱਗ ਵੀ ਬਾਲੀ ਜਾਂਦੀ ਆ ਤੇ ਐਵੇਂ ਉਹ ਨਾ ਅੰਧੇ ਕੋ ਅੰਧੇਰੇ ਮੈਂ ਦੂਰ ਕੀ ਸੁਝੀ ਵਾਂਗ ਮੈਨੂੰ ਇਹ ਦੂਰ ਦੀ ਗੱਲ ਸੁਝੀ ਆ ਕਿ ਭਾਈ ਉੱਥੇ ਬੜਾ ਸਾਵਧਾਨ ਰਹਿਣਾ ਚਾਹੀਦਾ ਆ ਅੱਗ ਕੋਈ ਭੁੜਕ ਕੇ ਚੰਗਿਆੜਾ ਇੱਧਰ ਉੱਧਰ ਵੀ ਜਾ ਸਕਦਾ ਆ ਕੋਈ ਸ਼ਰਾਰਤ ਨੂੰ ਵੀ ਕਰ ਸਕਦਾ ਆ ਬੰਦਾ ਸਰਕਾਰ ਦਾ ਭੇਜਿਆ ਹੋਇਆ ਤੇ ਜਿੱਥੇ ਵੀ ਅੱਗ ਲੱਗੀ ਹੋਵੇ ਨਾ ਉੱਥੇ ਪਹਿਰਾ ਜ਼ਰੂਰ ਰੱਖਣਾ ਚਾਹੀਦਾ ਤੇ ਸਾਵਧਾਨ ਰਹਿਣਾ ਚਾਹੀਦਾ ਵੀ ਅੱਗ ਲਿਮਿਟ ਵਿੱਚ ਹੀ ਰਹੇ ਇੱਧਰ ਉੱਧਰ ਖਿਲਰੇ ਨਾ
ਹਾਂਜੀ ਉੱਥੇ ਜਿਹੜੇ ਪਲਾਸਟਿਕ ਪਲਾਸਟਿਕ ਬਹੁਤ ਹੈ ਜਿਹੜੇ ਕੱਪੜੇ ਆ ਉਹ ਵੀ ਤੁਹਾਨੂੰ ਪਤਾ ਕਿ ਰਜਾਈਆਂ ਤਲਾਈਆਂ ਜਿਹੜੀਆਂ ਰੂਨ ਨਾਲ ਭਰੀਆਂ ਹੁੰਦੀਆਂ ਫੇਰ ਤਰਪਾਲਾਂ
ਜਿਹੜੀਆਂ ਰਾਸ਼ਨ ਆ ਕਿਉਂਕਿ ਜੇ ਲੱਗੇ ਕੈਂਪ ਦੇ ਵਿੱਚ ਅੱਗ ਜੇ ਬੇਕਾਬੂ ਹੋ ਗਈ ਤੇ ਬੜਾ ਨੁਕਸਾਨ ਹੋ ਜਾਣ ਦੀ ਸੰਭਾਵਨਾ ਵਾਹਿਗੁਰੂ ਕਰੇ ਐਵੇਂ ਮੇਰਾ ਮਨ ਦਾ ਸ਼ੰਕਾ ਹੀ ਹੈ ਤੇ ਪਰ ਸਾਵਧਾਨੀ ਵਰਤਣ ਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਤੇ ਜੇ ਤੁਹਾਡੀ ਕੋਈ ਵੀ ਉੱਥੇ ਗੱਲ ਸੁਣਦਾ ਹੋਵੇ ਆਪਣੀ ਜਾਂ ਕੋਈ ਉੱਥੇ ਪਹੁੰਚਾ ਸਕਦਾ ਹੋਏ ਗੱਲ ਤੇ ਉਹਨਾਂ ਪ੍ਰਬੰਧਕਾਂ ਨੂੰ ਜਿਵੇਂ ਉਹ ਧਿਆਨ ਰੱਖਦੇ ਕੋਈ ਸ਼ਰਾਬ ਨਾ ਆਣ ਕੇ ਵਰਤਾ ਦੇਵੇ ਕੋਈ ਲੜਕੀਆਂ ਭੇਜ ਕੇ ਗਲਤ ਕੰਮ ਨਾ ਕਰਵਾ ਦੇਵੇ ਕੋਈ ਭੜਕਾਊ ਗੱਲ ਨਾ ਕਰ ਦੇਵੇ ਬੜਾ ਸਾਵਧਾਨੀ ਵਰਤੀ ਜਾ ਰਹੀ ਆ ਉਹਦੇ ਨਾਲ ਨਾਲੇ ਅੱਗ ਦੀ ਸਾਵਧਾਨੀ ਵੀ ਅਗਲ ਤਾਂ ਵਰਤ ਹੀ ਰਹੇ ਹੋਣਗੇ
ਜਲੇਬੀਆਂ ਖਿਲਾ ਕੇ ਗਿਆ ਜਲੇਬੀਆਂ ਤੁਹਾਨੂੰ ਸੱਚ ਕਮਲ ਜੀ ਤੋਂ ਖਿਲਾਈਆਂ ਸੀਗੀਆਂ ਸਰ ਮੁਹੱਬਤ ਹੁਣੀ ਆਏ ਸੀ ਮਿਲੇ ਸੀ ਉਹ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ
ਉਹ ਕਿੱਥੇ ਉਹ ਕਿੱਥੇ ਉਹ ਕਹਿੰਦਾ ਉਹ ਕਮਲ ਜੀ ਤੇ ਕਹਿੰਦਾ ਤੂੰ ਤਾਇਆ ਲੇਟ ਹੋ ਗਿਆ ਵਾ ਜਲੇਬੀਆਂ ਤੇ ਵਰਤ ਗਈਆਂ ਦੀਵਾਲੀ ਤੇ ਹੁਣ ਜਲੇਬੀਆਂ ਖਾਣੀਆਂ ਤੇ ਹੁਣ ਤੈਨੂੰ ਵਿਸਾਖੀ ਤੱਕ ਉਡੀਕ ਕਰਨੀ ਪਊਗੀ ਅੱਜ ਤੂੰ ਲੱਡੂ ਤੇ ਬਰਫੀ ਖਾ ਕੇ ਗੁਜ਼ਾਰਾ ਕਰ ਲੈ ਫਿੱਕੀ ਚਾਹ ਨਾਲ
ਫਿੱਕੀ ਚਾਹ ਉਹ ਚ ਵੀ ਪਵਾ ਲੈਂਦੇ ਥੋੜਾ ਇੱਕ ਅੱਧਾ ਚਮਚਾ ਕੋਈ ਫਰਕ ਪੈਣਾ ਸੀ ਚਲੋ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਚੰਗਾ ਲੱਗਿਆ ਤਾਇਆ ਜੀ ਨੂੰ ਸੁਣ ਕੇ ਕਿ ਉਹ ਅੱਜ ਮਿੱਟੀ ਨਹੀਂ ਪੱਟ ਰਹੇ ਸੋ ਵਧੀਆ ਗੱਲ ਹੈ ਜੀ ਠੀਕ ਹੈ ਤੇ
ਮਿੱਟੀ ਪੱਟਣੀ ਸੀ ਬਾਹਰ ਮਾੜਾ ਮਾੜਾ ਜੀ ਭੂਰ ਜੀ ਪੈ ਰਹੀ ਆ ਤੇ ਬੱਦਲ ਆਈ ਆ ਇਸ ਲਈ ਮੈਂ ਅੰਦਰ ਬੈਠਾ
ਅੱਛਾ ਤਾਇਆ ਜੀ ਕੱਲ ਬਲਗੁਲਗੇ ਦੇ ਵਿੱਚ ਕਿਸਾਨਾਂ ਨੇ ਇੱਥੇ 300-400 ਕਿਸਾਨ ਇਕੱਠੇ ਹੋਏ ਫਾਰਮਰ ਤੇ ਉਹਨਾਂ ਨੇ ਆਪਣੀ ਸਪੋਰਟ ਜਿਹੜੀ ਆ ਉਹ ਦਿੱਤੀ ਆ ਇੰਡੀਆ ਦੇ ਜਿਹੜੇ ਕਿਸਾਨ ਨੇ ਸਾਰੇ ਇੰਡੀਆ ਦੇ ਕਿਸਾਨਾਂ ਨੂੰ ਵਰਕਰਾਂ ਨੂੰ ਸਪੋਰਟ ਦਿੱਤੀ ਆ ਸਾਡੇ ਲੋਕਲ MP ਗੁਰਮੇਸ਼ ਹੁਣੀ ਵੀ ਆਏ ਹੋਏ ਸੀਗੇ ਤੇ ਤਕਰੀਬਨ 20-25 ਕੁ ਮਿੰਟ ਛੋਟੇ ਛੋਟੇ ਲੈਕਚਰ 6-7 ਬੁਲਾਰਿਆਂ ਨੇ ਦਿੱਤੇ ਔਰ ਬੜੇ ਸੰਜੀਦਾ ਤਰੀਕੇ ਨਾਲ ਸੁਨੇਹੇ ਦਿੱਤੇ ਨੇ ਮੀਡੀਆ ਇਹਨੂੰ ਕਵਰ ਕਰ ਰਿਹਾ ਤੇ ਉੱਥੇ ਤਾਂ ਇਹੀ ਤੱਤ ਕੱਢਿਆ ਸਾਰਿਆਂ ਨੇ ਵੀ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਫਿਲਹਾਲ ਵਾਪਸ ਲਿਆ ਜਾਵੇ ਤੇ ਦੁਬਾਰਾ ਜੇ ਕੋਈ ਸਰਕਾਰ ਚਾਹੁੰਦੀ ਹੈ ਤਾਂ ਪ੍ਰੋਪਰ ਡੈਮੋਕਰੇਟਿਕ ਤਰੀਕੇ ਦੇ ਨਾਲ ਕਿਸਾਨਾਂ ਨੂੰ ਇਨਵੋਲਵ ਕਰਕੇ ਦੋਹਾਂ ਪਾਰਟੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਇਨਵੋਲਵ ਕਰਕੇ ਉਹਦੇ ਜਿਹੜੇ ਆ ਹੱਲ ਕੱਢੇ ਜਾਣ ਤੇ ਉਹ ਟਾਈਮ ਲਿਆ ਜਾਵੇ ਨਾ ਕਿ ਰਾਤ ਵਿਚਾਲੇ ਕਰ ਦਿੱਤੇ ਜਾਣ ਤੇ ਦੂਜਾ ਜਿਹੜਾ ਪੀਸਫੁੱਲ ਪ੍ਰੋਟੈਸਟ ਹੈ ਸ਼ਾਂਤਮਈ ਪ੍ਰੋਟੈਸਟ ਹੈ ਉਹ ਹੱਕ ਬਣਦਾ ਹਰ ਕਮਿਊਨਿਟੀ ਦਾ ਦੁਨੀਆਂ ਦੇ ਵਿੱਚ ਇਸ ਨੂੰ ਰੋਕ ਨਹੀਂ ਸਕਦੇ ਸੋ ਇੱਕ ਤਾਂ ਇਹ ਮਤਾ ਪਾਸ ਕੀਤਾ ਗਿਆ ਦੂਜਾ ਪਾਸ ਕੀਤਾ ਗਿਆ ਵੀ ਪੈਸੇ ਕੋਈ ਜਿਹੜਾ ਇੱਥੇ ਇਕੱਠਾ ਕਰਦਾ ਉਹਨੂੰ ਪੈਸੇ ਨਾ ਦਿਓ ਸਿੱਧੇ ਪੈਸੇ ਨਾ ਭੇਜੋ ਆਪਣੇ ਪਿੰਡ ਵਾਲਿਆਂ ਨੂੰ ਹੀ ਸਪੋਰਟ ਕਰ ਦਿਓ ਨਾਲੇ ਤਾਂ ਉਤਸ਼ਾਹਿਤ ਹੋਣਗੇ ਪਿੰਡ ਵਾਲੇ ਵੀ ਅਸੀਂ ਜਾਣਾ ਆ ਉੱਥੇ ਹਾਜ਼ਰੀ ਦੇਣੀ ਆ ਵੀ ਕਈ ਵਾਰੀ ਅਸੀਂ ਮਾੜੀ ਮਾੜੀ ਗੱਲ ਦੇ ਉੱਤੇ ਐਵੇਂ ਪੈਸੇ ਇਕੱਠੇ ਕਰ ਕਰਕੇ ਲੋਕਾਂ ਨੂੰ ਇਕੱਠਿਆਂ ਨੂੰ ਦੇ ਦਿੰਦੇ ਹਾਂ ਤੇ ਉਹ ਫਿਰ ਮਿਸਯੂਜ਼ ਕਰਦੇ ਨੇ ਇਹਦੇ ਬਾਰੇ ਤੇ ਜਿਹੜੇ NGO ਵੀ ਆ ਉਹਨਾਂ ਕੋਲ ਵੀ ਬਥੇਰੇ ਪੈਸੇ ਪਏ ਆ ਉਹਨਾਂ ਦਾ ਵੀ ਹੁਣ ਥੋੜ੍ਹਾ ਬਹੁਤਾ ਫਰਜ਼ ਬਣਦਾ ਕਿ ਉਹ ਆਪ ਹੀ ਆ ਕੇ ਕੰਮ ਕਰ ਲੈਣ ਤੇ ਹੋਰ ਪੈਸੇ ਬਹੁਤੇ ਨਾ ਇਕੱਠੇ ਕਰਨ ਕੌਮ ਦਾ ਜਿਹੜਾ ਸਰਮਾਇਆ ਉਹ ਸਹੀ ਥਾਂ ਲੱਗੇ
ਨਾਲੇ ਉਹ ਤੇ ਕਈ ਜਾਂਦੇ ਆ ਪ੍ਰਬੰਧਕ ਉੱਥੋਂ ਦੇ ਭਾਈ ਸਾਨੂੰ ਪੈਸੇ ਨਾ ਭੇਜੋ ਸਾਨੂੰ ਪੈਸੇ ਨਾ ਭੇਜੋ ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਉਹਨਾਂ ਦੇ ਰਾਸ਼ਨ ਨੀ ਮੁੱਕ ਰਿਹਾ ਉੱਥੇ ਕਈ ਉਹ ਟਰਾਲੀਆਂ ਦੇ ਪਿੰਡਾਂ ਤੋਂ ਭਰ ਕੇ ਲਿਆ ਉਹ ਕਹਿੰਦੇ ਵੀ ਸਾਨੂੰ ਆਪਣਾ ਲਿਆਂਦਾ ਰਾਸ਼ਨ ਪਕਾਉਣ ਦਾ ਤੇ ਖਾਣ ਦਾ ਮੌਕਾ ਹੀ ਨੀ ਮਿਲ ਰਿਹਾ ਵੀ ਇੱਥੇ ਇੰਨਾ ਕੁਝ ਆਇਆ ਹੋਇਆ ਸੋ ਇਸ ਲਈ ਜਿਹੜਾ ਵੀ ਪੈਸੇ ਇਕੱਠੇ ਕਰਦਾ ਉਹ ਕਈ ਜਾਂਦੇ ਆ ਵੀ ਇਹ ਗਲਤ ਜੇ ਉਹ ਉਹਨੂੰ ਬਿਲਕੁਲ ਪੈਸੇ ਨਾ ਦਿਓ ਤੇ ਆਪਣਾ ਬਾਕੀ ਹੈ ਵੀ ਜੋ ਕਿਸਾਨ ਇੰਨੀ ਜਦੋ ਜਦ ਕਰ ਰਹੇ ਆ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਕੰਮ ਕਾਰ ਛੱਡ ਕੇ ਸੜਕਾਂ ਤੇ ਪਏ ਆ ਉਹ ਮਾਘ ਦੀਆਂ ਰਾਤਾਂ ਦੇ ਵਿੱਚ ਤੇ ਉਹਨਾਂ ਨੂੰ ਵਾਕਿਆ ਹੀ ਉਹਨਾਂ ਨੂੰ ਕੋਈ ਨੁਕਸਾਨ ਦੀਦਾ ਹੋਏਗਾ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਜੇ ਉਹ ਕਿਸਾਨਾਂ ਦਾ ਭਲਾ ਕਰ ਰਹੀ ਹੈ ਤੇ ਉਹਨਾਂ ਨੂੰ ਸਮਝਾ ਕੇ ਤੇ ਉਹਨਾਂ ਨੂੰ ਗੱਲ ਆਪਣੀ ਦੱਸ ਕੇ ਤੇ ਉਹਨਾਂ ਦੀ ਰਜਾਮੰਦੀ ਲਵੇ ਤੇ ਆਪਾਂ ਹੋਰ ਕੀ ਇਹਦੇ ਬਾਰੇ ਕਹਿ ਸਕਦੇ ਹਾਂ।
ਜੀ ਕਿਸਾਨਾਂ ਦੀ ਇੱਥੇ ਵੀ ਤਾਂ ਜੀ
ਰੱਬ ਸਮਾਤਕ
ਬਿਲਕੁਲ ਕਿਸਾਨਾਂ ਦੀ ਇੱਥੇ ਵੀ ਸਮੱਸਿਆ ਮਨੇ
ਇੱਕ ਮਿੰਟ
ਜੀ ਜੀ
ਹਾਂਜੀ ਉਹ ਸਾਰੀ ਦੁਨੀਆਂ ਤੇ ਹੀ ਆ, ਸਾਰੀ ਦੁਨੀਆਂ ਤੇ ਹੀ ਆ ਵੀ ਦੁਨੀਆਂ ਕਿਸਾਨ ਜਿਹੜਾ ਸਭ ਤੋਂ ਵੱਧ ਮਿਹਨਤ ਕਰਦਾ ਆ, ਸਭ ਤੋਂ ਘੱਟ ਬੇਈਮਾਨੀ ਕਰਨ ਦੀ ਉਹਦੇ ਕੋਲ ਗੁੰਜਾਇਸ਼ ਹੁੰਦੀ ਹੈ, ਜੇ ਵੱਧ ਗੁੰਜਾਇਸ਼ ਹੋਵੇ ਤੇ ਵੱਧ ਵੀ ਕਰ ਸਕਦਾ ਮਨੁੱਖ, ਸਭ ਤੋਂ ਘੱਟ ਬੇਈਮਾਨੀ ਕਰਨ ਦੀ ਗੁੰਜਾਇਸ਼ ਹੁੰਦੀ ਹੈ, ਸਭ ਤੋਂ ਵੱਧ ਮਿਹਨਤ ਕਰਦਾ ਤੇ ਸਭ ਤੋਂ ਘੱਟ ਉਸ ਨੂੰ ਆਪਣੀ ਮਿਹਨਤ ਦੀ ਮਜ਼ਦੂਰੀ ਮਿਲਦੀ ਹੈ
ਜੀ।
ਤੇ ਇਹ ਤਾਂ ਸਾਰੀ ਦੁਨੀਆਂ ਤੇ ਮੰਨੀ ਪ੍ਰਮੰਨੀ ਗੱਲ ਆ। ਤੇ ਮੈਂ ਗੱਲ ਕੀ ਕਰਨ ਲੱਗਾ ਵੀ ਉਹ ਜਿਹੜੀਆਂ ਕੱਲ ਤੁਸੀਂ ਨਾ ਫੋਟੋ ਪਾਈਆਂ ਫੇਸਬੁੱਕ ਤੇ, ਬਹੁਤ ਬਹੁਤ ਵਧੀਆ ਕੀਤਾ ਤੇ ਅਸੀਂ ਸਾਰੀਆਂ ਵੇਖੀਆਂ ਫੋਟੋਆਂ ਤੇ ਬੜਾ ਦੂਰ ਦੁਰਾਡੇ ਵੀ ਜਾ ਕੇ ਪੇਂਡੂ ਏਰੀਏ ਦੇ ਵਿੱਚ ਵੀ ਕਿਸਾਨਾਂ ਨੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਹਮਦਰਦੀ ਦਿਖਾਈ ਹੈ, ਇਹ ਕਾਬਲੇ
ਭੇਜਿਓ ਨਾ ਸਾਡੇ ਕੋਲ ਪਹਿਲਾਂ ਹੀ ਬਥੇਰਾ ਕੁਛ ਹੈ ਇੱਥੇ, ਜਦੋਂ ਲੋੜ ਹੋਏਗੀ ਤੁਹਾਤੋਂ ਲੈ ਲਾਂਗੇ ਹਨਾ। ਸੋ ਇਸ ਕਰਕੇ ਹਾਂ ਜਿਹੜੀ ਮੋਰਲ ਸਪੋਰਟ ਹੈ ਆਪਣੇ ਆਪਣੇ ਪਿੰਡਾਂ ਨੂੰ ਤੁਸੀਂ ਸਪੋਰਟ ਕਰ ਦਿਓ ਤੇ ਨਾਲੇ ਤੁਹਾਡੇ ਕਨੈਕਸ਼ਨ ਬਣਦੇ ਆ।
ਮੈਨੂੰ ਥੋੜਾ ਜਿਹਾ ਸ਼ੰਕਾ ਹੋ ਰਿਹਾ ਇਸ ਗੱਲ ਤੋਂ, ਪੈਸੇ ਬਾਹਰੋਂ ਭੇਜਣ ਤੋਂ, ਪਰ ਬਾਕੀ ਭੇਜਣ ਵਾਲੇ ਤੇ ਰਿਸੀਵ ਕਰਨ ਵਾਲੇ ਉਹ ਮੇਰੇ ਨਾਲ ਜ਼ਿਆਦਾ ਸਿਆਣੇ ਆ। ਮੈਨੂੰ ਇਹ ਸ਼ੱਕ ਪਿਆ ਵੀ ਜਿਹੜੀ ਸਰਕਾਰ ਪ੍ਰਾਪੇਗੰਡਾ ਕਰਦੀ ਆ ਵੀ ਇਹ ਕਿਸਾਨਾਂ ਦਾ ਦੀ ਐਜੀਟੇਸ਼ਨ ਨਹੀਂ ਹੈਗੀ, ਇਹ ਕਿਸਾਨਾਂ ਦੇ ਭੇਸ ਦੇ ਵਿੱਚ ਅੱਤਵਾਦੀ ਤੇ ਖਾਲਿਸਤਾਨੀ ਤੇ ਨਕਸਲੀਏ ਲੁਕੇ ਹੋਏ ਨੇ, ਇਹਨਾਂ ਨੂੰ ਚੀਨ ਤੋਂ ਤੇ ਅਮਰੀਕਾ ਤੋਂ ਫੰਡਿੰਗ ਆਉਂਦੀ ਹੈ ਤੇ ਪਾਕਿਸਤਾਨ ਇਹਨੂੰ ਚੁੱਕਣਾ ਦਿੰਦਾ ਆ, ਭਾਵੇਂ ਕਿ ਬਿਲਕੁਲ ਝੂਠ ਪ੍ਰਾਪੇਗੰਡਾ ਹੈ ਸਰਕਾਰ ਦਾ, ਪਰ ਜਦੋਂ ਇਸ ਤਰ੍ਹਾਂ ਪੈਸੇ ਜਾਣਗੇ ਬਾਹਰੋਂ ਤੇ ਉਹ ਫਿਰ ਕਹਿਣਗੇ ਆ ਦੇਖੋ ਆਏ ਕਿ ਨੀ ਬਾਹਰੋਂ ਪੈਸੇ, ਸਾਡੀ ਕੋਈ ਗੱਲ ਗਲਤ ਤਾਂ ਨਹੀਂ ਨਾ, ਇਹਨਾਂ ਨੂੰ ਫੰਡਿੰਗ ਬਾਹਰੋਂ ਹੁੰਦੀ ਹੈ ਤੇ ਇਸ ਲਈ ਇਹ ਵੀ ਧਿਆਨ ਰੱਖਣਾ ਚਾਹੀਦਾ, ਨਾਲੇ ਉਹਨਾਂ ਨੂੰ ਲੋੜ ਕੋਈ ਨੀ ਗੀ
ਜੀ ਜੀ। ਨਾਲੇ ਇਹ ਤਾਂ ਜੀ ਦੇਖੋ ਜਿਹੜਾ ਇਹ ਵੀ ਪ੍ਰੋਪੋਗੰਡਾ ਹੈ ਨਾ ਵੀ ਇਹ ਕਿਹੜੇ ਮਤਲਬ ਪਹਿਲੀ ਵਾਰੀ ਪੈਸੇ ਚੱਲੇ ਆ, ਜਿਹੜੇ ਪੰਜਾਬ ਜਾਂ ਹਰਿਆਣਾ ਬਚਿਆ ਇਸੇ ਕਰਕੇ ਬਚਿਆ ਹੋਇਆ ਵੀ ਉੱਤੇ ਕਿਸਾਨੀ ਦੇ ਨਾਲ ਨਾਲ। ਤਾਂ ਜੀ ਮੈਂ ਤਾਂ ਇਹਨੂੰ ਪੋਜ਼ਿਟਿਵ ਹੀ ਸੋਚਦਾ ਹੁੰਦਾ, ਕਈ ਵਾਰੀ ਚਲੋ ਆਪਾਂ ਗੱਲ ਕਰਦੇ ਹਾਂ ਕਿ ਦੁਆਬੇ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਵੱਧ ਗਈ, ਜ਼ਮੀਨਾਂ ਘੱਟ ਗਈਆਂ, ਮਾਲਵੇ 'ਚ ਕੰਪੈਰੇਟਿਵਲੀ ਜ਼ਮੀਨਾਂ ਜ਼ਿਆਦਾ ਸੀ, ਖੁੱਲ੍ਹੇ ਇਲਾਕੇ ਸੀ, ਹੁਣ ਮਾਲਵਾ ਵੀ ਬਹੁਤ ਆ ਰਿਹਾ ਵਿਦੇਸ਼ਾਂ ਨੂੰ। ਪਰ ਮੇਰੀ ਕੱਲ੍ਹ ਹੀ ਗੱਲ ਚੱਲ ਰਹੀ ਸੀ ਆਪਣੇ ਅੰਕਲ ਹੋਣਾਂ ਨਾਲ, ਉਹ ਕਹਿੰਦੇ ਵੀ ਜੇ ਇਹ ਹੋਣਾ ਆਪਣੇ ਪੰਜਾਬ ਦਾ ਹਾਲ ਵੀ ਬਿਹਾਰ ਨਾਲੋਂ ਮਾੜਾ ਹੀ ਸੀਗਾ ਜੇ ਉੱਥੋਂ ਅਸੀਂ ਨਾ ਨਿਕਲਦੇ। ਹੁਣ ਜਿਹੜੀ ਪੰਜਾਬ ਦੀ ਜਿਹੜੀ ਤਰੱਕੀ ਹੈ ਉਹਦਾ ਕਾਰਨ ਇਹੀ ਹੈ ਕਿ ਸਾਨੂੰ ਜਿਹੜੀ ਬਹੁਤ ਪਹਿਲਾਂ ਹੀ 40-50 ਸਾਲ ਪਹਿਲਾਂ ਲੋੜ ਮਹਿਸੂਸ ਹੋ ਗਈ ਸੀ ਵੀ ਖੇਤੀ ਨਾਲ ਇਕੱਲੀ ਨਾਲ ਕੰਮ ਨਹੀਂ ਸਰਨਾ, ਨਾਲ ਆਪਣੇ ਆਪ ਨੂੰ ਡਿਵਰਸੀਫਿਕੇਸ਼ਨ ਕਰਨੀ ਚਾਹੀਦੀ ਹੈ। ਸੋ ਇਸ ਕਰਕੇ ਜਿਹੜੇ ਕਹਿੰਦੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਆਪਣਾ ਇੱਕ ਮੁੰਡਾ ਬਾਹਰ ਭੇਜਿਆ ਵੀ ਤੂੰ ਬਾਹਰ ਕੰਮ ਕਰ, ਕਿਸੇ ਨੇ ਚਲੋ ਬਾਹਰ ਨਹੀਂ ਭੇਜ ਹੋਇਆ ਉਹਨੇ ਫੌਜ ਭੇਜ ਦਿੱਤਾ। ਸੋ ਡਿਵਰਸੀਫਿਕੇਸ਼ਨ ਕਰ ਲਈ, ਘਰ ਦੀ ਆਮਦਨ ਜਿਹੜੀ ਆ ਉਹ ਸਪਲੀਮੈਂਟ ਹੋਣ ਲੱਗ ਗਈ, ਖੇਤੀ ਚੱਲਣ ਲੱਗ ਗਈ। ਸੋ ਇਸ ਕਰਕੇ ਜਿਹੜਾ ਪੰਜਾਬ ਹੈ ਖਾਸ ਕਰਕੇ ਦੁਆਬਾ ਰੀਜਨ ਇਸ ਕਰਕੇ ਬਚਿਆ ਹੋਇਆ, ਨਹੀਂ ਤਾਂ ਇੱਥੋਂ ਵੀ ਬਹੁਤ ਪ੍ਰੋਬਲਮ ਆਉਣੀ ਸੀਗੀ। ਅਤੇ ਦੂਜਾ ਜਿਹੜਾ ਹੁਣ ਬਾਹਰ ਅਸੀਂ ਗਏ ਹੋ NRI ਹਾਂ, ਪੰਜਾਬ ਦੇ ਵਿੱਚ ਦੇਖ ਲਓ ਵੀ ਤਾਂ ਜੀ ਜਦੋਂ ਕਰੋਨਾ ਹੋਇਆ ਪਿਛਲੇ ਸਾਲ ਫਰਵਰੀ ਦੇ ਵਿੱਚ ਤਾਂ ਕਾਊਂਟ ਕੀਤਾ ਗਿਆ ਸੀ ਤਾਂ ਮੇਰੇ ਖਿਆਲ 95,000 NRI ਸਿਰਫ ਪੰਜਾਬ ਦੇ ਵਿੱਚ ਹੀ ਸੀ ਜਿਹੜਾ ਉੱਥੇ ਫਸਿਆ ਹੋਇਆ ਸੀ, ਹੁਣ ਜਿਹੜਾ ਆ ਕੇ ਚਲੇ ਗਿਆ ਉਹ ਵੱਖਰਾ ਆ। ਸੋ 3-4 ਲੱਖ NRI ਪੰਜਾਬ ਦੇ ਵਿੱਚ ਇੱਕ ਸੀਜ਼ਨ 'ਚ ਆਉਂਦਾ ਆ, ਹੁਣ ਜੇ ਉਹ $10,000 ਵੀ ਖਰਚਦਾ ਆ ਤੁਸੀਂ ਇਹ ਦੇਖ ਲਓ ਵੀ ਕਿੰਨੇ $100 million ਪੰਜਾਬ ਦੇ ਵਿੱਚ ਇੰਜੈਕਟ ਹੋ ਰਿਹਾ ਬਾਹਰੋਂ ਫੋਰਨ ਮਨੀ। ਉਦੋਂ ਤਾਂ ਕਿਸੇ ਸਰਕਾਰ ਨੂੰ ਉਦੋਂ ਤੱਕ ਉਹਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਨੂੰ, ਮਤਲਬ ਨਾ ਕੈਪਟਨ ਨੂੰ ਪ੍ਰੋਬਲਮ ਹੈ, ਨਾ ਮੋਦੀ ਨੂੰ ਪ੍ਰੋਬਲਮ, ਨਾ ਕਿਸੇ ਨੂੰ ਪ੍ਰੋਬਲਮ ਨਹੀਂ ਹੈਗੀ। ਜਦੋਂ ਆਪਣੇ ਹੀ ਬਜ਼ੁਰਗਾਂ ਦੀ ਅਸੀਂ ਸਪੋਰਟ ਕਰਨ ਦੇ ਲਈ ਪੈਸੇ ਭੇਜਣੇ ਉਹਨਾਂ ਦੇ ਹੱਕਾਂ ਦੀ, ਤਾਂ ਉਹ ਫਿਰ ਬਾਹਰਲਿਆਂ ਦਾ ਹੱਥ ਹੈ।
ਨਹੀਂ 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 ਉਹ ਤੇ ਆਪਾਂ ਨੂੰ ਪਤਾ ਆ, ਉਹ ਤੇ ਸਰਕਾਰ ਦੀ ਬੇਈਮਾਨੀ ਆ, ਉਹ ਜਾਣਦੇ ਵੀ ਆ ਝੂਠਾ ਪ੍ਰਾਪੇਗੰਡਾ ਕਰਨ ਵਾਲਾ, ਜਾਣਦੇ ਵੀ ਆ ਵੀ ਇਹ ਸੱਚਾਈ ਨਹੀਂ। ਹੁਣ ਆਪਾਂ 4 ਕੁ ਸਾਲ ਪਹਿਲਾਂ ਉਹ ਮਾਂਝਾ ਪਾਰਟੀ ਨੂੰ ਕਿੰਨੇ ਅਰਬਾਂ ਰੁਪਈਏ ਲੋਕਾਂ ਨੇ ਬਾਹਰੋਂ ਭੇਜਤੇ, ਉਹਦੇ ਕਿਸੇ ਨੂੰ ਕਿਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਦਬਕਾ ਮਾਰਿਆ ਵੀ ਤੁਸੀਂ ਇਹਨੂੰ ਬਾਹਰ ਭੇਜ ਦਿਓ, ਤੁਸੀਂ ਆਉਣਾ ਨੀ ਇੱਥੇ ਪੰਜਾਬ ਚ ਵੜਨਾ ਨੀ, ਪਰ ਲੋਕਾਂ ਨੇ ਭੇਜ ਤੇ ਐਸੇ ਦੋ ਪਾਰਟੀਆਂ ਤੋਂ ਅੱਕੇ ਹੋਏ ਸੀਗੇ ਲੋਕੀ ਬਾਹਰ ਦੇ ਪੰਜਾਬੀ, ਤੇ ਉਹਨਾਂ ਨੇ ਅਰਬਾਂ ਰੁਪਈਏ ਭੇਜਤੇ ਉਦੋਂ ਨੀ ਅੱਤਵਾਦੀਆਂ। ਪਰ ਸ਼ਹਿਰ ਦੇ ਪੜ੍ਹੇ ਲਿਖੇ ਲੋਕ ਸਮਝ ਗਏ ਬਈ ਭਾਈ ਆ ਜਿਹੜੇ ਭੰਗੜੇ ਪਾਉਣ ਵਾਲੇ ਬਾਹਰੋਂ ਆਏ ਜਹਾਜ਼ ਭਰ ਭਰ ਕੇ ਤੇ ਖਾਲਿਸਤਾਨੀ ਆ ਗਏ ਤੇ ਇਹ ਨਾ ਕਿਤੇ ਆ ਜਾਣ, ਉਹ ਉਹਨਾਂ ਨੂੰ ਲੈ ਬੈਠੇ ਸਗੋਂ ਬਾਹਰਲੇ ਪੈਸੇ ਬਾਹਰਲੀ ਸਪੋਰਟ ਸਗੋਂ ਮਾਂਝਾ ਪਾਰਟੀ ਨੂੰ ਲੈ ਬੈਠੀ
ਪੰਜਾਬ ਤੇ।
ਚਲੋ ਇਹ ਲੰਬੀਆਂ ਗੱਲਾਂ ਨੇ, ਆਪਣੇ ਆਪਣੇ ਵਿਚਾਰ ਨੇ, ਜੋ ਵੀ ਆਪਾਂ ਗੱਲ ਕਰਦੇ ਹਾਂ ਉਹ 100% ਸਹੀ ਨਹੀਂ ਹੁੰਦੀ ਤੇ 100% ਗਲਤ ਨਹੀਂ ਹੁੰਦੀ, ਤੇ ਉਹ ਚੁਟਕਲੇ ਜਿਹੜੇ ਬਣਦੇ ਆ ਨਾ ਉਹ ਵੀ ਇਸ ਤਰ੍ਹਾਂ ਕੋਈ ਨਾ ਥੋੜਾ ਥੋੜਾ ਬੇਸ ਚ ਗੱਲ। ਤੁਸੀਂ ਕਿਹਾ ਨਾ ਦੁਆਬੇ ਚੋਂ ਲੋਕੀ ਪਹਿਲਾਂ ਨਿਕਲੇ, ਤੇ ਉਹ ਇੱਕ ਅੰਮ੍ਰਿਤਸਰ ਜ਼ਿਲ੍ਹੇ ਦਾ ਤੇ ਇੱਕ ਜਲੰਧਰ ਦੇ ਜ਼ਿਲ੍ਹੇ ਦਾ ਬਾਹਰ ਕਿਤੇ ਲੜ ਪਏ ਵਲੈਤ ਚ ਤੇ ਇੱਕ ਦੂਜੇ ਨੂੰ ਮਿਹਣਾ ਦੇਣ ਲੱਗ ਪਏ ਤੇ ਉਹ ਤੁਹਾਡਾ ਜਲੰਧਰੀਆ ਕਹਿੰਦਾ ਅੰਮ੍ਰਿਤਸਰੀਏ ਨੂੰ ਤੁਸੀਂ ਕੱਲ ਆ ਕੇ ਸਾਡੇ ਨਾਲ ਖਈਆਂ ਲੈਂਦੇ ਹੋ, ਸਾਨੂੰ ਤੇ ਇੱਕ ਸਦੀ ਹੋ ਗਈ ਸਾਡੇ ਬਜ਼ੁਰਗਾਂ ਨੂੰ ਇੱਥੇ ਆਇਆ ਨੂੰ।
ਅੱਛਾ,
ਤੇ ਉਹ ਅੰਮ੍ਰਿਤਸਰੀ ਆਗੋਂ ਬਣਾ ਸਵਾਰ ਕੇ ਕਹਿੰਦਾ ਉਹ ਤੁਸੀਂ 100 ਸਾਲ ਪਹਿਲਾਂ ਭੁੱਖੇ ਮਰਦੇ ਨਿਕਲ ਆਏ, ਅਸੀਂ ਹੁਣ ਭੁੱਖੇ ਮਰਦੇ ਨਿਕਲੇ। ਗੱਲ ਤੇ ਅੱਛਾ ਇੱਕ ਹੈਰਾਨੀ ਵਾਲੀ ਗੱਲ ਆ ਵੀ ਤੁਹਾਨੂੰ ਮੇਰੀ ਗੱਲ ਦੀ ਦੇਰ ਨਾਲ ਸਮਝ ਆਉਂਦੀ ਹੈ, ਤੁਸੀਂ ਦੇਰ ਨਾਲ ਕਿਉਂ ਹੱਸਦੇ ਜੇ?
ਨਹੀਂ ਡਿਲੇ ਲੱਗਾ ਇਹਦੇ ਵਿੱਚ ਹੱਸਣ ਦਾ, ਮੈਂ ਕਿਹਾ ਤੁਹਾਡੀ ਗੱਲ ਮੈਂ ਸੁਣ ਰਿਹਾ ਸੀਗਾ ਪੂਰੀ।
ਨਹੀਂ ਉਹ ਵੀ ਨਾ ਕਈ ਗੱਲ ਸ਼ਾਇਦ ਤੁਸੀਂ ਉਸ ਕੈਟਾਗਰੀ ਚ ਨਾ ਹੋਵੇ ਵੀ ਇੱਕ ਬੰਦਾ ਨਾ ਗੱਲ ਤੇ ਬੰਦਾ ਤੇ ਆਮ ਤੌਰ ਤੇ ਸਿਆਣਾ ਜਿਹੜਾ ਉਹ ਹੱਸਣ ਵਾਲੀ ਗੱਲ ਤੇ ਇੱਕ ਵਾਰੀ ਹੱਸਦਾ, ਇੱਕ ਉਹ ਵੀ ਹੁੰਦੇ ਆ ਜਿਹੜਾ ਬੰਦਾ ਇਹ 3 ਵਾਰੀ ਹੱਸਦਾ।
ਅੱਛਾ,
ਇੱਕ ਵਾਰੀ ਤੇ ਦੂਜਿਆਂ ਨੂੰ ਹੱਸਦਿਆਂ ਨੂੰ ਵੇਖ ਕੇ ਹੱਸ ਪੈਂਦਾ, ਦੂਜੀ ਵਾਰੀ ਜਦੋਂ ਉਹਨੂੰ ਗੱਲ ਸਮਝ ਆਉਂਦੀ ਹੈ ਉਹ ਫੇਰ ਹੱਸਦਾ।
ਅੱਛਾ,
ਤੀਜੀ ਵਾਰੀ ਇਹ ਸੋਚ ਕੇ ਹੱਸ ਪੈਂਦਾ ਕਿ ਪਹਿਲਾਂ ਮੈਂ ਐਵੇਂ ਹੱਸ ਪਿਆ ਸੀ, ਮੈਂ ਕਿਹਾ ਕਿਤੇ ਉਧਰ ਨੂੰ ਸੀ ਨਹੀਂ ਚਿੰਤਰੇ।
ਠੀਕ ਹੈ, ਉਹ ਹੋ ਸਕਦਾ ਤਾਂ ਜੀ ਇੱਦਾਂ ਵੀ, ਪਰ ਮੇਰੇ ਤੁਹਾਨੂੰ ਪਤਾ ਕਿ ਜਿਹੜਾ ਡਰਾਈਵਰ ਹੁੰਦਾ ਆ ਉਹਦੇ ਤੇ ਬਹੁਤ ਜ਼ਿੰਮੇਵਾਰੀ ਹੁੰਦੀ ਹੈ, ਸੜਕ ਤੇ ਵੀ ਧਿਆਨ ਲੱਗਣਾ ਹੁੰਦਾ ਇੱਧਰ ਉੱਧਰ ਗੱਡੀ ਨਾ ਵੱਜੇ। ਸੋ ਇਸ ਕਰਕੇ ਹਾਂ ਹੁਣ ਇਸੇ ਕਰਕੇ
ਦੇਖੋ ਦੇਖੋ ਨਾ ਇੱਕ ਮਿੰਟ, ਇਹ ਗੋਰੇ ਰੰਗ ਵਾਲਿਆਂ ਦਾ ਰਾਜ ਦੁਨੀਆਂ ਭਰ ਤੇ ਕਿਉਂ ਰਿਹਾ? ਅਫਰੀਕਾ ਚ, ਏਸ਼ੀਆ ਚ, ਲੈਟਿਨ ਅਮੈਰੀਕਾ ਚ ਕਿੰਨੀਆਂ ਸਦੀਆਂ, ਮਤਲਬ 5-6 ਸਦੀਆਂ ਦੇ ਤੇ ਫੈਲੇ ਹੋਏ ਆ ਤੇ ਦੁਨੀਆ ਦੇ ਕਿੰਨੇ, ਮੈਂ ਇਹਨਾਂ ਨੂੰ ਗਲਤ ਨਹੀਂ ਕਹਿੰਦਾ, ਮੇਰਾ ਮਤਲਬ ਯੂਰਪ ਦੇ ਵਿੱਚ ਇੰਨੀ ਆਬਾਦੀ ਸੰਘਣੀ ਹੋ ਗਈ ਸੀ ਤੇ ਫੇਰ ਪਈ ਜਾਂ ਫੈਲੋ ਜਾਂ ਫਟੋ, ਵੀ ਜਾਂ ਤੁਸੀਂ ਪਾਟੋਗੇ ਨਹੀਂ ਤੇ ਫੈਲ ਜਾਓ। ਸੋ ਇਸ ਲਈ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਰਾਜੇ ਖਰਚੇ ਦੇ ਕੇ, ਸ਼ਿਪ ਦੇ ਕੇ, ਸਟਾਫ ਦੇ ਕੇ ਤੇ ਬੰਦਿਆਂ ਨੂੰ ਭੇਜਦੇ ਹੁੰਦੇ ਸੀ ਬਾਹਰ, ਵੀ ਜਾਓ ਨਵੀਆਂ ਧਰਤੀਆਂ ਲੱਭੋ। ਉਹ ਇੰਡੀਆ ਲੱਭਣ ਤੋਂ ਜਾ ਜਾ ਕੇ ਇੰਡੀਆ ਨੀ ਲੱਭਿਆ ਤੇ ਅਮਰੀਕਾ ਲੱਭ ਲਿਆ, ਤੇ ਅਮਰੀਕਾ ਦੇ ਲੋਕਾਂ ਨੂੰ ਵੇਖ ਕੇ ਕਹਿੰਦੇ ਇਹ ਅਸੀਂ ਇੰਡੀਆ ਆ ਗਏ ਆ, ਆ ਇੰਡੀਅਨ ਨੇ, ਤੇ ਉਹਨੂੰ ਫਿਰ ਵੱਖਰੇ ਵੇਖਣਾ ਵੱਖਰੇ ਕਰਨ ਲਈ। ਉਧਰੋਂ ਇੱਕ ਨੇ ਇੰਡੋਨੇਸ਼ੀਆ ਲੱਭ ਲਿਆ, ਉਹਨੇ ਸਮਝਿਆ ਵੀ ਆਹ ਇੰਡੀਆ ਆ, ਤੇ ਉਹਨਾਂ ਨੂੰ ਕੀ ਹੁੰਦੇ ਨੇ ਅਮਰੀਕਾ ਵਾਲਿਆਂ ਨੂੰ ਰੈਡ ਇੰਡੀਅਨ ਕਹਿਣਾ ਸ਼ੁਰੂ ਕਰ ਦਿੱਤਾ, ਇੱਧਰ ਵੈਸਟ ਇੰਡੀਜ਼ ਕੇ ਇੱਧਰ ਕੀ ਇੱਧਰ ਵੀ ਕੋਈ ਸਪੈਸ਼ਲ ਇੰਡੀਅਨ ਦਾ ਨਾਂ ਰੱਖਤਾ, ਹੁਣ ਮੈਨੂੰ ਯਾਦ ਨਹੀਂ ਆ ਰਿਹਾ। ਸੋ ਮੇਰਾ ਮਤਲਬ ਇਹ ਆ ਵੀ ਇਹ ਤਰ੍ਹਾਂ ਉਹ ਫਿਰ ਉਹਨਾਂ ਨੇ ਆਪਣੇ ਇਹ ਲੱਭ ਕੇ ਕਲੋਨੀਆਂ ਬਣਾ ਕੇ ਆਪਣੇ ਜਿੰਨੇ ਅਨਵਾਂਟਿਡ ਬੰਦੇ ਸੀ, ਧਾਰਮਿਕ ਅਸਹਿਣਸ਼ੀਲਤਾ, ਪੋਲੀਟੀਕਲ ਅਸਹਿਣਸ਼ੀਲਤਾ, ਕਿਹਨੇ ਡਬਲ ਰੋਟੀ ਵੀ ਚੋਰੀ ਕੀਤੀ ਆ, ਕਿਹਨੇ ਕੋਈ ਕਤਲ ਕੀਤਾ, ਉਹਨਾਂ ਨੂੰ ਸ਼ਿਪਾਂ ਚ ਭਰਨਾ ਤੇ ਇਹਨਾਂ ਅਮਰੀਕਾ ਦੇ ਵਿੱਚ ਪਹਿਲਾਂ ਜਦੋਂ ਅਮਰੀਕਾ ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠਾਂ ਲੜ ਕੇ ਉਹਨੇ ਆਜ਼ਾਦੀ ਲੈ ਲਈ, ਫਿਰ ਉਹਨਾਂ ਨੇ ਆਪਣਾ ਸਮਝ ਲਓ ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ ਵੱਲ ਨੂੰ ਲੱਭੇ। ਸੋ ਇਸ ਤਰ੍ਹਾਂ ਹੀ ਆ ਵੀ ਇਹੋ ਹੀ ਹਾਲ, ਮਤਲਬ ਦੁਆਬੇ ਵਿੱਚ ਜ਼ਿਆਦਾ ਸੰਘਣੀ ਆਬਾਦੀ, ਜ਼ਮੀਨ ਘਟਣ ਨਾਲ ਉਹ ਪਹਿਲਾਂ ਬਾਹਰ ਨੂੰ ਤੁਰੇ
ਤੇ
ਬੜਾ ਚੰਗਾ ਹੋਇਆ।
ਮੈਂ ਕਾਫੀ ਇਹਦੇ ਬਾਰੇ ਸਟੱਡੀ ਵੀ ਕੀਤੀ ਆ, ਇਹ ਪਹਿਲੀ ਵਾਰੀ ਨਹੀਂ ਗੋਰਿਆਂ ਤੋਂ ਬਾਅਦ ਮਤਲਬ ਪਲਾਇਣ ਹੋਇਆ ਦੁਆਬੇ ਚੋਂ, ਜਿਹੜੇ ਗੋਰਿਆਂ ਨੇ 2 ਵਾਰ ਵਸਾਏ ਸੀ ਨਾ ਉਹਦਾ ਵੀ ਇਹੀ ਕਾਰਨ ਸੀ। ਦੁਆਬੇ ਦੇ ਵਿੱਚ ਤਕਰੀਬਨ ਸਾਰੇ ਲੈ ਕੇ ਗਏ ਸੀਗੇ ਉੱਥੇ ਜ਼ਮੀਨ, ਪਾਕਿਸਤਾਨ ਦੇ ਵਿੱਚ ਜਿਹੜੀ ਵਸੋਂ ਵਸਾਈ ਨਾ 2 ਵਾਰੀ ਵਸਾਈ ਉਹਨਾਂ ਨੇ, ਮਾਈਗ੍ਰੇਸ਼ਨ ਕੀਤੀ ਆ, ਤੇ ਉਹ ਵੀ ਸਾਰੇ ਹਾਂ ਉਹ ਇਸੇ ਕਰਕੇ ਕੀਤੀ ਹੈ ਕਿ ਕੰਮ ਦੌੜ ਪਏ ਇਕੱਠੇ ਹੋ ਕੇ, ਨਹੀਂ ਤਾਂ ਰੈਵੋਲੂਸ਼ਨ ਆਉਂਦਾ ਹੈ ਫਿਰ ਜਦੋਂ ਕੰਮ ਘੱਟ ਜਾਂਦਾ ਨਾ, ਫਿਰ ਜਾਂ ਫਟੋ ਵਾਲਾ ਹੀ ਕੰਮ ਹੋ ਜਾਂਦਾ। ਸੋ ਇਸ ਕਰਕੇ ਉਹਨਾਂ ਨੂੰ ਪਾਪੂਲੇਸ਼ਨ ਨੂੰ ਥਿਨ ਕਰਨ ਦੇ ਲਈ ਉਹਨਾਂ ਉਹ ਪਾਪੂਲੇ ਉੱਧਰ ਨੂੰ ਬਾਰ ਵੱਲ ਨੂੰ ਲੈ ਕੇ ਸਾਂਦਲ ਬਾਰ ਵਸਾਇਆ ਹੈ ਨਾ, ਅਤੇ ਹੋਰ ਵੀ ਬਾਰ ਵਸਾਏ ਜਾ ਕੇ ਉੱਥੇ ਜ਼ਮੀਨਾਂ ਦਿੱਤੀਆਂ ਆਨੇ ਬਹਾਨੇ ਦੇ ਕੇ। ਸੋ ਇਹ ਸਰਕਾਰਾਂ ਦੀਆਂ ਪੋਲਸੀਆਂ ਰਹੀਆਂ ਥਿਨ ਆਊਟ ਕਰਨ ਦੀਆਂ, ਅਤੇ ਚਲੋ ਇਹ ਆਹ ਜਿਹੜੀ ਵਿਦੇਸ਼ਾਂ ਵਿੱਚ ਆਉਣ ਵਾਲੀ ਪੋਲਸੀ ਇੰਗਲੈਂਡ ਨੂੰ, ਕਨੇਡਾ ਨੂੰ, ਆਸਟ੍ਰੇਲੀਆ ਨੂੰ, ਇਹ ਅਸੀਂ ਆਪੇ ਹੀ ਇਜਾਦ ਕਰ ਲਈ। ਖੈਰ ਬੜੇ ਚੰਗੇ ਰਹਿ ਗਏ, ਮੈਂ
ਆਪੇ ਨਹੀਂ, ਇਹ ਦੇਖੋ ਨਹੀਂ ਦੇਖੋ ਇਹ ਅੰਗਰੇਜ਼ਾਂ ਨੇ ਨਾ ਸਿੱਖ ਫੌਜਾਂ ਤੇ ਸਿੱਖ ਪੁਲਿਸ ਜੇ ਬਾਹਰ ਭੇਜੇ ਨਾ,
ਜੀ
ਗਏ
ਜੀ
ਸੈਕਿੰਡ ਫਸਟ ਵਰਲਡ ਵਾਰ ਚ, ਸੈਕਿੰਡ ਵਰਲਡ ਵਾਰ ਚ ਲੜਨ ਵਾਸਤੇ ਫੌਜਾਂ ਗਈਆਂ ਯੂਰਪ ਚ, ਫਰਾਂਸ
ਜੀ
ਵਿਚ, ਇਟਲੀ ਵਿਚ, ਕੈਨੇਡਾ ਵਿਚ। ਹੁਣ ਉਹ ਮਤਲਬ ਪਿੱਛੇ 77 ਦੇ ਵਿਚ ਕੈਨੇਡੀਅਨ ਸਿੱਖਾਂ ਨੇ 100 ਸਾਲਾ ਮਨਾਈ ਉੱਥੇ, ਕਿਉਂਕਿ ਉਹ ਪਹਿਲਾਂ ਕੋਈ ਕਿਸੇ ਸਰਮਨੀ ਦੇ ਵਿਚ ਸਿੱਖ ਫੌਜੀ ਜਿਹੜੇ ਸੀ ਘੋੜ ਸਵਾਰ ਉੱਥੇ ਸ਼ਾਮਿਲ ਹੋਣ ਲਈ ਗਏ ਸੀ,
ਜੀ
ਉਹਨਾਂ ਨੇ ਵੇਖਿਆ ਕੈਨੇਡਾ ਦੀ ਧਰਤੀ ਨੂੰ ਤੇ ਉਹ ਆਣ ਕੇ ਫਿਰ ਲੋਕਾਂ ਨੂੰ
ਚਲੋ
ਦੱਸਿਆ,
ਜੀ
ਉਹ ਆਪ ਵੀ ਗਏ। ਸੋ ਇਸ ਤਰ੍ਹਾਂ ਤੇ ਇਹ ਸਮੇਂ ਸ਼ੰਘਾਈ ਲੈ ਲਓ, ਹਾਂਗਕਾਂਗ ਲੈ ਲਓ, ਸਿੰਗਾਪੁਰ, ਮਲੇਸ਼ੀਆ, ਮੁਲਕਾਂ, ਇਹਨਾਂ ਮੁਲਕਾਂ ਦੇ ਵਿਚ ਸਿੱਖ ਜਾਗੇ, ਸਿੱਖ ਪੁਲਿਸਮੈਨ ਗਏ ਤੇ ਉਹਨਾਂ ਦੀ ਗਾਂ ਰਾਤ ਉੱਥੇ ਹੋਈ। ਅਫਰੀਕਾ ਜਿਸ ਤਰ੍ਹਾਂ ਦੋ ਤਰ੍ਹਾਂ ਦੀ ਲੇਬਰ, ਜਿਹੜੇ ਕਿਸਾਨ ਸੀਗੇ ਉਹ ਅਨਸਕਿਲਡ ਲੇਬਰ, ਜਿਹੜੇ ਰਾਮਗੜੀਏ ਸੀਗੇ ਉਹ ਸਕਿਲਡ ਲੇਬਰ, ਤੇ ਉਹਨਾਂ ਦੀ ਗਏ ਨੇ ਲੋਕ। ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਹਿੰਦੁਸਤਾਨੀ ਉਹਨਾਂ ਸਾਰੇ ਮੁਲਕਾਂ ਚ ਫੈਲੇ ਨੇ।
ਹਾਂਜੀ ਤਾਇਆ ਜੀ, ਤੁਹਾਡਾ ਇੱਕ ਹੋਰ ਭਤੀਜਾ ਵੀ ਪ੍ਰੋਗਰਾਮ ਸੁਣ ਰਿਹਾ ਡਰਾਈਵਰ।
ਨਾਲੇ ਨਾਲੇ ਇੱਕ ਮਿੰਟ, ਨਾਲੇ ਹੁਣ ਦੇਖੋ ਮੈਂ ਕਾਲਾ ਥਾਂ ਪਹਿਲਾਂ ਦਾ ਵੀ ਮੈਨੂੰ ਗੱਲ ਭੁੱਲ ਨਾ ਜਾਵੇ।
ਅੱਛਾ
ਤੇ ਹੁਣ ਦੇਖੋ ਵੀ ਪ੍ਰਦੇਸ਼ ਪਹਿਲਾਂ ਆਪਣਾ ਹੁੰਦਾ ਸੀਗਾ ਵੀ ਘਰ ਦੀ ਅੱਧੀ ਚੰਗੀ ਬਾਹਰ ਦੀ ਸਾਰੀ ਨੂੰ, ਪ੍ਰਦੇਸ਼ ਦੇ ਵਿੱਚ ਨਹੀਂ ਜਾਣਾ। ਇਥੋਂ ਤੱਕ ਹਿੰਦੂ ਸੋਚ ਦੇ ਆਪਣਾ ਸਨਾਤਨ ਸੋਚ ਦੇ ਵਿੱਚ ਇਹ ਹੁੰਦਾ ਹੈ ਵੀ ਜੇ ਤੁਸੀਂ ਦਰਿਆ ਜਾਂ ਨਹਿਰ ਕੋਈ ਪਾਰ ਕੀਤੀ ਹੈ ਤੇ ਤਾਂ ਵੀ ਪ੍ਰਾਸ਼ਚਿਤ ਕਰੋ, ਆਪਣੇ ਆਪ ਦੀ ਸ਼ੁੱਧੀ ਕਰੋ। ਤੇ ਉਸ ਆਧਾਰ ਦੇ ਵਿੱਚ ਬਾਹਰ ਜਾਣਾ ਨਹੀਂ ਸੀ ਸਮਝਿਆ ਜਾਂਦਾ। ਤੂੰ ਪ੍ਰਦੇਸ਼ ਗਿਆ ਭਾਈ, ਪੁੱਤਰ ਮਾਂ ਤੋਂ ਮਰੋ ਕੇ ਤੋਰਦੀ ਹੈ, ਤੇ ਅੱਜ ਤੇ ਪ੍ਰਦੇਸ਼ ਕੋਈ ਰਿਹਾ ਨੀ। ਜਾਂ ਤੇ ਤੁਸੀਂ ਉਸੇ ਪਿੰਡ ਵਿੱਚ ਰਹੋ, ਜਿਹੜੀਆਂ ਗਲੀਆਂ 'ਚ ਤੁਸੀਂ ਖੇਡੇ ਹੋ, ਗੁੱਲੀ ਡੰਡਾ ਖੇਡਿਆ, ਛੂਣ ਛਪਾਈ ਖੇਡਿਆ, ਤੇ ਜੇ ਤੁਸੀਂ ਉੱਤੋਂ ਚੜ ਕੇ ਜਲੰਧਰ ਆ ਗਏ ਹੋ ਜਾਂ ਦਿੱਲੀ ਚਲੇ ਗਏ ਹੋ ਜਾਂ ਕਲਕੱਤੇ ਚਲੇ ਗਏ ਹੋ, ਤੇ ਉਹਦੇ ਹਿਸਾਬ ਨਾਲ ਸਿਡਨੀ ਆ ਗਏ ਜਾਂ ਲੰਡਨ ਚਲੇ ਗਏ ਜਾਂ ਨਿਊਯਾਰਕ ਚਲੇ ਗਏ, ਕੋਈ ਫਰਕ ਨਹੀਂ। ਦੇਖੋ ਐਜੂਕੇਸ਼ਨ, ਟਰਾਂਸਪੋਰਟੇਸ਼ਨ ਤੇ ਕਮਿਊਨੀਕੇਸ਼ਨ ਦੇ ਨਾਲ ਸਾਰੇ ਸੰਸਾਰ ਦੀ ਗਲੋਬਲਾਈਜੇਸ਼ਨ ਹੋ ਗਈ ਹੈ, ਗਲੋਬਲ ਵਿਲੇਜ ਬਣ ਗਿਆ। ਸੋ ਹੁਣ ਇਸ ਲਈ ਕੋਈ ਦੇਸ਼ ਨਹੀਂ ਤੇ ਕੋਈ ਪ੍ਰਦੇਸ਼ ਨਹੀਂ। ਤੇ ਨਾਲੇ ਗੁਰੂ ਦੇ ਨਾਲ ਸਿੱਖਾਂ ਵਾਸਤੇ ਗੁਰੂ ਨਾਨਕ ਨੇ ਤੇ ਆਪ ਯਾਤਰਾਵਾਂ ਕਰਕੇ ਦੱਸਦਾ ਉਹ ਕਿਸੇ ਸਿੱਖੀ ਜਿਹੜੀ ਹੈ ਉਹ ਪੰਜਾਬੀਅਤ ਹੋਈ, ਸਿੱਖੀ ਹੋਈ, ਇਹ ਕਿਸੇ ਭੂਗੋਲਕ ਹੱਡਬੰਦੀ ਦੇ ਅੰਦਰ ਸੀਮਤ ਨਹੀਂ, ਕਿਸੇ ਇੱਕ ਬੋਲੀ ਦੇ ਅੰਦਰ, ਇੱਕ ਪਹਿਰਾਵੇ ਦੇ ਅੰਦਰ, ਇੱਕ ਕਮਿਊਨਿਟੀ ਦੇ ਅੰਦਰ ਸੀਮਤ ਨਹੀਂ। ਸਿੱਖਾਂ ਨੇ, ਪੰਜਾਬੀਆਂ ਨੇ ਸਾਰੇ ਸੰਸਾਰ ਵਿੱਚ ਫੈਲਣਾ ਹੈ। ਕਬੀਰ ਧਰਤੀ ਸਾਧ ਕੀ, ਪਰ ਇਹ ਵੱਖਰੀ ਗੱਲ ਹੈ, ਤਸਕਰ ਵੈਸੇ ਆਏ, ਚੋਰਾਂ ਨੇ ਉੱਥੇ ਕਬਜ਼ਾ ਕੀਤਾ, ਸੋ ਇਸ ਲਈ ਸਾਧਾਂ ਨੇ ਸਾਰੀ ਧਰਤੀ ਦੇ ਉੱਪਰ ਆਪਣੇ ਨਿਸ਼ਾਨ ਚਲਾਉਣੇ ਆ। ਤੇ ਗੁਰੂ ਨਾਨਕ ਸਭ ਤੋਂ ਵੱਡਾ ਸਾਧ ਦੁਨੀਆਂ ਹੋਇਆ ਹੈ ਕਿ ਵਿੱਚ ਹੋਇਆ, ਤੇ ਉਹਦੇ ਸਿੱਖ ਵੀ ਆਪਾਂ ਵੀ ਸਾਧਾਂ ਵਾਲੇ ਮਾਰਗ ਤੇ ਆ, ਇਸ ਲਈ ਅਸੀਂ ਸਾਰੀ ਦੁਨੀਆਂ ਦੇ ਵਿੱਚ ਵਿਚਰਨਾ, ਸਾਰੀ ਸਾਡੀ ਧਰਤੀ ਆ, ਨਿਰੰਕਾਰ ਦੀ ਸਾਡੀ।
ਬਿਲਕੁਲ ਤਾਇਆ ਜੀ, ਬਸ ਇੱਕ ਇੱਕ ਤਿੱਖਾ ਜਿਹਾ ਸਵਾਲ ਹੈ ਆਇਆ ਤੁਹਾਡੇ ਲਈ, ਤੇ ਉਹ ਤੋਂ ਪਹਿਲਾਂ ਦੋ ਕੁ ਮਿੰਟਾਂ ਜੇ ਕਰ ਲੈਣਾ। ਉਹ ਤੋਂ ਪਹਿਲਾਂ ਨਾ ਸਰੂਪ ਸਿੰਘ ਜੌਲ ਤੇ ਮੌਲੀ ਭੈਣ ਜੀ ਜੁੜੇ ਹੋਏ ਨੇ ਰਿਵਰਲੈਂਡ ਤੋਂ, ਫਤਿਹ ਬੁਲਾ ਰਹੇ ਨੇ। ਤੇ ਦੂਜਾ ਦੀਪਜੋ ਸੋਈ, ਉਹ ਕਹਿ ਰਿਹਾ ਕਿ ਤਾਇਆ ਜੀ ਲਾ ਗਏ ਫਿਰ। ਭਾਅ ਜੀ ਸਤਿ ਸ਼੍ਰੀ ਅਕਾਲ, ਤਾਇਆ ਜੀ ਨੇ ਅੱਜ ਮੂਡ ਵਿੱਚ ਨੇ, ਜਿਹੜੇ ਤੁਹਾਡੇ ਤੇ ਵੀ ਤਵਾ ਲਾ ਗਏ। ਕਿਸੇ ਦਿਨ ਤਾਇਆ ਜੀ ਤੇ ਅਮਰੀਕ ਭਾਅ ਜੀ ਦੋਨਾਂ ਨੂੰ ਇਕੱਠੇ ਲਵੋ, ਪੂਰਾ ਨਜ਼ਾਰਾ ਆਜੂਗਾ। ਤੇ ਉਧਰ ਜੀ ਐਸ ਚਾਹਲ ਕਹਿ ਰਹੇ ਨੇ ਕਿ ਬਾਹਰ ਮੀਂਹ ਪੈ ਰਿਹਾ ਜੀ, ਰੇਡੀਓ ਤੇ ਮਿੱਟੀ ਪੁੱਟਣਗੇ ਤਾਇਆ ਜੀ ਅੱਜ। ਸੋ ਉਹ ਪੱਟ ਦਿੱਤੀ ਹੈ ਜੀ ਉਹਨਾਂ ਨੇ। ਤੇ ਤਾਇਆ ਜੀ ਇੱਕ ਨਾ ਹੁਣ ਤਿੱਖਾ ਜਿਹਾ ਸਵਾਲ ਹੈ, ਬਸ ਦੋ ਕੁ ਮਿੰਟ ਲਾਉਣੇ ਆ, ਬਿੱਟਾ ਸਾਹਿਬ ਵੀ ਵੇਟ ਕਰ ਰਹੇ ਆ। ਅਮਰੀਕ ਸਿੰਘ ਫਲੋਰਾ ਜਿਹੜੇ ਪ੍ਰੋਗਰਾਮ ਮੇਰੇ ਨਾਲ ਕਰਦੇ ਨੇ ਸਾਡੇ ਭਾਅ ਜੀ, ਉਹ ਕਹਿੰਦੇ ਨੇ ਕਿ ਤਾਇਆ ਜੀ ਜਦੋਂ ਨਾ ਆਪਣੇ ਅਕਾਲੀਆਂ ਦੀ ਸਰਕਾਰ ਸੀ, ਕੈਪਟਨ ਦੀ ਸਰਕਾਰ ਬਣਨ ਤੋਂ ਪਹਿਲਾਂ, ਤਾਂ ਉਦੋਂ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨੇ ਮੁਹਿੰਮ ਚਲਾਈ ਸੀ ਕਿ ਪੰਜਾਬ ਨੂੰ ਬਦਨਾਮ ਨਾ ਕਰੋ, ਹੈ ਨਾ, ਅਗਰੈਸਿਵ ਮੂਵਮੈਂਟ ਚਲਾਈ ਸੀ ਕਿ ਵੀ ਨਸ਼ਈ ਜਿਹੜੇ। ਹੁਣ ਕਹਿੰਦੇ ਵੀ ਜਿਹੜੇ ਯੰਗਸਟਰ ਹੁਣ ਕਹਿੰਦੇ, ਹੁਣ ਆਹ ਦੇਖੋ ਜੀ ਕਿੰਨਾ ਚੜ੍ਹਦਾ ਪੰਜਾਬ ਹੈ, ਤਾਂ ਐਵੇਂ ਬਦਨਾਮ ਕਰਦੇ ਸੀ ਪੰਜਾਬ ਨੂੰ। ਕਹਿੰਦੇ ਉਦੋਂ ਜਦੋਂ ਸੁਖਬੀਰ ਹੁਣੀ ਕਹਿੰਦੇ ਸੀ ਪੰਜਾਬ ਨੂੰ ਬਦਨਾਮ ਨਾ ਕਰੋ, ਉਦੋਂ ਲੋਕ ਉਹਨਾਂ ਦੇ ਜੁੱਤੀਆਂ ਲੈ ਕੇ ਮਗਰ ਘੁੰਮਦੇ ਹੁੰਦੇ ਸੀਗੇ ਵੀ ਤੁਸੀਂ ਝੂਠ ਬੋਲਦੇ ਆ, ਇਹਦਾ ਆਹ ਹੋ ਗਿਆ, ਉਹ ਹੋ ਗਿਆ। ਕੀ ਖਿਆਲ ਹੈ? ਉਹ ਕਹਿੰਦੇ ਸੀ ਇਹ ਨਸ਼ਾ ਵੰਡ ਰਹੇ ਨੇ, ਉਹ ਵੰਡ ਰਹੇ ਨੇ, ਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਉਦੋਂ ਲੋਕ ਗਲਤ ਸੀ ਜਾਂ ਹੁਣ ਲੋਕ ਗਲਤ ਨੇ?
ਲੋਕ ਤੇ ਲਾਈ ਲੱਗ ਗਿਆ, ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲੇ। ਹੁਣ ਉਹ ਲਗਾਤਾਰ ਇੱਕ ਪਾਰਟੀ ਦਾ ਰਾਜ ਰਿਹਾ ਹੈ। ਪਹਿਲੀ ਵਾਰੀ ਇਤਿਹਾਸ ਚ ਆਇਆ ਸੀ ਵੀ ਅਕਾਲੀਆਂ ਨੂੰ 10 ਸਾਲ ਰਾਜ ਕਰਨ ਦਾ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ। ਤੇ ਤੁਹਾਨੂੰ ਪਤਾ ਵੀ ਜਨਤਾ ਜਿਹੜੀ ਆ ਉਹ ਹਾਕਮ ਦੇ ਉੱਤੇ ਕਦੀ ਵੀ ਖੁਸ਼ ਨਹੀਂ ਹੁੰਦੀ, ਤੇ ਉਹ ਤੇ ਬਾਕੀ ਜਿਹੜਾ ਮੀਡੀਆ ਸੀ ਉਹ ਬਦਨਾਮ ਕਰਨ ਤੇ ਲੱਕ ਉਹਨੇ ਬੰਨਿਆ ਹੋਇਆ ਸੀ। ਜੇ ਉਹ ਜੀ ਗੱਲ ਸੁਣੀ ਉਹ ਜੀ ਖੰਭਾਂ ਦੀਆਂ ਡਾਰਾਂ ਲੈ ਤੁਰੇ ਬਣਾ ਕੇ, ਤੇ ਉਹ ਕਿਉਂਕਿ ਮੀਡੀਆ ਲੋਕਾਂ ਦੇ ਵਿਚਾਰ ਬਦਲ ਦਿੰਦਾ ਹੈ। ਦੇਖੋ ਇੱਥੇ ਆਪਣਾ ਮੇਰੇ ਆਸਟ੍ਰੇਲੀਆ ਚ ਆਉਣ ਤੋਂ ਪਹਿਲਾਂ ਇੱਥੋਂ ਦੀ ਸਰਕਾਰ ਨੂੰ ਤੋੜਤਾ ਗਵਰਨਰ ਜਨਰਲ ਨੇ, ਬਿਟਲਮ ਦੀ ਸਰਕਾਰ ਬਣੀ ਗਈ ਨੇ, ਵਾਈਟ ਓਨਲੀ ਆਸਟ੍ਰੇਲੀਆ ਪਾਲਿਸੀ ਨੂੰ ਖਤਮ ਕੀਤਾ ਸੀ ਵੀ ਸਾਰੀ ਦੁਨੀਆਂ ਤੋਂ ਕੋਈ ਵੀ ਆ ਕੇ ਇੱਥੇ ਰਹਿ ਸਕਦਾ। ਤੇ ਬੜਾ ਚੰਗਾ ਬੰਦਾ ਸੀ ਬਿਟਲਮ, ਔਰ ਲੋਕਾਂ ਦਾ ਬੜਾ ਉਹ ਲੋਕਾਂ ਵਿੱਚ ਹਰਮਨ ਪਿਆਰਾ ਸੀ, ਪਰ ਉਹ ਕਿਸੇ ਕਾਨੂੰਨੀ ਨੁਕਤੇ ਤੇ ਆਣ ਕੇ ਗਵਰਨਰ ਜਨਰਲ ਕਰਨੇ ਉਹਦੀ ਸਰਕਾਰ ਖਤਮ ਕਰਕੇ ਤੇ ਬਿਨਾਂ ਇਲੈਕਸ਼ਨ ਤੋਂ ਹੀ ਫਰੇਜ਼ਰ ਦੀ ਸਰਕਾਰ ਬਣਾਤੀ। ਔਰ ਲੋਕੀ ਇੰਨੇ ਗੁੱਸੇ 'ਚ ਐਜੀਟੇਸ਼ਨਾਂ ਹੋ ਰਹੀਆਂ ਸੀਗੀਆਂ ਤੇ ਲੋਕੀ ਮਰਨ ਤੇ ਮਾਰਨ ਲਈ ਤਿਆਰ ਸੀ ਉਹਦੇ ਵਾਸਤੇ, ਬਿਟਲਮ ਵਾਸਤੇ ਇੰਨੀ ਨਫ਼ਰਤ ਸੀ ਲੋਕ। ਹਾਂ ਤੇ ਉਹ ਗਵਰਨਰ ਸਰਕਾਰ ਬਣਾ ਕੇ ਫਰੇਜ਼ਰ ਨੇ ਉਹ ਕੀਤੇ ਇਕਰਾਰ ਦੇ ਅਨੁਸਾਰ ਉਹਨੇ 4 ਵੀਕਾਂ ਤੋਂ ਇਲੈਕਸ਼ਨ ਡਿਕਲੇਅਰ ਕਰਤੀ। 4 ਵੀਕਾਂ ਦੇ ਅੰਦਰ ਅੰਦਰ ਮੀਡੀਆ ਨੇ ਐਸੀ ਮੱਤ ਭਵਾਈ ਆਸਟ੍ਰੇਲੀਆ ਦੇ ਲੋਕਾਂ ਦੀ ਪੜ੍ਹਿਆ ਲਿਖਿਆ ਦੀ, ਜਿਹੜੇ ਗੋਲੀ ਖਾਣ ਲਈ ਤਿਆਰ ਸੀ ਉਹਨਾਂ ਨੇ ਬਿਟਲਮ ਨੂੰ ਵੋਟ ਨੀ ਪਾਈ ਇਲੈਕਸ਼ਨ ਚ ਹਰਾ ਤਾ 4 ਵੀਕਾਂ ਦੇ ਵਿੱਚ। ਯਾਨੀ ਮੀਡੀਆ ਇੰਨਾ ਪਾਵਰਫੁਲ ਤੇ ਹੁਣ ਜਿਹਨੇ ਸਵਾਲ ਕੀਤਾ ਹੈ ਉਹ ਸੱਜਣ ਮੇਰੇ ਨਾਲ ਜਿਆਦਾ ਜਾਣਦਾ ਇਸ ਮਸਲੇ ਨੂੰ।
ਮੀਡੀਆ
ਰੋਜ਼ ਹੀ ਅਸੀਂ ਸਾਨੂੰ ਬੰਬਾਰਡਮੈਂਟ ਹੋ ਰਹੀ ਹੈ ਲੋਕਾਂ ਦੇ ਉੱਪਰ ਰਾਤ ਦਿਨੇ। ਹੁਣ ਗੋਦੀ ਮੀਡੀਆ ਕਿੰਨੇ ਕਿੰਨੇ ਚੈਨਲ ਤੇ ਕਿੰਨੀਆਂ ਅਖਬਾਰਾਂ ਤੇ ਚੱਲ ਰਹੀਆਂ ਨੇ ਉੱਥੇ ਸਰਕਾਰ ਦੀ ਹਮਾਇਤ ਲਈ। ਇਸ ਲਈ ਕਿਸਾਨਾਂ ਦੇ ਵਿੱਚ ਵੀ ਕਈ ਲੋਕ ਅਜਿਹੇ ਹੈਗੇ ਨੇ ਜਿਹੜੇ ਇਸ ਮਤਲਬ ਇਹਨਾਂ ਮਤਿਆਂ ਦੇ ਹੱਕ ਵਿੱਚ ਨੇ। ਉਹ ਪ੍ਰਾਪੇਗੰਡਾ ਦਾ ਅਸਰ ਹੀ ਆ, ਉਹਨਾਂ ਨੇ ਉਧਰਲਾ ਪ੍ਰਾਪੇਗੰਡਾ ਸੁਣ ਲਿਆ। ਅਸੀਂ ਇੱਕ ਪਾਸੇ ਪ੍ਰਾਪੇਗੰਡਾ ਸੁਣਿਆ, ਅਸੀਂ ਇਸ ਵਿਚਾਰ ਦੇ ਕਿ ਭਾਈ ਕਿਸਾਨਾਂ ਦੀ ਗੱਲ ਸੁਣੀ ਜਾਵੇ, ਉਹਨਾਂ ਦੀ ਗੱਲ ਮੰਨੀ ਜਾਵੇ, ਉਹਨਾਂ ਦੀ ਸਲਾਹ ਦੇ ਨਾਲ ਜੇ ਕੋਈ ਤਬਦੀਲੀ ਕਰਨੀ ਕੀਤੀ ਜਾਵੇ। ਅਸੀਂ ਇਸ ਵਿਚਾਰ ਦੇ ਇਸ ਲਈ ਆ,
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ। ਸਾਡੇ ਨਾਲ ਪਾਲਾ ਬੈਂਸ ਕੋਬਰਮ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਜੀ। ਤੇ ਹਰਜਿੰਦਰ ਸਿੰਘ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਬਚਿੱਤਰ ਮਾਵੀ ਹੁਣੀ ਜੁੜੇ ਹੋਏ ਨੇ, ਉਹਨਾਂ ਦਾ ਮੈਸੇਜ ਸਾਡੇ ਤੱਕ ਇਸ ਤਰ੍ਹਾਂ ਪਹੁੰਚ ਨਹੀਂ ਰਿਹਾ ਪਰ ਪਰਸਨਲ ਆ ਰਹੇ ਨੇ। ਸੋ ਸ਼ੁਕਰਾਨਾ ਜੀ ਤੁਹਾਡਾ ਸੁਨੇਹਾ ਪੜਦਾ ਹੋ ਗਿਆ। ਸੋ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਜੁੜਦੇ ਹਾਂ ਬਿੱਟਾ ਸਾਹਿਬ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਤੇ ਗਿਆਨੀ ਸੰਤੋਖ ਸਿੰਘ ਜੀ ਨਾਲ ਗੱਲਬਾਤ ਚੱਲੀ ਆਪਣੀ। ਸੋ ਕੁਛ ਮੁੱਦੇ ਡਿਸਕਸ ਕੀਤੇ ਗਏ ਸਾਡੇ ਨਾਲ। ਇਸ ਦੌਰਾਨ ਲਾਡੀ ਬੈਂਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਗੁਰਸ਼ਰਨ ਸੇਖੋਂ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਤਾਂ ਹੈ ਪਰ ਨਸ਼ਾ ਕਰਨ ਵਾਲੇ ਵੀ ਸੰਘਰਸ਼ ਦਾ ਹਿੱਸਾ ਨੇ। ਉਮੀਦ ਹੈ ਕਿ ਸੰਘਰਸ਼ ਤੋਂ ਬਾਅਦ ਬਦਲ ਜਾਣਗੇ। ਇਹੀ ਅਰਦਾਸ ਹੀ ਕਰ ਸਕਦੇ ਹਾਂ। ਅਤੇ ਬਾਕੀ ਆਪਾਂ ਇਸ ਮੁੱਦੇ 'ਤੇ ਥੋੜ੍ਹੀ ਹੋਰ ਵੀ ਗੱਲਬਾਤ ਕਰਾਂਗੇ ਜ਼ਮੀਨੀ ਪੱਧਰ ਦੇ ਉੱਤੇ ਕਿ ਸੰਘਰਸ਼ ਦੇ ਵਿੱਚ ਕੌਣ ਕੌਣ ਪਹੁੰਚੇ ਹੋਏ ਨੇ, ਕੀ ਹੈ, ਅਤੇ ਆਲੇ ਦੁਆਲੇ ਦੀਆਂ ਹੋਰ ਪੰਜਾਬ ਦੀਆਂ ਗੱਲਾਂ ਬਾਤਾਂ ਹਰਿਆਣੇ ਦੀਆਂ ਕਰਨ ਦੇ ਲਈ ਮੇਰੇ ਨਾਲ ਹਾਜ਼ਰ ਹੋ ਚੁੱਕੇ ਨੇ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਆਇਆਂ ਨੂੰ
ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਾਰ ਮੁਕਤਸਰ ਸਾਹਿਬ ਤੋਂ ਨਾ ਕਹੋ ਤਾਂ ਚੰਗੀ ਗੱਲ ਹੈ ਜੀ, ਕਿਉਂਕਿ ਮੈਂ ਇਸ ਵਕਤ ਹੈਗਾ ਟਿੱਕਰੀ ਬਾਰਡਰ ਦੇ ਕਹਿ ਸਕਦੇ ਹਾਂ, ਸਿੰਘੂ ਬਾਰਡਰ ਦੇ ਕਹਿ ਸਕਦੇ ਹਾਂ, ਵਿਚਾਲੇ ਜੇ ਹੈਗਾ ਦੋਨਾਂ ਦਾ।
ਅੱਛਾ ਅੱਛਾ ਅੱਛਾ, ਠੀਕ ਹੈ। ਮੈਨੂੰ ਵੀ ਭੁਲੇਖਾ ਲੱਗ ਜਾਂਦਾ, ਮੈਂ ਕਿਹਾ ਕਈ ਵਾਰੀ ਤੁਹਾਡਾ ਪਤਾ ਨਹੀਂ ਨਾ ਹੁੰਦਾ ਵੀ ਕਦੋਂ ਕਿੱਥੇ ਹੈ। ਸੋ ਬੜਾ ਵਧੀਆ ਲੱਗਿਆ ਕਿ ਤੁਸੀਂ ਪਹੁੰਚੇ ਹੋਏ ਹਾਂ ਬਾਰਡਰ 'ਤੇ। ਸੋ ਬਿੱਟਾ ਸਾਹਿਬ, ਕੀ ਸਿਚੁਏਸ਼ਨ ਹੈ, ਜਿਹੜਾ ਜੋਸ਼ ਤੇ ਹੋਸ਼ ਕਾਇਮ ਹੈ ਹਜੇ ਆਪਣੇ ਕਾਫਲੇ ਦਾ?
ਬਿਲਕੁਲ ਜੀ, ਇੱਕ ਦੁਨੀਆ ਦਾ ਇੱਕ ਵਿਲੱਖਣ ਅੰਦੋਲਨ ਜਿਹੜਾ ਅਸੀਂ ਦੇਖ ਰਹੇ ਹਾਂ। ਜਿਵੇਂ ਅਸੀਂ ਨਾ ਮਿਲਵਰਤਨ ਲਹਿਰ 1942 ਸੁਣਿਆ ਸੀਗਾ
ਜੀ,
ਪਰ ਉਹ ਤਾਂ ਅਸੀਂ ਸੁਣਿਆ ਸੀ, ਇਹ ਅਸੀਂ ਦੇਖ ਰਹੇ ਹਾਂ
ਜੀ।
ਜਿਹੜਾ ਤੁਸੀਂ ਦੇਖ ਲਓ ਵੀ 26 ਆਪਣਾ ਨਵੰਬਰ ਤੋਂ ਸ਼ੁਰੂ ਹੁੰਦਾ
ਜੀ,
26 ਤਰੀਕ ਨੂੰ ਇੱਥੇ ਆ ਜਾਂਦੇ ਨੇ, ਔਰ 3 ਖੇਤੀ ਕਾਨੂੰਨ ਦੇ ਖਿਲਾਫ ਜਿਹੜਾ ਸੰਘਰਸ਼ ਹੈਗਾ ਉਹਦੀ ਹੁਣ ਰਣਨੀਤੀ ਜਿਹੜੀ ਅਗਲੇ 1-2 ਦਿਨਾਂ ਦੇ ਵਿੱਚ ਤੈਅ ਹੋ ਜਾਣੀ ਹੈ, ਕਿਉਂਕਿ ਇਸੇ ਹਫ਼ਤੇ ਜਿਹੜਾ ਸਰਵਉੱਚ ਅਦਾਲਤ ਨੇ ਜਿਹੜਾ ਇਸ ਕੇਸ ਨੂੰ ਆਪਣੇ ਹੱਥ ਦੇ ਵਿੱਚ ਲਿਆ ਸੀ ਤੇ ਉਹ ਡੈਡਲਾਕ ਜਿਹੜਾ ਤੋੜਨ ਦੀ ਗੱਲ ਕਹੀ ਸੀ ਕਿ ਖੇਤੀ ਮਾਹਰਾਂ ਦਾ ਤੇ ਕਿਸਾਨ ਜਥੇਬੰਦੀਆਂ ਦਾ ਇੱਕ ਨਿਰਪੱਖ ਤੇ ਆਜ਼ਾਦ ਇੱਕ ਸਮੂਹ ਜਾਂ ਕਮੇਟੀ ਉਹ ਬਣਾ ਦਿੱਤੀ ਜਾਵੇ।
ਅੱਛਾ।
ਕੱਲ ਮੇਰੀ ਮੱਧ ਪ੍ਰਦੇਸ਼ ਦੇ ਇੱਕ ਕਿਸਾਨ ਆਗੂ ਨੇ ਸ਼ਿਵ ਕੁਮਾਰ ਕੱਕਾ
ਜੀ,
ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਆਖਿਆ ਕਿ ਇਹ ਸਾਰੀ ਜਿਹੜੀ ਰੂਪ ਰੇਖਾ ਰਣਨੀਤੀ ਤੈਅ ਕਰਨ ਦੇ ਲਈ ਜਥੇਬੰਦੀਆਂ ਦੇ ਵਿਚਕਾਰ ਤੇ ਗੱਲਬਾਤ ਜਿਹੜੀ ਚੱਲ ਰਹੀ ਤੇ ਇਸ ਮਾਮਲੇ ਦੇ ਉੱਤੇ ਕਾਨੂੰਨੀ ਰਾਏ ਲਈ ਜਾ ਰਹੀ ਹੈ
ਜੀ।
ਪਰਸੋਂ ਮੈਂ ਤੇ ਟੀ ਪੀ ਸਿੰਘ ਆਪਣੇ ਜਿਹੜੇ ਇਮੀਗ੍ਰੇਸ਼ਨ ਲਾਇਰ ਨੇ
ਜੀ,
ਅਸੀਂ ਇਕੱਠੇ ਹੋਏ ਸੀਗੇ ਇੱਥੇ, ਆਏ ਸੀ ਜਹੇਦਰ ਰਣਜੀਤ ਸਿੰਘ, ਸਾਬਕਾ ਜਹੇਦਰ ਰਣਜੀਤ ਸਿੰਘ, ਉਹਨਾਂ ਨੇ ਆਪਣੀ ਪੰਥਕ ਅਕਾਲੀ ਲਹਿਰ ਦਾ ਆਗਾਜ਼ ਕੀਤਾ। ਉੱਥੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਜੀ ਫੂਲਕਾ ਸਾਹਿਬ ਨਾਲ ਟਾਈਮ ਦਵਾਓ ਮੈਨੂੰ ਤੇ ਉਹਨਾਂ ਨਾਲ ਗੱਲ ਕਰਨੀ ਹੈ, ਤੇ ਫੂਲਕਾ ਸਾਹਿਬ ਨੂੰ ਮੈਸੇਜ ਵੀ ਕੀਤਾ
ਜੀ।
ਕੱਲ ਫੂਲਕਾ ਸਾਹਿਬ ਦੇ ਇੱਕ ਬ੍ਰਦਰ ਨੇ ਵਾਹਿਗੁਰੂ ਪਾਲ ਸਿੰਘ ਬਠਿੰਡੇ ਰਹਿੰਦੇ ਨੇ, ਡੀ ਪੀ ਆਰ ਓ ਸੀ, ਉਹਨਾਂ ਦੀ ਡੈਥ ਹੋ ਗਈ
ਜੀ।
ਉਹ ਲੀਗਲ ਆਸਪੈਕਟ ਦੇਖਦੇ ਨੇ, ਉਹਨਾਂ ਨੇ ਆਫਰ ਵੀ ਕੀਤੀ ਸੀਗੀ ਫੂਲਕਾ ਸਾਹਿਬ ਨੇ। ਦੁਸ਼ਾਂਤ ਦਵੇ ਇੱਕ ਵਕੀਲ ਆ, ਉਹਨਾਂ ਨੇ ਕਿਹਾ ਸੀ ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਤੁਹਾਡਾ ਕੇਸ ਲੜਾਂਗੇ, ਅਸੀਂ ਤੁਹਾਨੂੰ ਰਾਏ ਦੇਵਾਂਗੇ
ਜੀ।
ਉਹ ਹੁਣ ਮੰਡੇ ਨੂੰ, ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ ਫੂਲਕਾ ਸਾਹਿਬ ਦੇ ਬ੍ਰਦਰ ਦਾ, ਉਧਰ ਉਲਝ ਗਏ। ਸੋ 1-2 ਦਿਨਾਂ ਦੇ ਵਿੱਚ ਇਹ ਫੈਸਲਾ ਹੋ ਜਾਣਾ ਹੈ, ਤੇ ਔਰ ਇਸ ਗੱਲ ਦੀ ਸਪਸ਼ਟਤਾ ਹੋ ਜਾਣੀ ਹੈ ਕਿ ਜਿਹੜਾ ਅਦਾਲਤ ਵੱਲੋਂ ਇਹ ਸੁਣਾਇਆ ਗਿਆ ਫੈਸਲਾ ਜਾਂ ਕਮੇਟੀ ਦਾ ਹਿੱਸਾ ਕੌਣ ਹੋਣਾ ਚਾਹੀਦਾ ਜਾਂ ਕੌਣ ਨਹੀਂ ਹੋਣਾ ਚਾਹੀਦਾ। ਤੇ ਬਲਵੀਰ ਸਿੰਘ ਰਾਜੋਵਾਲ ਨਾਲ ਵੀ ਗੱਲ ਹੋਈ ਹੈ, ਉਹ ਕਹਿੰਦੇ ਆ ਕਿ ਕਿਸਾਨ ਜਦੋਂ ਤੱਕ ਆਪਣਾ ਵਿਰੋਧ ਜਿਹੜਾ ਸਮਾਪਤ ਨਹੀਂ ਕਰਨਗੇ ਉਦੋਂ ਤੱਕ ਉਹਨਾਂ ਦੀਆਂ ਪੂਰੀਆਂ ਨੇ ਪੂਰੀਆਂ
ਜੀ,
ਉਹ ਉਹਨਾਂ ਲਈ ਜਦੋਂ ਤੱਕ ਰਹੇਗਾ, ਜਦੋਂ ਤੱਕ ਉਹ ਆਪਣਾ ਵਿਰੋਧ ਪ੍ਰਦਰਸ਼ਨ ਉਹਨਾਂ ਦਾ ਸਮਾਪਤ ਨਹੀਂ ਅਸੀਂ ਕਰਨਾ। ਨਾਲ ਉਹਨਾਂ ਆਖਿਆ ਕਿ ਇਹ ਬੜੀ ਲੰਬੀ ਚੌੜੀ ਲੜਾਈ ਹੈਗੀ ਹੈ, ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ, ਤੇ ਅਦਾਲਤ ਦੇ ਹੁਕਮ ਤੋਂ ਬਾਅਦ ਆਪਣਾ ਜਿਹੜਾ ਰਵੱਈਆ ਤੈਅ ਕਰਨ ਦੀ ਅਸੀਂ ਪ੍ਰਕਿਰਿਆ ਦੇ ਵਿੱਚ ਹਾਂ
ਜੀ।
ਔਰ ਨਵੇਂ ਖੇਤੀ ਕਾਨੂੰਨ ਨੂੰ ਜਿਹੜਾ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਟਿੱਕਰੀ ਬਾਰਡਰ ਤੇ, ਗਾਜੀਪੁਰ ਬਾਰਡਰ ਤੇ, ਜ਼ਿਲ੍ਹਾ ਬਾਰਡਰ ਤੇ, ਸਿੰਘੂ ਬਾਰਡਰ ਦੇ ਉੱਤੇ ਜਿਹੜੇ ਜਥੇਬੰਦੀਆਂ ਹੈਗੀਆਂ ਉਹ ਡਟੀਆਂ ਹੋਈਆਂ, ਔਰ ਇਸੇ ਤਰ੍ਹਾਂ ਹੀ ਆਲ ਇੰਡੀਆ ਕਿਸਾਨ ਸਭਾ ਜਿਹੜੀ ਬਣਾਈ ਹੈ ਉਹਦੇ ਵਿੱਚ ਕੱਲ ਇਹ ਗੱਲ ਕਹੀ ਸੀ ਕਿ 26 ਨਵੰਬਰ ਤੋਂ ਜਿਹੜਾ ਜਾਰੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਭਾਗ ਲੈਣ ਵਾਲੇ ਜਿਹੜੇ 33 ਕਿਸਾਨ ਦੀ ਮੌਤ ਬਿਮਾਰੀ ਕਰਕੇ ਤੇ ਠੰਡ ਦੇ ਮੌਸਮ ਦੇ ਵਜ੍ਹਾ ਕਰਕੇ ਹੋ ਚੁੱਕੀ ਹੈ, ਤੇ ਅੱਜ ਆਲ ਇੰਡੀਆ ਕਿਸਾਨ ਸੰਘ ਜਿਹੜਾ ਇਹ ਬਣਾਇਆ ਹੈ ਉਹ ਸ਼ਰਧਾਂਜਲੀ ਸਮਾਗਮ ਮਨਾ ਰਿਹਾ ਹੈ, ਸ਼ਰਧਾਂਜਲੀ ਦਿਵਸ ਦੇ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਕਿਸਾਨ ਜਥੇਬੰਦੀਆਂ ਹੈ। ਔਰ ਇਸ ਹਫ਼ਤੇ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਸਰਵਉੱਚ ਅਦਾਲਤ ਨੇ ਕਿਸਾਨਾਂ ਨੂੰ ਆਪਣਾ ਵਿਰੋਧ ਪ੍ਰਦਰਸ਼ਨ ਦੇ ਹੱਕ ਨੂੰ ਸਵੀਕਾਰ ਕੀਤਾ ਸੀ ਤੇ ਸੁਝਾਅ ਦਿੱਤਾ ਸੀ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਹੈ ਤਿੰਨੇ ਜਿਹੜੇ ਵਿਵਾਦ ਪ੍ਰਸਤ ਬਿੱਲ ਨੇ ਇਹਨਾਂ ਦਾ ਜਿਹੜਾ ਅਮਲ ਹੈ ਇਹਨੂੰ ਥੋੜਾ ਜਿਹਾ ਡਿਲੇ ਕਰ ਦੇਵੇ, ਮੁਲਤਵੀ ਕਰ ਦੇਵੇ, ਕਿਉਂਕਿ ਗੱਲਬਾਤ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਟੁੱਟ ਗਿਆ ਸੀ ਔਰ ਇਸ ਗੱਲਬਾਤ ਦੇ ਜਿਹੜੇ ਦਾਇਰੇ ਨੂੰ ਅੱਗੇ ਵਧਾਉਣ ਦੇ ਲਈ ਇਸ ਇਰਾਦੇ ਦੇ ਨਾਲ ਖੇਤੀਬਾੜੀ ਮਾਹਰਾਂ ਦੀ ਇੱਕ ਨਿਰਪੱਖ ਤੇ ਆਜ਼ਾਦ ਕਮੇਟੀ ਬਣਾਉਣ ਤੇ ਵੀ ਵਿਚਾਰ ਕੀਤਾ ਗਿਆ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਸੁਝਾਅ ਦਾ ਵਿਰੋਧ ਕੀਤਾ ਸੀ ਤੇ ਉਹਨਾਂ ਨੇ ਆਖਿਆ ਸੀਗਾ ਕਿ ਜੇ ਇਹਨਾਂ ਕਾਨੂੰਨਾਂ ਦਾ ਅਮਲ ਮੁਲਤਵੀ ਕਰ ਦਿੱਤਾ ਤਾਂ ਕਿਸਾਨ ਗੱਲਬਾਤ ਦੇ ਲਈ ਅੱਗੇ ਨਹੀਂ ਆਉਣਗੇ। ਉਹਨਾਂ ਨੂੰ ਇਹ ਸੀਗਾ ਕਿ ਇਹ ਜਿਹੜੀ ਗੱਲਬਾਤ ਹੈਗੀ ਹੈ
ਸ਼ੋਧ ਕਰਵਾ ਲਓ, ਐਮ ਐਸ ਪੀ ਲਿਖਾ ਲਓ, ਜਿਹੜੀਆਂ ਕਿਸਾਨ ਯੂਨੀਅਨ ਮੰਗਾਂ ਕਰੇ, ਫਿਰ ਅਚਾਨਕ ਯੈਸ ਨੂੰ ਤੇ ਹੋ ਗਿਆ ਕੰਮ ਕਿਉਂਕਿ ਉਹ ਸਰਕਾਰ ਵੀ ਅੜੀ ਹੋਈ ਸੀਗੀ। ਤੇ ਹੁਣ ਜਿਹੜਾ ਆ ਸੁਪਰੀਮ ਕੋਰਟ ਹੈ ਇੰਡੀਆ ਦਾ, ਇਹਦੀ ਕਿੰਨੀ ਕੁ ਬੁੱਕਤ ਹੈ? ਮਤਲਬ ਜਦੋਂ ਇੱਕ ਪ੍ਰੋਸੈਸ ਹੈ, ਜਦੋਂ ਸੁਪਰੀਮ ਕੋਰਟ ਪਹਿਲਾਂ ਨਹੀਂ ਦਖਲ ਦੇ ਸਕੀ, ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਇਹ ਲਾਅ ਬਣਾਏ ਗਏ ਆ ਟ੍ਰੇਡ ਐਂਡ ਕਾਮਰਸ ਦੇ ਅੰਡਰ, ਇਹ ਖੇਤੀ ਨਾਲ ਰਿਲੇਟਡ ਲਾਅਜ਼ ਨੇ ਅਤੇ ਖੇਤੀ ਦੇ ਮਾਮਲੇ ਦੇ ਵਿੱਚ ਸੈਂਟਰ ਦੇ ਕੋਲ ਕੋਈ ਸੰਵਿਧਾਨਿਕ ਹੱਕ ਨਹੀਂ ਹੈਗਾ ਕਿ ਉਹ ਸਟੇਟਸ ਨੂੰ ਡਾਇਰੈਕਟ ਕਰ ਸਕਣ ਜਾਂ ਦੱਸ ਸਕਣ। ਹੁਣ ਉਦੋਂ ਸੁਪਰੀਮ ਕੋਰਟ ਜਿਹੜਾ ਲਾਅ ਹੈ ਉਦੋਂ ਕਿੱਥੇ ਚੱਲਿਆ ਜਾਂਦਾ ਜਦੋਂ ਇੱਕ ਸਰਕਾਰ ਜਿਹੜੀ ਹੈ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਇੱਕ ਕਾਨੂੰਨ ਬਣਾਉਂਦੀ ਹੈ ਅਤੇ ਪਾਸ ਕਰਾ ਲੈਂਦੀ ਹੈ? ਹੁਣ ਜਦੋਂ ਵਿਰੋਧ ਹੋਣ ਲੱਗ ਗਿਆ ਤਾਂ ਹੁਣ ਉਹ ਇੰਟਰਫੇਅਰ ਕਰ ਰਹੀ ਹੈ, ਇਹ ਕੀ ਮਾਜਰਾ ਹੈ?
ਬਿਲਕੁਲ ਜੀ, ਇਹ ਤੁਸੀਂ ਬੜਾ ਜਿਹੜਾ ਵਾਜਬ ਪ੍ਰਸ਼ਨ ਕੀਤਾ ਹੈ। ਇਹਦੇ ਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਾਨੂੰਨ ਹੈ, ਜਿਹੜਾ ਇਹ ਤਿੰਨ ਖੇਤੀ ਕਾਨੂੰਨ ਬਣਾਏ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਅਸੈਂਸ਼ੀਅਲ ਕਮੋਡਿਟੀ ਦੀ ਗੱਲ ਕਰਦੇ ਹਾਂ, ਅਸੀਂ ਟ੍ਰੇਡ ਐਂਡ ਕਾਮਰਸ ਦੀ ਗੱਲ ਕਰਦੇ ਹਾਂ, ਅਸੀਂ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਰਦੇ ਹਾਂ, ਤਾਂ ਇਹ ਤਿੰਨ ਜਿਹੜੇ ਕਾਨੂੰਨ ਨੇ ਇਹਦਾ ਜੇ ਲੀਗਲ ਆਸਪੈਕਟ ਦੇਖੀਏ ਅਸੀਂ ਤਾਂ ਇਹ ਕੇਂਦਰ ਸਰਕਾਰ ਨਹੀਂ ਬਣਾ ਸਕਦੀ। ਉਹਦਾ ਚ ਕੇ ਟੀ ਐਸ ਤੁਲਸੀ ਜਿਹੜੇ ਉੱਘੇ ਵਕੀਲ ਨੇ ਦਿੱਲੀ ਦੇ, ਉਹ ਵੀ ਇਹ ਗੱਲ ਕਹਿੰਦੇ ਆ, ਰਾਜ ਸਭਾ ਮੈਂਬਰ ਵੀ ਰਹੇ ਨੇ ਔਰ ਉਹਨਾਂ ਦਾ ਵੱਡਾ ਨਾਂ ਹੈਗਾ, ਉਹ ਕਹਿੰਦੇ ਕਿ ਇਹ ਸਟੇਟ ਸਬਜੈਕਟ ਹੈਗਾ, ਪਹਿਲਾਂ ਤਾਂ
ਜੀ ਜੀ
ਸੂਬੇ ਦਾ ਅਧਿਕਾਰ ਹੈਗਾ ਕਿ ਖੇਤੀ ਬਿੱਲ ਜਿਹੜਾ ਹੈਗਾ ਉਹ ਹੀ ਬਣਾ ਸਕਦਾ, ਕਿਉਂਕਿ ਸਟੇਟ ਨੇ ਦੇਖਣਾ ਕਿ ਅਸੀਂ ਸਾਨੂੰ ਕੀ ਠੀਕ ਲੱਗਦਾ ਤੇ ਕੀ ਗਲਤ ਲੱਗਦਾ। ਇਹ ਜਿਹੜਾ ਬਿੱਲ ਇਹਨਾਂ ਨੇ ਬਣਾਇਆ ਇਹ ਪਹਿਲਾਂ ਤਾਂ ਇਹ ਬਣਾਇਆ ਗਲਤ ਬਣਾਇਆ, ਇਹ ਕੇਂਦਰ ਸਰਕਾਰ ਇਹਦੇ ਵਿੱਚ ਦਖਲ ਨਹੀਂ ਦੇ ਸਕਦੀ। ਦੂਜਾ ਖੇਤੀ ਬਿੱਲ ਦੇ ਵਿੱਚ ਜਿਹੜਾ ਟ੍ਰੇਡ ਐਂਡ ਕਾਮਰਸ ਬਿੱਲ ਦੇ ਵਿੱਚ ਇੱਕ ਧਾਰਾ ਲਾਈ ਹੈ 13, ਧਾਰਾ 13
ਜੀ,
ਉਹ ਧਾਰਾ 13 ਦੇ ਤਹਿਤ ਅਦਾਲਤ ਦੇ ਵਿੱਚ ਨਹੀਂ ਤੁਸੀਂ ਜਾ ਸਕਦੇ
ਜੀ।
ਔਰ ਹੁਣ ਇਹਨਾਂ ਨੇ ਸੋਧ ਕਰ ਦਿੱਤੀ, ਸੋਧ ਇਹ ਹੈ ਕਿ ਸੰਵਿਧਾਨ ਦੇ ਅਨੁਸਾਰ ਉਹ ਸੋਧ ਨਹੀਂ ਹੋ ਸਕਦੀ। ਅਧਿਕਾਰੀ ਹੈ ਜਿਹੜੇ ਉਹ ਕਿਸਾਨ ਨੂੰ ਹੱਕ ਨਹੀਂ ਦਵਾ ਸਕੇਗਾ ਡੀਸੀ ਤੇ ਐਸਡੀਐਮ, ਕਿਉਂਕਿ ਸਿਵਲ ਕੋਰਟ ਇਸ ਦੇ ਵਿੱਚ ਦਖਲ ਨਹੀਂ ਦੇ ਸਕਦਾ
ਜੀ।
ਦੂਜੇ ਪਾਸੇ ਇਹਨਾਂ ਨੇ ਸੋਧ ਕਰਕੇ ਲਿਖ ਦਿੱਤਾ ਕਿ ਉਹ ਬੰਦਾ ਜੀ ਅਦਾਲਤ ਚ ਜਾ ਸਕਦਾ ਹੈ। ਲੇਕਿਨ ਹੁਣ ਇੱਕ ਪਾਸੇ ਤਾਂ ਖੇਤੀ ਕਾਨੂੰਨ ਨੂੰ ਜਿਹੜੇ ਚੈਲੰਜ ਕਰਨ ਵਾਲੇ ਨੇ ਏਪੀ ਸਿੰਘ ਐਡਵੋਕੇਟ, ਉਹ ਕਹਿੰਦੇ ਆ ਕਿ ਜਦੋਂ ਜ਼ਮੀਨ ਜਾਂ ਕੋਈ ਜਾਇਦਾਦ ਦਾ ਰੌਲਾ ਪੈਂਦਾ ਹੈ ਤਾਂ ਉਦੋਂ ਜਿਹੜੀ ਸਿਵਲ ਸੂਟ ਦੀ ਧਾਰਾ ਲਾਗੂ ਹੁੰਦੀ ਹੈ ਔਰ ਸਿਵਲ ਕੋਰਟ ਦਾ ਅਧਿਕਾਰ ਜਿਹੜਾ ਬਣਦਾ ਹੈ ਉਹ ਇਸ ਕਾਨੂੰਨ ਦੇ ਵਿੱਚ ਸਿਵਲ ਕੋਰਟ ਦਾ ਦਰਵਾਜ਼ਾ ਬੰਦ ਕਰ ਰਿਹਾ ਹੈ ਜਿਹੜਾ ਗੈਰ ਸੰਵਿਧਾਨਿਕ ਹੈ। ਦੂਜੇ ਪਾਸੇ ਉਹ ਜਿਹੜਾ ਹੁਣ ਸਰਕਾਰ ਨੇ ਕਹਿ ਦਿੱਤਾ ਕਿ ਤੁਸੀਂ ਜੀ ਕੋਰਟ ਚਲੇ ਜਾਓ ਤਾਂ ਤੁਹਾਨੂੰ ਕੋਈ ਮਤਲਬ ਪ੍ਰੋਬਲਮ ਨਹੀਂ ਹੈ, ਲੇਕਿਨ ਜਦੋਂ ਤੁਸੀਂ ਖੇਤੀ ਕਾਨੂੰਨ ਨੂੰ ਦੇਖਦੇ ਹੋ ਉਹ ਅਦਾਲਤ ਜਾਣ ਦੇ ਹੱਕ ਤੇ ਉਹਦਾ ਕੀ ਰੋਲ ਹੈਗਾ ਨਵੇਂ ਕਾਨੂੰਨ ਦੇ ਵਿੱਚ, ਅਦਾਲਤ ਜਾਣ ਦੇ ਹੱਕ ਦੇ ਉੱਤੇ ਰੋਕ ਦੇ ਜਿਹੜੇ ਸਵਾਲ ਉੱਠਦੇ ਨੇ। ਇਸੇ ਤਰ੍ਹਾਂ ਹੀ ਕੇ ਟੀ ਐਸ ਤੁਲਸੀ ਜਦੋਂ ਕਹਿੰਦੇ ਆ ਕਿ ਇਹ ਜਿਹੜਾ ਸਟੇਟ ਦਾ ਵਿਸ਼ਾ ਹੈ ਤੇ ਇਹਦੇ ਚ ਕਾਨੂੰਨ ਅਨੁਸਾਰ ਕੇਂਦਰ ਸਰਕਾਰ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ, ਤੇ ਇੱਕ ਪਾਸੇ ਅਸੀਂ ਡਿਪਟੀ ਕਮਿਸ਼ਨਰ ਐਸ ਡੀ ਐਮ ਕੋਲੇ ਅਧਿਕਾਰ ਦੇ ਰਹੇ ਹਾਂ ਤੇ ਦੂਜੇ ਪਾਸੇ ਸਰਕਾਰ ਦੀ ਜਿਹੜੀ ਜਾਣਕਾਰੀ ਹੈ ਉਹ ਕਿਸਾਨਾਂ ਦੇ ਪੱਲੇ ਨਹੀਂ ਪੈ ਰਹੀ
ਕਾਨੂੰਨ ਖੁੱਲ੍ਹਾ ਹੀ ਹਜੇ ਰੱਖਿਆ ਹੋਇਆ ਵੀ ਆ ਜਾਓ ਆਪਾਂ ਕਰੀ ਜਾਂਦੇ ਹਾਂ ਜਿੱਦਾਂ ਕਹੋਗੇ ਓਦਾਂ ਕਰੀ ਜਾਂਦੇ ਹਾਂ, ਤੇ ਇਹ ਤਾਂ ਫਿਰ ਇਹਦਾ ਮਤਲਬ ਜਿਹੜੇ ਪਾਸ ਹੋ ਗਏ ਆ ਕਾਨੂੰਨ ਉਹ ਫਿਰ ਦੁਬਾਰਾ ਪਾਰਲੀਮੈਂਟ ਜਾਊਗੇ ਫਿਰ ਉਹ ਤੇ ਵੋਟ ਪਏਗੀ ਤਾਂ ਪਾਸ ਹੋਣਗੇ ਨਾ। ਠੀਕ ਹੈ, ਪਰ ਜੇ ਹੁਣ ਉਹ ਕਹੇ ਵੀ ਕਰ ਦਿੰਦੇ ਆਹ ਵੀ ਕਰ ਦਿੰਦੇ ਅਸੀਂ ਉਹ ਵੀ ਕਰ ਦਿੰਦੇ ਹਾਂ, ਸੋ ਜੇ ਅੱਜ ਆਪਾਂ ਕਰਵਾ ਲਏ ਸਾਰੇ ਜਾਂ ਕਿਸਾਨਾਂ ਨੇ ਕਰਵਾ ਲਏ ਲੋਕਾਂ ਨੇ ਕਰਵਾ ਲਏ ਅਤੇ ਕੱਲ੍ਹ ਨੂੰ ਸਰਕਾਰ ਦਾ ਮੂਡ ਚੇਂਜ ਹੋ ਗਿਆ ਜਾਂ ਮਤਲਬ ਕਾਂਗਰਸ ਸਰਕਾਰ ਆ ਗਏ ਉਹ ਕਹਿੰਦੇ ਵੀ ਬਾਈ ਜਿੱਦਾਂ ਪਿਛਲਿਆਂ ਨੇ ਕੀਤੇ ਸੀ ਉੱਦਾਂ ਹੀ ਅਸੀਂ ਕਰ ਦਿੰਦੇ ਹਾਂ, ਅਸੀਂ ਵੀ ਆਹ ਵਿੱਚ ਐਡ ਕਰ ਦਿੰਦੇ ਹਾਂ, ਆਹ ਕਰਵਾ ਲੈਂਦੇ ਹਾਂ, ਉਹ ਕਿਸੇ ਹੋਰ ਕੰਪਨੀ ਦਾ ਕਰਾ ਦਿੰਦੇ ਹਾਂ। ਇਹ ਮਤਲਬ ਕੀ ਗੁੱਡੇ ਗੁੱਡੀਆਂ ਦਾ ਖੇਲ ਚਲਾਇਆ ਹੋਇਆ, ਮਤਲਬ ਪਹਿਲਾਂ ਵੀ ਪ੍ਰੋਸੈਸ ਨਹੀਂ ਫੋਲੋ ਕਰ ਰਹੇ, ਹੁਣ ਵੀ ਕੋਈ ਪ੍ਰੋਸੈਸ ਨਹੀਂ ਹੈਗਾ। ਸੋ ਇਹਦਾ ਮਤਲਬ ਇਹ ਹੈ ਵੀ ਇੰਡੀਆ ਜਿੱਦਾਂ ਹੈਗਾ ਹੀ, ਇੰਡੀਆ 'ਚ ਚੱਲਦਾ ਹੀ ਹੈ ਵੀ ਆ ਜੀ ਮੇਰੇ ਘਰੇ ਮੈਂ ਕਰਾ ਦੂੰਗਾ ਤੇਰਾ ਕੰਮ, ਇਹ ਉਹੀ ਕੰਮ ਚੱਲ ਰਿਹਾ ਨਾ ਫਿਰ ਸਾਰਾ ਕੁਛ।
ਬਿਲਕੁਲ ਇਹੀ ਹੈ ਨਾ, ਜਦੋਂ 8 December ਨੂੰ ਮੀਟਿੰਗ ਹੁੰਦੀ ਹੈ ਨਾ ਜੀ, ਗ੍ਰਹਿ ਮੰਤਰੀ ਨਾਲ ਮੀਟਿੰਗ ਹੁੰਦੀ ਹੈ, ਖੇਤੀ ਮੰਤਰੀ ਨਾਲ ਮੀਟਿੰਗ ਹੁੰਦੀ ਹੈ, ਉਹਦੇ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਵੀ ਸਾਨੂੰ MSP ਹੈ ਨਾ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ, ਉਹ 23 ਫਸਲਾਂ ਦੀ ਚਾਹੀਦੀ ਹੈ ਘੱਟੋ ਘੱਟ, ਜਿਹੜੀਆਂ 23 ਫਸਲਾਂ ਤੇ ਉਹਦੇ ਖਰਚਾ ਆਉਂਦਾ ਸਰਕਾਰ ਦਾ 17 lakh crore ਰੁਪਈਏ ਦਾ। ਦੂਜੇ ਪਾਸੇ ਪ੍ਰਧਾਨ ਮੰਤਰੀ ਕਹਿੰਦੇ ਕਿ MSP ਹੈਗੀ ਹੈ, MSP ਸੀਗੀ ਤੇ MSP ਰਹੂਗੀ। ਲੇਕਿਨ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਤੁਸੀਂ ਸਾਡੀ 23 ਫਸਲਾਂ ਦੀ MSP ਗਰੰਟੀ ਤੁਸੀਂ ਕਰਦੇ ਹੋ ਤੇ ਇਹਨੂੰ ਖਰੀਦੋ, ਇਹਦੇ ਤੇ ਪੈਸੇ ਆਉਂਦੇ 17 lakh crore ਰੁਪਈਆ, ਤੇ ਉਹ ਕਹਿੰਦੇ ਜੀ ਅਸੀਂ ਖਰੀਦ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਇੰਨਾ ਪੈਸਾ ਹੈ ਨੀ। ਤੇ ਜਥੇਬੰਦੀਆਂ ਕਹਿੰਦੀਆਂ ਜੀ ਜੇ ਤੁਸੀਂ ਨਹੀਂ ਖਰੀਦ ਸਕਦੇ ਤੇ ਵਿਜੇ ਰੂਪਾਨੀ ਜਿਹੜੇ ਨੇ ਗੁਜਰਾਤ ਦੇ ਮੁੱਖ ਮੰਤਰੀ, ਉਹਨਾਂ ਨੂੰ ਜਹਾਜ਼ ਕਿਉਂ ਲੈ ਕੇ ਦਿੱਤਾ ਹੈ 6000 crore ਦਾ, ਜਿਹੜੀ ਪਾਰਲੀਮੈਂਟ ਦਾ 1000 crore ਦਾ ਠੇਕਾ ਕਿਉਂ ਦਿੱਤਾ ਜੀ, ਜਿਹੜੇ ਬਾਹਰਲੇ ਸੂਬਿਆਂ ਨਾਲ ਜਾਂ ਬਾਹਰਲੇ ਕੰਟਰੀਆਂ ਨਾਲ ਤੁਸੀਂ ਕੋਲੈਬੋਰੇਸ਼ਨ ਕਰਨ ਦੇ ਲਈ ਇੰਨੇ ਪੈਸੇ ਖਰਚ ਰਹੇ ਹੋ ਜਾਂ ਜਿਹੜੀ ਵਿਜਟ ਤੇ ਪ੍ਰਧਾਨ ਮੰਤਰੀ, ਉਹ ਫਿਰ ਉਹ ਪੈਸਾ ਕਿੱਥੋਂ ਆ ਰਿਹਾ? ਉਹ ਕਹਿੰਦੇ ਵੀ 23 ਫਸਲਾਂ ਦੀ ਖਰੀਦ ਵਾਸਤੇ ਤਾਂ ਤੁਹਾਡੇ ਕੋਲ ਪੈਸਾ ਹੈ ਨੀ, ਤੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਊਗੀ, ਤੁਹਾਡੇ ਜਿਹੜੇ ਹੈਗੇ ਖੇਤੀ ਕਾਨੂੰਨ ਹੈਗੇ ਨੇ ਇਹ ਤੁਹਾਡੇ ਲਈ ਬੜੇ ਚੰਗੇ ਨੇ। ਤੇ ਇਸੇ ਤਰ੍ਹਾਂ ਹੀ ਜਸਵੀਰ ਡਿੰਪਾ ਕੱਲ ਜੰਤਰ ਮੰਤਰ ਤੇ ਮੈਨੂੰ ਮਿਲੇ, ਉਹਨਾਂ ਦਾ ਧਰਨਾ, ਉਹ ਕਹਿੰਦੇ ਵੀ ਅੰਬਾਨੀ ਅਡਾਨੀ ਨੇ ਇਹ ਬਿੱਲ ਬਣਾਉਣ ਤੋਂ ਪਹਿਲਾਂ 53 ਕੰਪਨੀਆਂ ਆਲਰੇਡੀ ਇੰਡੀਆ ਦੇ ਵਿੱਚ ਰਜਿਸਟਰਡ ਕਰਵਾ ਲਈਆਂ।
ਅੱਛਾ ਜੀ।
ਔਰ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਇਹ ਸੁਧਾਰ ਕੀਤਾ ਜਾ ਰਿਹਾ ਇਹਦੇ ਚ, ਪਰ ਕਿਸਾਨ ਹੁਣ ਇਸ ਗੱਲ ਤੇ ਆਏ ਕਿ ਹੁਣ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਰਹੀ, ਤੁਸੀਂ ਅਸੀਂ ਜੋ ਕਹਿੰਦੇ ਹਾਂ ਤੁਸੀਂ ਕਹਿੰਦੇ ਅਸੀਂ ਕਰ ਦਿੰਦੇ ਹਾਂ ਜੀ, ਆਹ ਵੀ ਕਰ ਦਿੰਦੇ ਆ ਵੀ ਕਰ ਦਿੰਦੇ ਹਾਂ, ਉਹ ਕਹਿੰਦੇ ਫਿਰ ਤੁਸੀਂ ਇਹ ਬਿੱਲ ਨੂੰ ਰੱਦ ਕਿਉਂ ਨੀ ਕਰ ਦਿੰਦੇ, ਇਹਨੂੰ ਦੁਬਾਰਾ ਸੋਧ ਲਓ, ਕਮੇਟੀ ਬਣਾ ਲਓ, ਸਾਡੀ ਗੱਲ ਸੁਣ ਲਓ, ਅਸੀਂ ਜੋ ਚਾਹੁੰਦੇ ਉਹ ਕਰ ਦਿਓ ਵਿੱਚ। ਤੇ ਇਹੀ ਗੱਲ ਸਿਲੈਕਟ ਕਮੇਟੀ ਦੀ ਗੱਲ ਤੇ ਆਉਂਦੀ ਸੀ, ਹੁਣ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਸਿਲੈਕਟ ਕਮੇਟੀ ਤਾਂ ਅਸੀਂ ਵੀ ਗੱਲ ਕਹੀ ਸੀ ਤੁਹਾਨੂੰ, ਉਦੋਂ ਤੁਸੀਂ ਸਾਡੀ ਗੱਲ ਤਾਂ ਸੁਣੀ ਨੀ, ਹੁਣ ਤੁਸੀਂ ਇਹ ਕਹੋ, ਹੋਰ ਹੀ ਗੱਲਾਂ ਚ ਪੈ ਗਏ।
ਬਿੱਟਾ ਸਾਹਿਬ, ਇੱਕ ਇੱਕ ਹੋਰ ਪ੍ਰਸ਼ਨ ਆਉਂਦਾ ਆ ਜਿਹੜਾ ਕੱਲ ਅਸੀਂ ਇੱਥੇ ਬੁਲਗੁਲ ਗਏ ਵੀ ਕੀਤਾ ਸਾਰੇ ਇਕੱਠੇ ਹੋਏ, ਤੇ ਤੁਹਾਨੂੰ ਪਤਾ ਫਿਰ ਬਾਅਦ ਦੇ ਵਿੱਚੋਂ ਬਹਿੰਦੇ ਆ ਸਾਰੇ ਗੱਲਾਂ ਕਰਦੇ ਆ ਵੀ ਤੁਸੀਂ ਦੱਸਿਆ ਕਿ 53 ਕੰਪਨੀਆਂ ਰਜਿਸਟਰ ਆਲਰੇਡੀ ਅੰਡਾਨੀ ਮਾਨੀਆਂ ਨੇ, ਦੋ ਕੰਪਨੀਆਂ ਨੇ ਕਰਾ ਲਏ, ਦੋ ਕਰਾਉਣੀਆਂ ਨੇ, ਹੁਣ ਹੋ ਸਕਦਾ ਕਿ ਹੋਰ ਵੀ ਹੋਣ, ਹੋਰ ਵੀ ਪਲੇਅਰ ਹੋਣ, ਪਰ ਉਹਨਾਂ ਨੇ ਤਾਂ ਬਾਅਦ ਦੇ ਵਿੱਚੋਂ ਕਾਨੂੰਨਾਂ ਤੋਂ ਬਾਅਦ 'ਚੋਂ ਕਰਵਾਈਆਂ ਹੋਣਗੀਆਂ, ਇਹਨਾਂ ਨੂੰ ਤਾਂ ਅੰਦਰੋਂ ਗਤੀ ਪਹਿਲਾਂ 5-6 ਸਾਲ ਦਾ ਪਤਾ ਸੀ, ਆਪਣੇ ਸਟੋਰੇਜ ਬਣਾਈ, ਸਾਇਲੋ ਬਣਾਇਆ, ਉੱਥੇ ਬਾਦਲ ਸਾਹਿਬ ਹੁਣੀ ਉਦਘਾਟਨ ਕੀਤਾ, ਗੱਡੀਆਂ ਦੀਆਂ ਲਾਈਨਾਂ ਪੈ ਗਈਆਂ, ਅਤੇ ਹੌਲੀ ਹੌਲੀ ਕਿ ਚੇਨ ਸਟੋਰ ਵੀ ਖੋਲ੍ਹੇ ਗਏ ਨੇ, ਸੋ ਮਤਲਬ ਸਮਾਨ ਲੈ ਕੇ ਕਿਸਾਨਾਂ ਤੋਂ ਅਤੇ ਵੇਚਣਾ ਵੀ ਫਿਰ ਆਪ ਹੀ ਆਪਣੀਆਂ ਦੁਕਾਨਾਂ 'ਤੇ ਵੇਚਣਾ ਆ। ਅਤੇ ਇਹ ਜਿਹੜਾ ਮਤਲਬ ਮਨੋਪਲੀ ਹੈ ਕਿ ਆਪਾਂ ਮਤਲਬ 100 rupees ਦੀ ਚੀਜ਼ ਲੈਣੀ ਹੈ ਅਤੇ 1000 ਨੂੰ ਵੇਚਣੀ ਹੈ ਅਤੇ ਵਿਚਾਲੇ ਵਿਚਾਲੇ ਜਿਹੜਾ 900 rupees ਅਸੀਂ ਪ੍ਰੋਫਿਟ ਲੈਣਾ ਆ, ਇਹ ਜੇ ਸਰਕਾਰ ਨਹੀਂ ਖਰੀਦ ਸਕਦੀ, ਜੇ ਸਰਕਾਰ ਇਹ ਕੰਮ ਨਹੀਂ ਕਰ ਸਕਦੀ, ਜਾਂ ਜਿਹੜਾ ਹੁਣ ਆਮ ਹੁਣ ਲੋਕ ਕੋਈ ਭੁੱਖਾ ਤਾਂ ਮਰ ਨਹੀਂ ਰਿਹਾ ਬਿੱਟਾ ਸਾਹਿਬ, ਇਹ ਵੀ ਤੁਹਾਨੂੰ ਪਤਾ ਹੀ ਹੈ ਕਿ ਆਲਰੇਡੀ ਪਰਚੂਨ ਦੀਆਂ ਦੁਕਾਨਾਂ ਚੱਲਦੀਆਂ ਨੇ, ਕਰਿਆਨੇ ਦੀਆਂ ਦੁਕਾਨਾਂ ਚੱਲ ਰਹੀਆਂ ਨੇ, ਔਰ ਖਪਤ ਤਾਂ ਹੋ ਰਹੀ ਹੈ, ਵਿਕ ਵੀ ਰਿਹਾ, ਚੱਲ ਵੀ ਰਿਹਾ ਐਗਜ਼ਿਸਟਿੰਗ ਸਿਸਟਮ ਦੇ ਵਿੱਚ, ਅਤੇ ਫਿਰ ਇਹ ਕੀ ਅਲਹਿਦਾ ਕਰ ਦੇਣਗੇ, ਇਹ ਹੁਣ ਚੰਦ ਤੋਂ ਲਿਆਉਣਗੇ ਬੰਦੇ ਜਿਹਨਾਂ ਨੂੰ ਇਹ ਹੋਰ ਵੇਚਣਗੇ, ਜਾਂ ਲੋਕਾਂ ਦੀ ਇਹ ਐਕਸਪਲੋਟੇਸ਼ਨ ਕਰਨਗੇ, ਉਹਨਾਂ ਦਾ ਸ਼ੋਸ਼ਣ ਕਰਨਗੇ ਲੋੜ ਤੋਂ ਵੱਧ ਭਾਅ ਚੱਕ ਕੇ।
ਦੇਖੋ ਇਹਦੇ ਲਈ ਨਾ ਗਵਰਨਮੈਂਟ ਨੇ ਇੱਕ ਐਨਾਲਿਸਿਸ ਕਰਕੇ ਇਹ ਦੇਖ ਲਿਆ ਕਿ ਜਿਹੜੇ ਛੋਟੇ ਫਾਰਮਰ ਹੈਗੇ ਨੇ 5 acres ਤੋਂ ਘੱਟ ਵਾਲੇ ਇੰਡੀਆ ਦੇ ਵਿੱਚ, ਉਹਨਾਂ ਨੂੰ ਇਹਨਾਂ ਨੇ ਖੇਤੀ ਸੈਕਟਰ ਦੇ ਵਿੱਚੋਂ ਬਾਹਰ ਕੱਢਣਾ, ਉਹਨਾਂ ਨੂੰ ਕਿਵੇਂ ਕੱਢਣਾ ਬਾਹਰ ਇਹਨਾਂ ਨੇ, ਉਹ ਜਿਹੜੇ ਛੋਟੇ ਵਿਅਕਤੀ ਨੇ ਛੋਟੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਮੰਨ ਲਓ ਮੇਰੇ ਕੋਲੇ 2 ਕਿੱਲੇ ਜ਼ਮੀਨ ਹੈ ਤੇ ਮੇਰੀ ਉੱਥੋਂ 2 ਕਿੱਲਿਆਂ ਦੇ ਵਿੱਚੋਂ ਆਮਦਨ ਮੇਰੀ ਹੈ ਉਹ 1 ਲੱਖ ਰੁਪਇਆ ਵੀ ਨਹੀਂ ਆਉਂਦੀ ਪਰ ਮੈਂ ਉੱਥੇ ਖੱਪੀ ਜਾਂਦਾ ਇੱਕ ਦਿਹਾੜੀਦਾਰ ਇੱਕ ਮਜ਼ਦੂਰ ਦੀ ਤਰ੍ਹਾਂ
ਜੀ
ਇਹਨਾਂ ਨੇ ਜਿਵੇਂ ਸਾਈਲੋਜ਼ ਪਹਿਲਾਂ ਬਣਾਏ ਪਹਿਲਾਂ ਉਦੋਂ ਪਾਸ 16 ਲੱਖ ਰੁਪਇਆ ਦਿੱਤਾ ਡਗਰੂ ਵਾਲੀ ਜ਼ਮੀਨ ਦਾ ਜਿੱਥੇ ਸਾਈਲੋਜ਼ ਬਣੇ ਨੇ
ਜੀ
25 ਏਕੜ ਜ਼ਮੀਨ ਲਈ ਮੋਗੇ ਜ਼ਿਲ੍ਹੇ ਦੇ ਪਿੰਡ ਚੋਂ ਉਦੋਂ ਜ਼ਮੀਨ ਦਾ ਉੱਥੇ ਭਾਅ ਸੀਗਾ 8.5-9 ਲੱਖ ਰੁਪਇਆ ਉਹਨੂੰ ਦੁੱਗਣਾ ਭਾਅ ਇਹਨਾਂ ਨੇ ਦੇ ਦਿੱਤਾ
ਅੱਛਾ
ਤੇ ਉਦੋਂ ਸਾਰਿਆਂ ਨੇ ਕੀ ਕਿਹਾ ਕਿ ਸਾਡੀ ਜ਼ਮੀਨ ਲੈ ਲਓ ਸਾਡੀ ਜ਼ਮੀਨ ਲੈ ਲਓ ਵਿੱਚ ਹਾਲਾਂਕਿ ਉਹ ਜ਼ਮੀਨ ਦੇ ਵਿੱਚ ਹਾਈ ਟੈਂਸ਼ਨ ਵਾਇਰ ਲੰਘਦੀ ਸੀਗੀ
ਅੱਛਾ
ਜੇ ਮੇਰੇ ਵਰਗੇ ਬੰਦੇ ਨੂੰ 6 ਲੱਖ ਰੁਪਏ ਵਾਲੀ ਜ਼ਮੀਨ ਦਾ 12 ਲੱਖ ਰੁਪਇਆ ਮਿਲ ਗਿਆ ਤਾਂ ਮੈਂ ਤਾਂ ਲਾਲਚ ਵਿੱਚ ਆ ਕੇ ਤਾਂ ਮੈਂ ਦੇ ਦਿੱਤਾ ਫਿਰ ਇਹਨਾਂ ਨੇ ਕੀ ਕੀਤਾ ਕਿ ਉਹ ਜਦੋਂ ਜ਼ਮੀਨ ਦਾ ਪੂਰਾ ਟੱਕ ਖਰੀਦ ਲਿਆ 25 ਏਕੜ ਦਾ ਉਹ ਤਾਰਾਂ ਵੀ 10-15 ਦਿਨਾਂ ਚ ਵੇਚਣਤੀਆਂ ਤੇ ਦਲਾਲ ਉਹਨੂੰ ਵੇਚਣ ਵਾਲਾ ਬੰਦਾ ਜਿਹੜਾ ਸੀਗਾ ਉਹ ਕਿਹਦੀ ਮਤਲਬ ਭੇਡ ਚਾਲ ਫਸਿਆ ਉਹ ਪਟਵਾਰੀ ਦੀ ਇਹਨਾਂ ਨੇ ਪਟਵਾਰੀ ਨੂੰ ਪੱਟਿਆ ਪਹਿਲਾਂ ਪਟਵਾਰੀ ਨੂੰ ਪੁੱਛਿਆ ਵੀ ਕਿਹੜੀ ਜ਼ਮੀਨ ਹੈਗੀ ਹੈ ਜਿਹੜੀ ਰੇਲਵੇ ਲਾਈਨ ਦੇ ਨੇੜੇ ਹੈਗੀ ਹੈ ਜਾਂ 5-7 ਕਿਲੋਮੀਟਰ ਦੇ ਦਾਇਰੇ ਵਿੱਚ ਹੈਗੀ ਹੈ ਫਿਰ ਉੱਥੇ ਰੇਲਵੇ ਲਾਈਨ ਵੀ ਕੱਢ ਲਈ ਇਹਨਾਂ ਨੇ ਟਰਾਂਸਪੋਰਟੇਸ਼ਨ ਦੇ ਲਈ ਆਉਣ ਜਾਣ ਦੇ ਲਈ ਔਰ ਪਟਵਾਰੀ ਨੇ ਵਿੱਚ ਕਮਿਸ਼ਨ ਵੀ ਲਿਆ ਲਾਲਚ ਦੇ ਵਿੱਚ ਫਸਾਇਆ ਬੰਦੇ ਨੂੰ ਪਟਵਾਰੀ ਨੂੰ ਪਟਵਾਰੀ ਨੇ ਅੱਗੇ ਕਿਸਾਨ ਨੂੰ ਫਸਾਇਆ ਤੇ ਕਿਸਾਨ ਇਸ ਗੱਲ ਦੇ ਵਿੱਚ ਉੱਥੇ ਇੱਕ ਦੂਜੇ ਨਾਲ ਤੂੰ ਤੂੰ ਮੈਂ ਹੋਏ ਵੀ ਨਹੀਂ ਜੀ ਅਸੀਂ ਜ਼ਮੀਨ ਵੇਚਣੀ ਉਹ ਕਹਿੰਦੇ ਅਸੀਂ ਵੇਚਣੀ ਹੈ ਉੱਥੇ ਪਹਿਲਾਂ ਚੈੱਕ ਕੀਤੀ ਗਈ ਵੀ ਛੋਟੇ ਕਿਸਾਨ 5-7-10 ਕਿਸਾਨ ਜਿਹੜੇ ਲੱਭੇ ਗਏ ਜਿਹਨਾਂ ਦੀ 2-2-3-3 ਏਕੜ ਜ਼ਮੀਨ ਸੀਗੀ ਉਹ ਉਹਨਾਂ ਦਾ ਗਰੁੱਪ ਬਣਾ ਕੇ ਉੱਥੇ ਜ਼ਮੀਨ ਲਈ ਗਈ ਹੁਣ ਛੋਟੇ ਕਿਸਾਨਾਂ ਦੀ ਜ਼ਮੀਨ ਇਹਨਾਂ ਨੇ ਲੈਣੀ ਹੈ ਹੜੱਪਣੀ ਹੈ ਉਹ ਤੇ ਸਾਨੂੰ ਇਹ ਲਾਲਚ ਦੇਣਾ ਕਿ ਮੈਨੂੰ ਜੇ ਮੈਨੂੰ 1 ਲੱਖ ਰੁਪਇਆ ਜਾਂ 2 ਲੱਖ ਰੁਪਇਆ ਕਮਾਈ ਹੁੰਦੀ ਹੈ ਤਾਂ ਮੈਨੂੰ ਇਹ ਹੈ ਵੀ ਚੱਲ 2 ਕਿੱਲਿਆਂ ਚ ਮੈਂ ਆਪਦੀ ਕੁੜੀ ਦਾ ਵਿਆਹ ਕਰ ਲੂੰਗਾ ਤੇ ਮੈਂ ਜ਼ਮੀਨ ਕਿਤੇ ਹੋਰ ਲੈ ਲੂੰਗਾ ਇਸ ਤਰ੍ਹਾਂ ਇਹਨਾਂ ਨੇ ਫਸਾਇਆ ਸਾਨੂੰ ਚਾਲ ਦੇ ਵਿੱਚ ਤੇ ਅਸੀਂ ਫਸ ਗਏ ਹੁਣ 10-1 ਲੱਖ ਤੋਂ ਵੱਧ ਇਹਨਾਂ ਨੇ ITI ਖੋਲਣੀ ਹੈ ਉਹ ਜਿਹੜੀ ਲੇਬਰ ਹੈ ਸਕਿਲਡ ਲੇਬਰ ਹੈਗੀ ਤਿਆਰ ਕਰਕੇ ਇਹਨਾਂ ਨੇ ਆਪਣੇ ਖੇਤ ਚ ਉਹਨੂੰ ਵਰਤਣਾ ਹੈ ਇੱਕ ਤਾਂ ਇਹਨਾਂ ਦਾ ਇਹ ਹੈ ਕਿ ਲੋਕਾਂ ਨੂੰ ਖੇਤੀ ਚੋਂ ਜਿਹੜੇ ਛੋਟੇ ਕਿਸਾਨੀ ਹੈ ਉਹਨਾਂ ਨੂੰ ਖੇਤੀ ਚੋਂ ਬਾਹਰ ਕੱਢ ਦਿਓ ਦੂਜਾ ਜਿਹੜੀ ਆਪਣੀ ਲੋੜ ਦੇ ਲਈ ਜਿਹੜੀ ਸਕਿਲਡ ਲੇਬਰ ਹੈ ਉਹ ਤਿਆਰ ਕਰ ਲਓ ਤੇ ਉਹਦੇ ਲਈ ਸਰਕਾਰ ਕਹਿੰਦੀ ਹੈ ਕਿ ਸਕਿੱਲ ਇੰਡੀਆ ਅਸੀਂ ਇਹ ਜਿਹੜੇ ਬਿੱਲ ਨੇ ਇਕੱਲੇ ਇਹ ਨਹੀਂ ਕਹਿ ਸਕਦੇ ਇਹ ਤਾਂ ਮੋਹਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਮੋਹਰਾਂ ਨੇ ਲੇਕਿਨ ਬਿੱਲ ਬਣਾਉਣ ਦੇ ਲਈ ਇਹ ਸਾਰੀ ਪ੍ਰਕਿਰਿਆ ਕਰਨ ਦੇ ਲਈ ਜਿਹੜੇ ਕਾਰਪੋਰੇਟ ਘਰਾਣੇ ਅੱਗੇ ਲੱਗੇ ਹੋਏ ਨੇ ਸਾਨੂੰ ਦਿਸਦੇ ਨਹੀਂ ਗਾਲਾਂ ਕੱਢ ਰਹੇ ਨੇ ਸਾਰੀਆਂ ਜਥੇਬੰਦੀਆਂ ਪ੍ਰਧਾਨ ਮੰਤਰੀ ਨੂੰ ਲੇਕਿਨ ਅਸਲ ਦੇ ਵਿੱਚ ਇਹ ਗਾਲਾਂ ਦੇ ਹੱਕਦਾਰ ਨੇ ਅੰਬਾਨੀ ਅਡਾਨੀ ਤੇ ਜਿਹੜੇ ਕਾਰਪੋਰੇਟ ਘਰਾਣੇ ਔਰ ਇਸੇ ਕਰਕੇ ਤੁਸੀਂ ਦੇਖੋ ਵੀ ਹੁਣ ਸਫਾਈਆਂ ਦੇ ਦਿੱਤੀਆਂ ਜਾ ਰਹੀਆਂ ਕਿਸਾਨ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਅਸੀਂ ਕਦੇ ਸੁਣੀਆਂ ਵੀ ਨਹੀਂ ਸੀਗੀਆਂ ਉਹ ਕਿਸਾਨ ਜਥੇਬੰਦੀਆਂ ਅੱਗੇ ਲਿਆਉਂਦੀਆਂ ਜਾ ਰਹੀਆਂ ਹੁਣ ਗੁਜਰਾਤ ਦੇ ਵਿੱਚ ਹੁਣ ਤੱਕ ਤਾਂ ਇਹ ਵੀ ਹੈ ਕਿ ਗੁਜਰਾਤ ਦੇ ਜਿਹੜੇ ਸਾਡੇ ਪੰਜਾਬੀ ਭਰਾ ਹੈ ਉਹਨਾਂ ਨੂੰ ਉੱਥੋਂ ਕੱਢਣ ਦੀਆਂ ਰਣਨੀਤੀਆਂ ਚੱਲੀਆਂ ਗਈਆਂ ਉਹਨਾਂ ਦੇ ਅਦਾਲਤਾਂ ਦੇ ਕੇਸ ਜਿਹੜੇ ਉਲਟ ਕਰ ਦਿੱਤੇ ਗਏ ਜ਼ਮੀਨਾਂ ਤੇ ਕਬਜਾਉਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਕੱਲ੍ਹ ਉਹ ਹੀ ਜਿਹੜੇ ਜਥੇਬੰਦੀਆਂ ਹੈਗੀਆਂ ਉਹ ਮੂਹਰੇ ਬੈਠੀਆਂ ਨੇ ਪ੍ਰਧਾਨ ਮੰਤਰੀ ਉਹਨਾਂ ਨੂੰ ਤਸੱਲੀ ਦਵਾਈ ਜਾਂਦਾ ਹੈ ਤੇ ਪ੍ਰਧਾਨ ਮੰਤਰੀ ਨਾਲ ਇਹ ਬਿਆਨ ਆ ਰਿਹਾ ਉਹਨਾਂ ਦਾ ਜਿਹੜਾ ਮੀਡੀਆ ਸਲਾਹਕਾਰ ਇਹ ਦੱਸ ਰਹੇ ਨੇ ਸਾਨੂੰ ਕਿ ਇਹ ਤਾਂ ਜੀ ਬੜੇ ਚੰਗੇ ਬਿੱਲ ਨੇ ਇਹ ਤਾਂ ਆਮਦਨ ਸਾਡੀ ਦੁੱਗਣੀ ਹੋਜੂਗੀ ਤੇ ਦੂਜੇ ਪਾਸੇ ਜਥੇਬੰਦੀਆਂ ਕਹਿੰਦੀਆਂ ਵੀ ਪ੍ਰਧਾਨ ਮੰਤਰੀ ਉਹਨਾਂ ਦਾ ਉੱਥੇ ਜਾਣ ਦੀ ਲੋੜ ਹੀ ਨਹੀਂ ਮੱਧ ਪ੍ਰਦੇਸ਼ ਜਾਣ ਦੀ ਲੋੜ ਹੀ ਨਹੀਂ ਉਹ ਤਾਂ ਸਿੰਘੂ ਬਾਰਡਰ ਤੇ ਆ ਜਾਣ ਟਿੱਕਰੀ ਬਾਰਡਰ ਤੇ ਆ ਜਾਣ
ਪਟਾ ਸਾਹਿਬ
ਮੈਂ ਮੰਤਰੀ ਤੋਂ ਸਮਝਾ ਦੇ ਨਾ
ਥੋੜਾ ਜਿਹਾ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਜਿਹੜੀ ਉਹ ਤਸਵੀਰ ਚੱਲ ਰਹੀ ਹੈ ਨਾ ਕਿਸਾਨਾਂ ਵਾਲੀ ਉਹ ਅਸਲ ਦੇ ਵਿੱਚ ਵਾਕਈ ਉਹ ਗੁਜਰਾਤ ਦੇ ਹੈਗੇ ਨੇ ਪਰ ਉਹ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਨੇ ਉਹ ਪੁਰਾਣੀ ਤਸਵੀਰ ਹੈ ਇਹਦੀ ਸਪਸ਼ਟੀਕਰਨ ਹੋਇਆ ਹੈ ਉਹ ਪਹਿਲੀ ਤਸਵੀਰ ਹੈ ਪਰ ਜਿਹੜਾ ਬਿਆਨ ਦਿੱਤਾ ਹੋਊਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਪਰ ਤਸਵੀਰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਉਹ ਪੁਰਾਣੀਆਂ ਤਸਵੀਰਾਂ ਨੇ ਜਦੋਂ ਉਹ ਗੁਜਰਾਤ ਦੌਰੇ 'ਤੇ ਗਏ ਸੀ ਅਤੇ ਉਹਨਾਂ ਨੇ ਹੋਰ ਵੀ ਮੰਦਰਾਂ ਦੀਆਂ ਵੀ ਫੋਟੋਆਂ ਸ਼ੇਅਰ ਕੀਤੀਆਂ ਸੀ ਜਿੱਥੇ ਉਹ ਮੀਟਿੰਗਾਂ ਕਰ ਰਹੇ ਨੇ ਜਾ ਕੇ ਖੈਰ ਕੁਛ ਸੁਨੇਹੇ ਨੇ ਜਿਹੜੇ ਆਪਾਂ ਨਾਲ ਦੀ ਨਾਲ ਲੈਣੇ ਆ ਰੁਪਿੰਦਰ ਸਿੰਘ ਕਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਜੁੜੇ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਨਪਿੰਦਰ ਸਿੰਘ ਰੀਹਲ ਮੈਲਬਨ ਤੋਂ ਜੁੜੇ ਨੇ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅੱਜ ਕਾਫੀ ਸਮੇਂ ਬਾਅਦ ਲਾਈਵ ਰੇਡੀਓ ਸੁਣ ਰਹੇ ਹਾਂ ਜੀ ਪਰ ਪੋਡਕਾਸਟ 'ਤੇ ਕਦੇ ਮਿਸ ਨਹੀਂ ਕਰੀਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕੰਮ ਦੇ ਨਾਲ ਰੇਡੀਓ ਦਾ ਆਨੰਦ ਮਾਣ ਰਿਹਾ ਜੀ ਵਾਹਿਗੁਰੂ ਭਲਾ ਕਰੇ ਬਹੁਤ ਧੰਨਵਾਦ ਜੀ ਅਤੇ ਵਰਿੰਦਰ ਸਿੰਘ ਸਾਡੇ ਇੰਗਲੈਂਡ ਵਾਲੇ ਉਹ ਵੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਆਸ ਹੈ ਉਮੀਦ ਹੈ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਪ੍ਰੋਗਰਾਮ ਹੁਣ ਕਹਿੰਦੇ ਪੋਡਕਾਸਟ ਦੇ ਵਿੱਚ ਸੁਣਾਂਗੇ ਜੀ ਬਹੁਤ ਵਧੀਆ ਅਤੇ ਬਾਕੀ ਬਿੱਟਾ ਸਾਹਿਬ ਇੱਕ ਗੱਲ ਚੱਲੀ ਸੀ ਨਸ਼ਿਆਂ ਦੀ ਕਿ ਜਿੱਦਾਂ ਪਿਛਲੀ ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਪਿਛਲੀ ਅਕਾਲੀ ਸਰਕਾਰ ਦੇ ਦੌਰਾਨ ਇਹ ਬੜਾ ਵੱਡਾ ਇਲੈਕਸ਼ਨ ਦਾ ਮੁੱਦਾ ਬਣਿਆ ਸੀ ਕਿ ਪੰਜਾਬ ਦਾ ਨਸ਼ਾ ਆ, ਇਹ ਤਾਂ ਰੁੜ ਗਿਆ, ਇਹ ਤਾਂ ਜਲ ਗਿਆ, ਇਹ ਤਾਂ ਫੂਕ ਹੋ ਗਿਆ। ਅਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਵੀ ਫਿਰ ਗੁਟਕੇ ਦੀ ਸਹੁੰ ਖਾਧੀ ਸੀ ਵੀ ਮੈਂ ਨਸ਼ਾ ਖਤਮ ਕਰ ਦੇਣਾ। ਅਤੇ ਇਹ ਜੇ ਹਿਸਾਬ ਨਾਲ ਅੱਜ ਦੇ ਹਾਲਾਤ ਲੱਗ ਰਹੇ ਨੇ ਤਾਂ ਮੈਨੂੰ ਤਾਂ ਲੱਗਦਾ ਨਸ਼ਾ ਖਤਮ ਹੀ ਹੋ ਗਿਆ ਆ, ਕਿਉਂਕਿ ਨਸ਼ੇ ਦੀ ਤਾਂ ਕੋਈ ਗੱਲ ਨਹੀਂ ਕਰ ਰਿਹਾ। ਅਤੇ ਹੁਣ ਉਹੀ ਲੋਕ ਕਹਿ ਰਹੇ ਤਾਂ ਪੰਜਾਬ ਨੂੰ ਬਦਨਾਮ ਕਰ ਰਹੇ ਸੀ, ਅਤੇ ਜਦੋਂ ਸੁਖਬੀਰ ਬਾਦਲ ਹੁਣੀ ਇਹ ਕਹਿ ਰਹੇ ਸੀ ਪੰਜਾਬ ਨੂੰ ਬੰਦ ਕਰ ਰਹੇ ਆ, ਤਾਂ ਉਦੋਂ ਉਹਨਾਂ ਨੂੰ ਲੋਕ ਪੁੱਠੇ ਪੈ ਰਹੇ ਸੀਗੇ। ਤੁਹਾਡੀ ਕੀ ਪ੍ਰਤੀਕਿਰਿਆ ਇਹਦੇ ਬਾਰੇ?
ਬਿਲਕੁਲ ਜੀ, ਨਸ਼ਾ ਵੀ ਖਤਮ ਹੋ ਗਿਆ ਪੰਜਾਬ 'ਚ, ਉੱਤੇ ਕਰੋਨਾ ਵੀ ਖਤਮ ਹੋ ਗਿਆ। ਹੁਣ ਦੋ ਗੱਲਾਂ ਨੇ, ਨਸ਼ੇ ਦੀ ਗੱਲ, ਨਸ਼ੇ ਦੀ ਗੱਲ ਇਹ ਹੈ ਵੀ ਮੈਂ ਟਿੱਕਰੀ ਬਾਰਡਰ ਤੇ ਦੇਖਿਆ,
ਅੱਛਾ,
ਬਿਲਕੁਲ ਨਾਲ ਦਮਦਮੀ ਟਕਸਾਲ ਜੱਥਾ ਰਾਜਪੁਰਾ ਦਾ ਇੱਕ ਸਟਾਲ ਲੱਗਿਆ ਜਿੱਥੇ ਉਹ ਆਪਣੀਆਂ ਭੱਠੀਆਂ ਦੇ ਲਈ ਡੀਜ਼ਲ ਵੰਡ ਰਿਹਾ ਬੰਦਾ,
ਅੱਛਾ,
ਤੇ ਨਾਲ ਹੀ ਉਹਦੇ ਸਟਾਲ ਨਾਲ ਹੀ ਉਹਦੇ ਹੁੱਕਾ ਲਾਈ ਬੈਠੇ ਨੇ ਹਰਿਆਣੇ ਦੇ ਭਰਾ, ਤੇ ਕਿਸੇ ਨੂੰ ਕੋਈ ਇਤਰਾਜ਼ ਨੀ, ਉਹ ਹੁੱਕਾ ਲਾਈ ਬੈਠੇ ਹੈ ਤੇ ਦਮਦਮੀ ਟਕਸਾਲ ਜੱਥਾ ਰਾਜਪੁਰਾ ਡੀਜ਼ਲ ਵੰਡ ਰਿਹਾ ਤੇ ਨਾਲ ਪਿੰਡੀਆਂ ਵੰਡ ਰਿਹਾ, ਇੱਕ ਦੂਜੇ ਦਾ ਧੂੰਆਂ ਵੀ ਇੱਕ ਦੂਜੇ ਦੇ ਪੈ ਰਿਹਾ। ਅੱਗੇ ਅਸੀਂ ਸੋਚਦੇ ਹੁੰਦੇ ਸੀ ਜਦੋਂ ਕਿਤੇ ਬੱਸ ਤੇ ਜਾਣਾ ਜਾਂ ਰੇਲ ਤੇ ਜਾਣਾ ਤੇ ਕਿਸੇ ਨੇ ਸਿਗਰਟ ਬੱਤੀ ਆਪਦੀ ਲਾ ਲੈਣੀ ਤਾਂ ਪਹਿਲਾਂ ਤਾਂ ਉਹਨੇ ਆਸੇ ਪਾਸੇ ਦੇਖਣਾ ਵੀ ਕੋਈ ਸਰਦਾਰ ਬੈਠਾ ਤਾਂ ਪਹਿਲਾਂ ਉਹਨੇ ਗੁਰੇਜ ਕਰਨਾ, ਤੇ ਜੇ ਕਿਸੇ ਨੇ ਲਾ ਲੈਣੀ ਤੇ ਅਸੀਂ ਉਹਨੂੰ ਅੱਖਾਂ ਕੱਢਣੀਆਂ ਜਾਂ ਉਹਨੇ ਕਹਿਣਾ ਵੀ ਇਹ ਤਾਂ ਸਾਡਾ ਹੱਕ ਬਣਦਾ। ਦਿੱਲੀ ਦੇ ਵਿੱਚ ਤਾਂ ਅਕਸਰ ਹੀ ਹੁੰਦਾ ਸੀਗਾ ਕਿ ਦਿੱਲੀ 'ਚ ਹਾਵੀ ਸੀ ਇਹ ਜਿਹੜੀ ਦੂਸਰੀ ਲੋਬੀ ਔਰ ਸਿੱਖ ਸਰਦਾਰ ਜਿਹੜਾ ਹੈਗਾ ਉਹ ਥੋੜਾ ਗੁਰੇਜ ਕਰਦਾ ਸੀ ਕਿ ਅਸੀਂ ਇਹਦੇ ਕੋਲੇ ਨਾ ਬੈਠੀਏ, ਲੇਕਿਨ ਇੱਥੇ ਤਾਂ ਬਿਲਕੁਲ ਹੀ ਹੱਦਾਂ ਬੰਨੇ ਪਾਰ ਹੋ ਗਿਆ ਸਾਰਾ ਕੁਛ। ਕਿਸੇ ਨੂੰ ਕੋਈ ਇਤਰਾਜ਼ ਨੀ, ਕੋਈ ਬੰਦਾ ਕੀ ਪੀ ਰਿਹਾ ਕੀ ਖਾ ਰਿਹਾ, ਉਹ ਕਹਿੰਦੇ ਜੀ ਹਰਿਆਣਾ ਸਾਡਾ ਛੋਟਾ ਭਰਾ ਹੈ, ਪੰਜਾਬ ਸਾਡਾ ਵੱਡਾ ਭਰਾ, ਹਰਿਆਣੇ ਵਾਲੇ ਕੋਈ ਲੱਸੀ ਲੈ ਕੇ ਆ ਰਹੇ, ਕੋਈ ਕੁਛ ਲੈ ਕੇ ਆ ਰਿਹਾ। ਹੁਣ ਜਿਵੇਂ ਇਹਨਾਂ ਨੇ ਹੱਦਾਂ ਬੰਨੇ ਰੋਕੀਆਂ, ਇਹਨਾਂ ਨੇ ਟਰੈਕਟਰ ਪੱਟ ਕੇ ਸੜਕਾਂ ਪੱਟ ਕੇ ਖਤਮ ਕਰ ਦਿੱਤੀਆਂ, ਰਸਤੇ ਰੋਕ ਦਿੱਤੇ, ਤੇ ਹੁਣ ਜੇ ਨਸ਼ਾ ਹੀ ਹੁੰਦੇ ਤਾਂ ਕੀ ਉਹ ਦਿੱਲੀ ਆ ਜਾਂਦੇ? ਸਮਝ ਨੀ ਲੱਗ ਰਹੀ, ਏਡਾ ਜੋਸ਼, ਏਡੀ ਐਨਰਜੀ ਉਹ ਕਿੱਥੋਂ ਆ ਰਹੀ ਹੈ? ਔਰ ਕੋਈ ਬੰਦਾ ਨਸ਼ੇ ਦੀ ਗੱਲ ਵੀ ਨੀ ਕਰ ਰਿਹਾ, ਕੋਈ ਇਹ ਵੀ ਨੀ ਕਹਿ ਰਿਹਾ ਕਿ ਅਸੀਂ ਨਸ਼ੇ ਨਹੀਂ ਹੈਗੇ ਹੈ ਜਾਂ ਪੰਜਾਬੀ ਉੜ ਤਾਂ ਪੰਜਾਬ ਨੀ, ਉਹ ਕਹਿੰਦੇ ਉੜ ਤਾਂ ਪੰਜਾਬ ਨੀ, ਹੁਣ ਤਾਂ ਉੜ ਤਾਂ ਦਿੱਲੀ ਬਣ ਗਿਆ, ਪੰਜਾਬੀਆਂ ਨੇ ਦਿੱਲੀ ਨੂੰ ਉੱਡਣ ਲਾ ਦਿੱਤਾ, ਹੁਣ ਤਾਂ ਅੱਗੇ ਲਾ ਰਿਹਾ।
ਬਿੱਟਾ ਸਾਹਿਬ, ਗਰਾਊਂਡ ਲੈਵਲ ਦੇ ਉੱਤੇ ਜਿੱਦਾਂ ਤੁਸੀਂ ਜਾਂਦੇ ਹੋ, ਮਿਲਦੇ ਹੋ, ਰਾਤ ਦੀ ਵੀ ਕੱਟਦੇ ਹੋ, ਉੱਥੇ ਉੱਥੇ ਕੋਈ ਹੁੱਲੜਬਾਜ਼ੀ ਤਾਂ ਨਹੀਂ ਹੁੰਦੀ, ਨਸ਼ਾ ਤੁਸੀਂ ਦੇਖਿਆ ਕਿਤੇ ਚੱਲਦਾ ਜਾਂ ਸ਼ਰਾਬ ਵਗੈਰਾ, ਕੋਈ ਇਹੋ ਜਿਹੀ ਰਿਪੋਰਟ ਆਬਜ਼ਰਵੇਸ਼ਨ?
ਦੇਖੋ ਅਸਲੀਅਤ ਗੱਲ ਇਹ ਹੈ, ਇਹ ਗੱਲ ਮੇਰੀ ਗਲਤ ਨਾ ਚਲੀ ਜਾਵੇ, ਸ਼ਰਾਬ ਦੇ ਠੇਕੇ ਹੈਗੇ ਨੇ, ਜਦੋਂ ਵੀ ਕੋਈ ਵੱਡੀਆਂ ਕਾਨਫਰੰਸਾਂ ਹੁੰਦੀਆਂ ਤੇ ਸ਼ਰਾਬ ਦੇ ਠੇਕੇਦਾਰ ਜੀਪਾਂ ਤੇ ਸ਼ਰਾਬ ਲੈ ਕੇ ਉੱਥੇ ਪਹੁੰਚ ਜਾਂਦੇ ਆ, ਇੱਥੇ ਵੀ ਆਉਂਦੇ ਆ, ਇਹ ਨੀ ਗੱਲ ਵੀ ਨਹੀਂ ਆਉਂਦੇ, ਪਰ ਹੁੱਲੜਬਾਜ਼ੀ ਵਾਲੀ ਗੱਲ ਹਾਲੇ ਤੱਕ ਵੀ ਸਾਹਮਣੇ ਨਹੀਂ ਆਈ ਬਿਲਕੁਲ ਵੀ। ਮੈਂ ਤਾਂ ਜਿਵੇਂ ਕੁਛ ਹੁਣ ਹਰ ਬੰਦਾ ਦਾਲ ਨੀ ਖਾਂਦਾ, ਹਰ ਬੰਦਾ ਸਬਜ਼ੀ ਨੀ ਖਾਂਦਾ, ਇਹ ਸਾਰੇ ਬੰਦੇ ਆਪਣਾ ਰਾਸ਼ਨ ਨਾਲ ਲੈ ਕੇ ਆਏ ਹੈ, ਤੇ ਮੀਟ ਮੁਰਗਾ ਵੀ ਕਿਤੇ ਨਾ ਕਿਤੇ ਬਣਦਾ ਹੈਗਾ, ਇਸ ਗੱਲ ਦੇ ਵਿੱਚ ਅਸੀਂ ਮੁੱਕਰ ਨਹੀਂ ਸਕਦੇ,
ਵੈਸੇ
ਸਬੂਤ ਵੀ ਹੈਗੇ ਸਾਡੇ ਕੋਲੇ,
ਕਿਸਾਨ ਰੈਲੀ ਆ, ਉਹਦੇ ਵਿੱਚ ਹਰ ਵਰਗ ਦਾ ਬੰਦਾ ਗਿਆ ਹੋਇਆ, ਹਰ ਤਰ੍ਹਾਂ ਦਾ ਬੰਦਾ ਗਿਆ ਹੋਇਆ, ਨੋਨ ਵੈਜੀਟੇਰੀਅਨ ਵੈਜੀਟੇਰੀਅਨ। ਤੇ ਇਹ ਵੀ ਗੱਲ ਸਾਹਮਣੇ ਆਈ ਸੀ, ਮੇਰੀ ਇੱਕ ਹਰਿਆਣਵੀ ਦੋਸਤ ਨਾਲ ਗੱਲ ਚੱਲ ਰਹੀ ਸੀ, ਜੋਗਿੰਦਰ ਸਿੰਘ ਹੋਣਾ ਨਾਲ, ਤੇ ਉਹਨਾਂ ਦਾ ਸੁਖਦੇਵ ਢਾਬੇ ਤੋਂ ਬਿਲਕੁਲ ਨਾਲ ਹੀ ਪਿੰਡ ਹੈ, ਉਹ ਕਹਿੰਦੇ ਨੇ ਤਕਰੀਬਨ ਉੱਥੇ ਤਾਂ ਸਾਰਾ ਵੈਜੀਟੇਰੀਅਨ ਫੂਡ ਹੀ ਹੈ, ਮੁਰਥਲ ਦੇ ਲਾਗੇ ਤਾਂ ਜਿੰਨੇ ਕੁ ਵੀ ਢਾਬੇ ਨੇ ਜਾਂ ਫੂਡ ਮਿਲਦਾ ਆ, ਇਹ ਪਿੱਛੇ ਨੂੰ ਆ ਕੇ ਥੋੜ੍ਹਾ ਨੋਨ ਵੈੱਜ ਹੈ, ਅਤੇ ਨੋਨ ਵੈੱਜ ਦੇ ਵੀ ਕਾਫੀ ਸ਼ੌਕੀਨ ਨੇ, ਉਹਨਾਂ ਦਾ ਵੀ ਬਿਜ਼ਨਸ ਕਾਫੀ ਪ੍ਰਫੁੱਲਿਤ ਹੋ ਰਿਹਾ ਹੈ।
ਨਹੀਂ ਬਿਲਕੁਲ ਜੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਇਹ ਕੋਈ ਧਾਰਮਿਕ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸਭਾ ਨਹੀਂ ਗੀ, ਇਹਦੇ ਕਿਸਾਨ ਜਥੇਬੰਦੀਆਂ ਦਾ ਇੱਕ ਐਸਾ ਸਮੂਹ ਹੈ ਜਿਹੜੇ ਇਸ ਗੱਲ ਤੇ ਆਏ ਹੋਏ ਨੇ ਕਿ ਅਸੀਂ ਆਪਣੀ ਜਿੱਤ ਕਰਾ ਕੇ ਜਾਣੀ ਹੈ, ਕਿਉਂਕਿ ਹੁਣ ਦੇਖੋ ਨਾ ਜੀ, ਜਿਸ ਬੰਦੇ ਕੋਲੇ 12-15 ਲੱਖ ਰੁਪਈਏ ਦਾ ਟਰੈਕਟਰ ਹੈ, 8-9 ਲੱਖ ਰੁਪਈਏ ਦੀ ਟਾਲੀ ਹੈ, ਸੰਦ ਸੱਪਾ ਸਾਰਾ ਨਾਲ ਲੈ ਕੇ ਆਇਆ, ਤੇ ਉਹ ਬੰਦਾ ਸਰਦਾ ਹੀ ਹੈ ਨਾ ਜਿਹੜਾ ਬੰਦਾ ਆਇਆ, ਪਹਿਲੀ ਗੱਲ ਤਾਂ ਇਹ ਹੈ, ਭਾਵੇਂ ਉਹਨੇ ਬੈਂਕ ਤੋਂ ਕਰਜ਼ਾ ਲਿਆ, ਭਾਵੇਂ ਉਹਨੇ ਕੋਈ ਆਪਣੀ ਬਚਤ ਕੀਤੀ ਹੈ, ਇਨਵੈਸਟਮੈਂਟ ਕੀਤੀ ਹੈ, ਉਹ ਕਿੱਡਾ ਰਿਸਕ ਲੈ ਕੇ ਆਇਆ, ਇਹ ਪਹਿਲੀ ਗੱਲ ਤਾਂ ਇਹ ਦੇਖੋ। ਔਰ ਸ਼ਾਮ ਨੂੰ ਜਦੋਂ ਪਹਿਰੇਦਾਰੀ ਕਰਦੇ ਨੇ ਉਹ ਵੀ ਬੰਦੇ ਆਪਣਾ ਖਿਆਲ ਰੱਖਦੇ ਨੇ, ਉਹਨਾਂ ਨੂੰ ਬੰਦਿਆਂ ਨੂੰ ਵੀ ਸੌਫ ਹੀ ਹੋਣਾ ਜ਼ਰੂਰੀ ਹੈਗਾ। ਸਾਰੇ ਬੰਦੇ ਸ਼ਰਾਬੀ ਨੀਗੇ, ਲੇਕਿਨ ਕੁੱਝ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਸਾਨੂੰ ਦਿਸਦੀ ਵੀ ਹੈ, ਪਰ ਉਹ ਹੁੱਲੜਬਾਜ਼ੀ ਨਹੀਂ ਕਰਦੇ, ਉਹ ਆਪਣਾ ਫਨ ਸ਼ਨ ਕਰਦੇ ਨੇ, ਉਹ ਆਪਣਾ ਸ਼ਾਮ ਨੂੰ ਸਕੇਮਾਂ ਵੀ ਲਾਉਂਦੇ ਨੇ। ਔਰ ਉਹ ਦੂਜੇ ਹੈ ਕਿ ਉਹਨਾਂ ਨੂੰ ਇਹ ਵੀ ਲੱਗਦਾ ਕਿ ਅਸੀਂ ਹੁਣ ਕਰੋ ਤੇ ਮਰੋ ਵਾਲੀ ਲੜਾਈ ਹੈ, ਸਾਡੀ ਹੋਣ ਦੀ ਲੜਾਈ ਹੈਗੀ ਹੈ। ਉਹਦੇ ਚ ਕੋਈ ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦਾ, ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਕਿ ਉਹ ਕਿਸੇ ਨਾਲ ਝਗੜਾ ਕਰਦੇ ਨੇ। ਜਥੇਬੰਦੀਆਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਮੁੰਡੇ ਜੀ ਡੈਕ ਲਾਉਂਦੇ ਨੇ, ਮੁੰਡੇ ਨੱਚਦੇ ਨੇ, ਇਸ ਕਰਕੇ ਇਹ ਨਾ ਕੀਤਾ ਜਾਵੇ। ਲੇਕਿਨ ਹੁਣ ਕੱਲ ਤੋਂ ਇਹਨਾਂ ਨੇ ਕਰ ਦਿੱਤਾ, ਕਿਉਂਕਿ ਹੁਣ ਸ਼ਹੀਦੀ ਹਫ਼ਤਾ ਆ ਗਿਆ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਹੁਣ ਵੀਕ ਜਿਹੜਾ ਸ਼ੁਰੂ ਹੋ ਗਿਆ। ਔਰ ਇਸੇ ਕਰਕੇ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਕਿਸੇ ਨੂੰ ਵੀ ਹੁੱਲੜਬਾਜ਼ੀ ਤੋਂ ਰੋਕ ਤਾਂ ਨਹੀਂ ਸਕਦੇ, ਲੇਕਿਨ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਹ ਆਪ ਹੀ ਸਿਆਣੀ ਹੈਗੀ ਹੈ। ਇੱਕ ਪਾਸੇ ਜਦੋਂ ਅਸੀਂ 6 ਡਿਗਰੀ 4 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ ਹਾਂ ਆਪਣੇ ਸੰਘਰਸ਼ ਦੇ ਲਈ, ਤਾਂ ਉਦੋਂ ਡਿਸਿਪਲਿਨ ਵੀ ਜ਼ਰੂਰੀ ਹੈਗਾ। ਜਥੇਬੰਦੀਆਂ ਔਰ ਜਿਹੜੇ ਕਿਸਾਨ ਭਰਾ ਨੇ ਜਾਂ ਜਿਹੜੇ ਯੂਥ ਹੈ ਉਹ ਡਿਸਿਪਲਿਨ ਵੀ ਰੱਖ ਰਹੀਆਂ, ਦਾਇਰੇ 'ਚ ਵੀ ਰਹਿ ਰਹੀਆਂ, ਤੇ ਆਪਣਾ ਜਿਹੜਾ ਹੈਗਾ ਸੰਘਰਸ਼ ਵੀ ਉਹਨੂੰ ਸਹੀ ਦਿਸ਼ਾ ਵਿੱਚ ਲਿਜਾ ਰਹੀਆਂ।
ਬਿੱਟਾ ਸਾਹਿਬ, ਜਿਹੜਾ ਆਪਾਂ ਹਾਰਡ ਨਸ਼ਿਆਂ ਦੀ ਗੱਲ ਕਰਦੇ ਹਾਂ, ਚਿੱਟਾ ਹੋ ਗਿਆ ਜਾਂ ਕੋਈ ਵੀ ਆਈਸ ਵਗੈਰਾ ਹੋ ਗਈ, ਇਹਦੀ ਕੋਈ ਤਾਂ ਨਹੀਂ ਉੱਥੋਂ ਰਿਪੋਰਟ ਆ ਰਹੀ ਵੀ ਇਹਦਾ ਉੱਤੇ ਮਤਲਬ ਡਿਸਟ੍ਰੀਬਿਊਸ਼ਨ ਹੋ ਰਹੀ ਹੈ?
ਬਿਲਕੁਲ ਐਸੀ ਕੋਈ ਰਿਪੋਰਟ ਨਹੀਂ, ਇਸ ਤਰ੍ਹਾਂ ਦੀ ਰਿਪੋਰਟ ਨਾ ਹੀ ਮੇਰੇ ਕੋਲ ਇਸ ਤਰ੍ਹਾਂ ਦੀ ਹੈਗੀ ਹੈ।
ਸੁਖਬੀਰ ਬਾਦਲ ਨੂੰ ਕਿ ਉਹ ਸਾਰਾ ਇਲੈਕਸ਼ਨ ਦੇ ਲਈ ਪ੍ਰੋਪੋਗੈਂਡਾ ਹੀ ਤਿਆਰ ਕੀਤਾ ਗਿਆ ਸੀ, ਇੱਕ ਨੈਰੇਟਿਵ ਤਿਆਰ ਕੀਤਾ ਗਿਆ ਸੀ?
ਨਹੀਂ ਪੋਸੀਬਲ ਹੈ ਜੀ, ਕਿਉਂਕਿ ਏਜੰਸੀਆਂ ਬਹੁਤ ਸਾਰਾ ਕੰਮ ਕਰਦੀਆਂ। ਹੁਣ ਤੁਸੀਂ ਦੇਖੋ ਨਾ, ਦਿੱਲੀ ਦੀਆਂ ਸਾਰੀਆਂ ਏਜੰਸੀਆਂ ਇੱਥੇ ਲੱਗੀਆਂ ਹੋਈਆਂ। ਹੁਣ ਮੈਂ ਕੱਲ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ, ਉਹ ਕਹਿੰਦਾ ਵੀ ਤੁਸੀਂ ਕਿਹੜੀ ਚੀਜ਼ ਖਾਓਗੇ, ਤੁਸੀਂ ਡੋਸਾ ਖਾਓਗੇ, ਕੀ ਖਾਓਗੇ? ਉਹਨੇ ਮੈਨੂੰ ਬਰੋਸ਼ਰ ਵੀ ਦਿੱਤਾ, ਤੇ ਬਾਅਦ ਦੇ ਵਿੱਚ ਪੁੱਛਣ ਲੱਗ ਪਿਆ ਮੈਨੂੰ ਕਿ ਇਹ ਜੀ ਚੰਗਾ ਕਿ ਮਾੜਾ ਹੈ, ਕੇਜਰੀਵਾਲ ਸਰਕਾਰ ਨੇ ਕੀਤਾ, ਮੋਦੀ ਸਰਕਾਰ ਨੇ ਕੀਤਾ,
ਸਰਵੇ ਕਰ ਰਿਹਾ ਸੀ ਉਹ ਡੋਸੇ ਦੇ ਨਾਲ ਸਰਵੇ ਕਰ ਰਿਹਾ ਸੀ ਡੋਸਾ ਖਿਲਾ ਕੇ।
ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਬੰਦਾ ਚਾਹੀਦਾ ਕੋਈ? ਕਹਿੰਦਾ ਜੀ ਕਾਹਦੇ ਲਈ? ਮੈਂ ਕਿਹਾ ਜਿਹੜਾ ਤੂੰ ਸਰਵੇ ਕਰ ਰਿਹਾ ਇਹ ਤਾਂ ਅਸੀਂ ਕਰ ਰਹੇ ਹਾਂ।
ਅੱਛਾ,
ਮੈਂ ਕਿਹੜੀ ਏਜੰਸੀ ਦਾ ਬੰਦਾ ਤੂੰ?
ਅੱਛਾ,
ਉਹ ਜਦੋਂ ਮੈਨੂੰ ਕਿਹਾ ਵੀ ਕਿਹੜੀ ਏਜੰਸੀ ਦਾ ਬੰਦਾ, ਤੇ ਉਹ 10-5 ਮਿੰਟਾਂ ਬਾਅਦ ਉਹ ਉੱਥੋਂ ਮੈਨੂੰ ਲੱਭੇ ਨੀ, ਉਹ ਖਿਸਕ ਗਿਆ ਉੱਥੋਂ। ਸੋ ਏਜੰਸੀਆਂ ਦੇ ਬੰਦੇ ਵੀ ਲੱਗੇ ਹੋਏ ਨੇ। ਮੈਨੂੰ ਜਿਹੜੇ ਮੇਰੇ ਨਾਲ ਦੇ ਦੋਸਤ ਸੀਗੇ ਉਹ ਮੈਨੂੰ ਕਹਿੰਦੇ ਤੁਸੀਂ ਬੜਾ ਪਛਾਣਿਆ। ਮੈਂ ਕਿਹਾ ਮੈਨੂੰ ਉਹ ਜਦੋਂ ਉਹਨੇ ਕੇਜਰੀਵਾਲ ਦਾ ਨਾਂ ਲਿਆ ਵੀ ਇਹ ਕੇਜਰੀਵਾਲ ਸਰਕਾਰ ਨੇ ਕੀਤਾ, ਮੈਂ ਕਿਹਾ ਵੀ ਇਹਦਾ ਮਤਲਬ ਇਹਨੂੰ ਕਿਸੇ ਡੈਪੂਟੇਸ਼ਨ ਤੋਂ ਕਿਸੇ ਮਹਿਕਮੇ ਚੋਂ ਲਿਆਂਦਾ ਗਿਆ ਵੀ ਤੂੰ ਆਹ 5 ਕੁਐਸਚਨ ਪੁੱਛ ਕੇ ਆਉਣੇ ਆ ਤੇ ਉਸ ਤੋਂ ਬਾਅਦ ਤੂੰ ਦੱਸਣਾ। ਤੇ ਬਾਅਦ ਚ ਇੱਕ ਹੋਰ ਮੁੰਡਾ ਮਿਲਿਆ ਮੈਨੂੰ ਇਸੇ ਤਰ੍ਹਾਂ ਹੀ, ਤੇ ਉਹਨੇ ਮੈਨੂੰ ਆਪਣੀ ਗੱਲ ਵੀ ਦੱਸ ਦਿੱਤੀ। ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ? ਕਹਿੰਦਾ ਜੀ ਮੈਂ ਸਰਵੇ ਕਰਨਾ। ਮੈਂ ਉਹਨੂੰ ਦੱਸਿਆ ਮੈਂ ਤੁਹਾਡੇ ਦਿੱਲੀ ਹੈਲਪਫੁੱਲ ਸਾਬਤ ਹੋ ਸਕਦਾ, ਮੈਂ ਕਿਹਾ ਤੁਹਾਨੂੰ ਆਉਣ ਦੀ ਲੋੜ ਨੀ, ਤੁਸੀਂ ਮੈਨੂੰ ਫੋਨ ਕਰ ਲਿਆ ਕਰੋ। ਕਹਿੰਦਾ ਜੀ ਮੈਨੂੰ 800 ਰੁਪਇਆ ਦਿੰਦੇ ਨੇ। ਮੈਂ ਕਿਹਾ ਕੌਣ ਦਿੰਦੇ? ਕਹਿੰਦੇ ਜੀ ਨਹੀਂ ਦੱਸ ਸਕਦਾ। ਸੋ ਇਸ ਤਰ੍ਹਾਂ ਹੈਗਾ, ਇਹ ਚੀਜ਼ਾਂ ਮੈਂ ਅੱਗੇ ਦੇਖਦਾ ਹੁੰਦਾ ਸੀ, ਸੁਣਦਾ ਹੁੰਦਾ ਸੀਗਾ ਕਿ ਇਸ ਤਰ੍ਹਾਂ ਏਜੰਸੀਆਂ ਕਰਦੀਆਂ। ਲੇਕਿਨ ਏਜੰਸੀਆਂ ਦੀ ਬੜੀ ਤਿੱਖੀ ਨਜ਼ਰ ਹੈਗੀ ਹੈ ਇਸ ਗੱਲ ਤੇ ਵੀ ਕਿਵੇਂ ਨਾ ਕਿਵੇਂ ਇਹ ਪਹਿਲਾਂ ਤਾਂ ਪਤਾ ਕੀਤਾ ਜਾਵੇ ਵੀ ਕਿੰਨਾ ਕੁ ਕਰੰਟ ਹੈਗਾ ਇਹਨਾਂ ਦੇ ਵਿੱਚ। ਦੂਜਾ, ਏਜੰਸੀਆਂ ਇਹ ਵੀ ਪਤਾ ਲਾ ਰਹੀਆਂ ਕਿ ਕਿੰਨਾ ਕੁ ਅਸਲਾ ਜਿਹੜਾ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਅਸਲਾ ਹੈਗਾ ਨੌਜਵਾਨ ਪੀੜ੍ਹੀ ਕੋਲੇ, ਤੇ ਇਹਨਾਂ ਕੋਲ ਅਸਲਾ ਕਿੰਨਾ ਕੁ ਹੈ ਇਸ ਬਾਰੇ ਵੀ ਖੁਫੀਆ ਸੂਤਰ ਹੈ ਜਿਹੜੇ ਏਜੰਸੀਆਂ ਉਹ ਨਜ਼ਰ ਰੱਖ ਰਹੀਆਂ ਕਿ ਜੇ ਅਸੀਂ ਇਹਨਾਂ ਤੇ ਸਖ਼ਤੀ ਕਰਦੇ ਹਾਂ ਤਾਂ ਉਹ ਸਾਡੇ ਤੇ ਕੀ ਰਿਐਕਸ਼ਨ
ਹੋਊਗਾ।
ਹੁਣ ਤੁਸੀਂ ਦੇਖੋ ਵੀ ਜੋਗਿੰਦਰ ਸਿੰਘ ਓਗਰਾਹਾਂ ਦੀ ਜਥੇਬੰਦੀ ਨੂੰ ਕੈਨੇਡਾ ਤੋਂ ਪੈਸੇ ਆਏ ਨੇ, ਤੇ ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਹਾਡੇ ਕੋਲੇ ਤਾਂ ਜਿਹੜੀ ਰਜਿਸਟ੍ਰੇਸ਼ਨ ਹੈ ਨੀ ਜਿਹੜੀ NRI, ਜੇ ਤੁਹਾਨੂੰ ਏਜੰਸੀ ਤੋਂ ਜਿਹੜੇ ਵਿਦੇਸ਼ੀ ਫੰਡ ਰੈਗੂਲੇਸ਼ਨ ਕਾਨੂੰਨ ਦੇ ਤਹਿਤ, ਉਹ ਬੈਂਕ ਪੰਜਾਬ ਐਂਡ ਸਿੰਧ ਬੈਂਕ ਦੇ ਜਿਹੜੇ ਕੋਕਰੀ ਕਲਾਂ ਦੇ ਮੈਨੇਜਰ ਨੇ ਇਹ ਕਹਿ ਦਿੱਤਾ ਕਿ ਇਹ ਤੁਹਾਡੇ ਪੈਸੇ ਹੈ ਇਹ ਅਸੀਂ ਨਹੀਂ ਦੇ ਸਕਦੇ, ਇਹਦੇ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਔਰ ਪੈਸੇ ਤੁਹਾਨੂੰ ਵਾਪਸ ਕਰਨੇ ਪੈਣਗੇ। ਹੁਣ ਇਸੇ ਤਰ੍ਹਾਂ ਹੀ ਰਵਿੰਦਰ ਸਿੰਘ ਚੀਮਾ ਹੈਗੇ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਸਮਰਥਨ ਦੇ ਵਿੱਚ ਨੇ, ਲੇਕਿਨ ਉਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਦੇ ਦਫ਼ਤਰਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ED ਨੇ, ਇਨਕਮ ਟੈਕਸ ਨੇ, ਔਰ ਇਸੇ ਕਰਕੇ ਉਹਨਾਂ ਨੇ ਆਖਿਆ ਕਿ ਕਾਨੂੰਨ ਨੂੰ ਅਸੀਂ ਜੇ ਸਹੀ ਠਹਿਰਾਉਂਦੇ ਹਾਂ ਤਾਂ ਸਾਡੇ ਕਿਸਾਨ ਜਥੇਬੰਦੀਆਂ ਸਾਡੇ ਉਲਟ ਹੁੰਦੀਆਂ, ਜੇ ਅਸੀਂ ਕਾਨੂੰਨ ਨੂੰ ਗਲਤ ਠਹਿਰਾਉਂਦੇ ਹਾਂ ਤੇ ਸਾਡੇ ਤੇ ਇਹ ਸੈਂਟਰ ਦੀਆਂ ਏਜੰਸੀਆਂ ਉਹ ਛਾਪੇਮਾਰੀ ਕਰ ਰਹੀਆਂ। ਯੂਪੀ ਦੇ ਵਿੱਚ 6 ਕਿਸਾਨਾਂ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਆਵਾਜ਼ ਉਠਾਈ ਤਾਂ ਯੂਪੀ ਸਰਕਾਰ ਨੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਤੇ 50-50 ਲੱਖ ਰੁਪਇਆ ਉਹਨਾਂ ਨੂੰ ਬੌਂਡ ਭਰਾਉਣ ਦਾ ਹੁਕਮ ਦੇ ਦਿੱਤਾ।
ਅੱਛਾ,
ਸੋ ਸਰਕਾਰ ਹੁਣ ਇਸ ਤਰੀਕੇ ਨਾਲ ਦਬਾਉਣ ਤੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ, ਇਹ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਲੋਕਾਂ ਦਾ ਗੁੱਸਾ ਇਸ ਤਰੀਕੇ ਨਾਲ ਹੋਰ ਵਧੂਗਾ, ਇਹਨਾਂ ਨੂੰ ਇਸ ਤਰ੍ਹਾਂ ਦੀ ਛਾਪੇਮਾਰੀ ਜਾਂ ਇਸ ਤਰ੍ਹਾਂ ਦੀ ਕਿਸਾਨ ਅੰਦੋਲਨ ਦੀ ਜਿਹੜੇ ਹਮਾਇਤ ਕਰ ਰਹੇ ਉਹਨਾਂ ਦੇ ਦੁਬਾਰੇ ਬੁਲਾਉਣਾ ਚਾਹੀਦਾ।
ਬਿੱਟਾ ਸਾਹਿਬ, ਇਹ ਤਾਂ ਆਪਾਂ ਜਾਣਦੇ ਹਾਂ ਕਿ ED ਵਗੈਰਾ ਜਿਹੜੀਆਂ ਹੋਰ ਏਜੰਸੀਆਂ ਉਹ ਕਾਫੀ ਕਰ ਰਹੀਆਂ। ਇੱਕ ਖਬਰ ਆ ਰਹੀ ਹੈ ਫਾਰੂਕ ਅਬਦੁੱਲਾ ਦੀ ਵੀ ਜੰਮੂ ਕਸ਼ਮੀਰ ਤੋਂ, ਕਿ ਉਹਨਾਂ ਦੇ ਵੀ ਛਾਪਾ ਪਿਆ ਤੇ ਤਕਰੀਬਨ ਆਲਮੋਸਟ 12 ਕਰੋੜ ਦੀ ਜਿਹੜੀ ਜਾਇਦਾਦ ਜ਼ਬਤ ਕੀਤੀ ਆ ਕ੍ਰਿਕਟ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਘਟਾਲੇ ਦੇ ਵਿੱਚ। ਸੋ ਟਾਰਗੇਟਿੰਗ ਕੀਤੀ ਜਾ ਰਹੀ ਆ।
ਬਿਲਕੁਲ ਜੀ, ਉਹ ਕੱਲ ਰਾਤ ਕੱਲ ਸ਼ਾਮ ਦੀ ਘਟਨਾ ਹੈਗੀ ਹੈ। ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਖਿਲਾਫ਼ ਇਹ ਕਾਰਵਾਈ ਹੋਈ ਹੈ, ED ਨੇ ਉਹਨਾਂ ਦੀ ਜ਼ਬਤ ਕੀਤੀ ਹੈ। ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਇਹਦੇ ਖਿਲਾਫ਼ ਜਿਹੜੇ ਕੋਰਟ ਦੇ ਵਿੱਚ ਜਾਵਾਂਗੇ ਔਰ ਸਾਡੀ ਇਹ ਜੱਦੀ ਜਾਇਦਾਦ ਹੈਗੀ ਹੈ, ਇਹਨੂੰ ਇਸ ਤਰ੍ਹਾਂ ਨਹੀਂ ਇਹ ਕਰ ਸਕਦੇ, ਸਾਨੂੰ ਖਰਾਬ ਨਹੀਂ ਕਰ ਸਕਦੇ। ਧਾਰਾ 370 ਤੋੜਨ ਤੋਂ ਬਾਅਦ ਕਿੰਨਾ ਚਿਰ ਉਹ ਨਜ਼ਰਬੰਦ ਉਹਨਾਂ ਨੂੰ ਰੱਖਿਆ ਗਿਆ। ਹੁਣ ਹਾਲਾਤ ਕੀ ਹੈ? ਹਾਲਾਤ ਇਹ ਹੈ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਇਸ ਤਰੀਕੇ ਨਾਲ ਐਸੇ ਆਗੂਆਂ ਨੂੰ ਦਬਾਉਣਗੀਆਂ ਔਰ ਦਬਾ ਵੀ ਰਹੀਆਂ ਉਹਨਾਂ ਦੀ ਜਿਵੇਂ ਜਾਇਦਾਦਾਂ ਸੀਜ ਕੀਤੀਆਂ ਗਈਆਂ ਔਰ 12 ਕਰੋੜ ਨਹੀਂ ਜੀ, ਉਹ ਹੁਣ 70 ਕਰੋੜ ਰੁਪਇਆ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਹ ਲਿਖੀ ਗਈ ਹੈ ਜੇ ਤੁਸੀਂ ਉਹਦੀ ਡਿਟੇਲ ਚ ਜਾਓ ਤਾਂ। ਲੇਕਿਨ ਉਮਰ ਅਬਦੁੱਲਾ ਇਹ ਕਹਿੰਦੇ ਕਿ ਇਹ ਸਾਡੀਆਂ ਜਿਹੜੀਆਂ ਜਾਇਦਾਦਾਂ ਹੈ ਇਹ ਤਾਂ ਬਹੁਤ ਪੁਰਾਣੀਆਂ ਨੇ, ਜੱਦੀ ਪੁਸ਼ਤੀ ਹੈਗੀਆਂ ਔਰ ਇਹਦੇ ਤੇ ਉਹਨਾਂ ਨੇ ਕਿਹਾ ਕਿ ਸਾਡੇ ਵਕੀਲਾਂ ਨਾਲ ਅਸੀਂ ਗੱਲਬਾਤ ਕਰ ਲਈ ਹੈ, ਜਿਹੜੇ ਦੋਸ਼ ਸਾਡੇ ਤੇ ਲਾਏ ਨੇ ਉਹ ਮੀਡੀਆ ਦੀ ਜਿਹੜੀ ਅਦਾਲਤ ਮੀਡੀਆ ਜਾਂ ਅਦਾਲਤ ਦੇ ਵਿੱਚ ਭਾਜਪਾ ਦੇ ਜਿਹੜੇ ਸਪੋਂਸਰਡ ਸੋਸ਼ਲ ਮੀਡੀਆ ਹੈ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਨੇ ਆਖਿਆ ਹੈ। ਕਿ ਨਾਲ ਹੀ ਉਹਨਾਂ ਨੇ ਆਖਿਆ ਕਿ ਕੋਈ ਨੋਟਿਸ ਜਾਂ ਦਸਤਾਵੇਜ਼ ਮਿਲਣ ਤੋਂ ਪਹਿਲਾਂ ਮੀਡੀਆ ਦੇ ਵਿੱਚ ਇਹ ਸਾਰੀ ਕਾਰਵਾਈ ਕਿਵੇਂ ਚਲੀ ਗਈ ਇਸ ਗੱਲ ਤੇ ਵੀ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਆਖਿਆ ਕਿ ਇਹ ਇੱਕ ਸਪੋਂਸਰਡ ਗੱਲ ਹੈਗੀ ਹੈ, ਜਿਹੜਾ ਗੋਦੀ ਮੀਡੀਆ ਹੈਗਾ ਉਹ ਜਾਣ ਬੁੱਝ ਕੇ ਟਾਰਗੇਟ ਕਰਕੇ ਬਦਨਾਮ ਕਰਨ ਦੀ ਸਾਜਿਸ਼ ਦੇ ਤਹਿਤ ਕੇਂਦਰ ਸਰਕਾਰ ਦੀ ਸ਼ਹਿਰ ਹੀ ਚੱਲ ਰਿਹਾ।
ਬਿੱਟਾ ਸਾਹਿਬ, ਮੀਡੀਆ ਦੀ ਤਾਂ ਚਲੋ ਆਪਾਂ ਕਾਰਗੁਜ਼ਾਰੀ ਦੇਖ ਹੀ ਚੁੱਕੇ ਹਾਂ, ਤੇ ਅਗਰ ਕਹਿ ਲਓ ਕਿ 1980 ਦੇ ਵਿੱਚ ਵੀ ਇੱਕ ਬੈਲੈਂਸਡ ਮੀਡੀਆ ਹੁੰਦਾ ਜਾਂ ਕਹਿ ਲਓ ਕਿ ਪਬਲਿਕ ਦਾ ਮੀਡੀਆ ਹੁੰਦਾ ਤਾਂ ਸ਼ਾਇਦ ਅਣਸਖਾਮੀ ਘਟਨਾ ਜਿਹੜੀ 1984 'ਚ ਵਰਤੀਆਂ ਕਈ ਸੀਰੀਜ਼ ਉਹ ਨਾ ਵਾਪਰਦੀਆਂ ਜੇ ਬੈਲੈਂਸ ਰੱਖਦੇ ਹੁੰਦੇ। ਹੁਣ ਜਿਹੜਾ ਟਕਾ ਆ ਰਿਹਾ ਆ ਜਾਂ ਬੈਲੈਂਸ ਹੋ ਰਿਹਾ ਆ ਉਹ ਇਹ ਹੈ ਕਿ ਜਿਹੜਾ ਗੋਦੀ ਮੀਡੀਆ ਨੂੰ ਠੱਲ ਪਾਈ ਆ, ਜਿਹੜਾ ਸੋਸ਼ਲ ਮੀਡੀਆ ਆ ਉਹ ਹੁਣ ਆਪਣੇ ਮੀਡੀਆ ਵੀ ਚੱਲ ਰਿਹਾ, ਇੰਡੀਪੈਂਡੈਂਟਲੀ ਇੱਕ ਦੂਜੇ ਨਾਲ ਜੁੜੇ ਹੋਏ ਆ। ਹੁਣ ਮੈਂ ਇੱਥੇ ਐਗਜ਼ਾਮਪਲ ਦੱਸਦਾ ਕਿ ਜਿਹੜਾ ਕੱਲ੍ਹ ਇਕੱਠ ਹੋਇਆ ਬਲਗੁਲਗਾ ਦੇ ਵਿੱਚ, 400 ਫਾਰਮਰ ਇਕੱਠਾ ਹੋਇਆ ਅਤੇ ਉਹ ਸਿਰਫ ਆਪਣੇ ਜਿਹੜੇ ਇੰਟਰਨਲ ਲਿੰਕਸ ਨੇ, ਵਟਸਐਪ ਹੈ, ਫੇਸਬੁੱਕ ਹੈ, ਉਹਦੇ ਥਰੂ ਹੀ ਇਕੱਠਾ ਹੋਇਆ। ਕੋਈ ਕਿਤੇ ਅਨਾਊਂਸਮੈਂਟ ਨਹੀਂ ਹੋਈ, ਕਿਤੇ ਕੋਈ ਇਹੋ ਜਿਹੀ ਵਰਤੋਂ ਨਹੀਂ ਕੀਤੀ ਗਈ। ਸੋ ਇਹ ਇੱਕ ਬੜਾ ਵਿਲੱਖਣ ਵਰਤਾਰਾ ਵਾਪਰ ਰਿਹਾ ਸਾਰੇ ਪਾਸੇ। ਹੁਣ 22 ਕਿਲੋਮੀਟਰ ਲੰਬੇ ਜਿਹੜੇ ਲੱਗੇ ਸਿੰਘੂ ਬਾਰਡਰ ਦੇ ਉੱਤੇ ਮੋਰਚੇ ਆ, ਉਹਨਾਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਚੱਲ ਰਹੀ ਆ ਉਹ ਇੰਟਰਨਲ ਹੀ ਚੱਲ ਰਹੀ ਆ ਇੱਕ ਦੂਜੇ ਤੋਂ। ਬਿੱਟਾ ਸਾਹਿਬ, ਮੇਰਾ ਸਵਾਲ ਹੁਣ ਇਹ ਆ ਵੀ ਅਖਬਾਰ ਸ਼ੁਰੂ ਕੀਤਾ ਗਿਆ ਟਰੋਲੀ ਟਾਈਮਸ, ਤੁਹਾਨੂੰ ਪਤਾ ਹੀ ਹੋਏਗਾ ਕਿ ਪੜ੍ਹੀ ਵੀ ਹੋਣੀ ਆ ਤੁਸੀਂ, ਬਿਲਕੁਲ ਸਿੰਪਲ ਸਪਸ਼ਟ ਅਤੇ ਜੋ ਉੱਥੇ ਹੋ ਰਿਹਾ ਟਰੋਲੀਆਂ ਦੇ ਆਲੇ ਦੁਆਲੇ ਹੋ ਰਿਹਾ ਉਹਦੇ ਬਾਰੇ, ਮਤਲਬ ਬਹੁਤ ਵਧੀਆ ਸਟੈਪ ਹੈ ਕਿ ਇਹੋ ਜਿਹੀਆਂ ਜਿਹੜੀਆਂ ਗਰਾਊਂਡ ਲੈਵਲ ਦੀਆਂ ਜ਼ਮੀਨੀ ਪੱਧਰ ਦੀਆਂ ਖਬਰਾਂ ਗੱਲਾਂ ਬਾਤਾਂ ਉਹ ਪਹੁੰਚਣੀਆਂ ਚਾਹੀਦੀਆਂ ਲੋਕ, ਨਾ ਕਿ ਚੱਕਵੀਆਂ ਗੱਲਾਂ, ਸਨਸਨੀ ਖੇਜ ਗੱਲਾਂ, ਮਸਾਲੇ ਵਾਲੀਆਂ ਗੱਲਾਂ, ਉਹ ਮਸਾਲਾ ਰਹਿਤ ਵੀ ਜਿਹੜੀਆਂ ਚੀਜ਼ਾਂ ਹੁਣ ਮੈਨੂੰ ਲੱਗਦਾ ਉਹਦੀ ਲੋੜ ਹੈ। ਇਸ ਦਾ ਵੀ ਕਹਿੰਦੇ ਇੱਕ ਦੋ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ ਟਰੋਲੀ ਟਾਈਮਸ ਦਾ।
ਬਿਲਕੁਲ ਜੀ, ਇਹਦਾ ਵੀ ਵਿਰੋਧ ਕੀਤਾ ਹੈ। ਇੱਕ ਜਿਹੜਾ ਸੋਸ਼ਲ ਮੀਡੀਆ ਤੇ ਇਹਨਾਂ ਨੇ ਭਾਰਤੀ ਕਿਸਾਨ ਏਕਤਾ ਨਾਮ ਦਾ ਜਿਹੜਾ ਇੱਕ ਪਲੇਟਫਾਰਮ ਖੜਾ ਕੀਤਾ ਉਹਦਾ ਵੀ ਵਿਰੋਧ ਕੀਤਾ ਕੁਝ ਜਥੇਬੰਦੀਆਂ ਨੇ। ਉਹਨਾਂ ਨੂੰ ਲੱਗਿਆ ਕਿ ਇਹ ਸਾਨੂੰ ਇਸ ਤਰ੍ਹਾਂ ਦੀ ਤਰਜੀਹ ਹੈ ਜਿਹੜੀ ਨਹੀਂ ਦੇਣਗੇ, ਬਾਕੀ ਜਥੇਬੰਦੀਆਂ ਨੂੰ ਦੇਣਗੇ, ਕਿਉਂਕਿ 31 ਜਥੇਬੰਦੀਆਂ ਹੈਗੀਆਂ। ਉਹਦੇ ਚ 31 ਜਥੇਬੰਦੀਆਂ ਦੇ ਵਿੱਚ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਹੈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜੀ, ਉਹ ਸਰਵਣ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਦੀ, ਉਹ ਵੱਖਰੀ ਉਹਨਾਂ ਨੇ ਆਪਣੀ ਜਿਹੜੀ ਸਟੇਜ ਲਾਈ ਹੋਈ ਹੈ। ਟਰਾਲੀ ਟਾਈਮ ਚੰਗੀ ਪਹਿਲ ਹੈਗੀ ਹੈ, ਇਹ ਗੱਲ ਬਿਲਕੁਲ ਠੀਕ ਹੈਗੀ ਹੈ, ਲੇਕਿਨ ਇਹ ਚੱਲੇਗਾ ਹੌਲੀ ਹੌਲੀ, ਇਹਦਾ ਤਰੀਕਾ ਕੀ ਹੋਏਗਾ, ਈ ਪੇਪਰ ਚਲਾਉਣਗੇ ਜਾਂ, ਕਿਉਂਕਿ ਪ੍ਰਿੰਟ ਪੇਪਰ ਤੁਹਾਨੂੰ ਪਤਾ ਅੱਜ ਕੱਲ੍ਹ ਕਾਫ਼ੀ ਕੋਸਟਲੀ ਪੈਂਦਾ ਹੈ। ਇਹ ਇੱਕ ਤਰੀਕਾ ਵਿਰੋਧ ਪ੍ਰਦਰਸ਼ਨ ਦਾ ਹੈਗਾ ਕਿ ਜਦੋਂ ਗੋਦੀ ਮੀਡੀਆ ਬਹੁਤ ਗਲਤ ਖ਼ਬਰਾਂ ਦਿਖਾ ਰਿਹਾ ਸੀਗਾ ਤੇ ਉਦੋਂ ਇੱਕ ਸੰਕੇਤਕ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਮੀਡੀਆ ਖੜਾ ਕਰਨ ਦੀ ਜਿਹੜੀ ਗੱਲ ਹੈ ਉਹ ਉਹਨਾਂ ਨੇ ਚੈਲੇਂਜ ਕਰਕੇ ਦਿਖਾ ਦਿੱਤੀ ਹੈ, ਇੱਕ ਸਿੱਧ ਕਰ ਦਿੱਤੀ ਚੈਲੇਂਜ ਕਿ ਅਸੀਂ ਤੁਹਾਨੂੰ ਨਹੀਂ ਮੰਨਦੇ ਤੇ ਸਾਡੀ ਜਿਹੜੀ ਇਹ ਆਵਾਜ਼ ਪਹੁੰਚਾਉਣ ਦੇ ਲਈ ਸਾਡੇ ਕੋਲ ਆਹ ਤਰੀਕਾ ਵੀ ਹੈਗਾ
ਜੀ,
ਦੇਸੀ ਭਾਸ਼ਾ ਦੇ ਵਿੱਚ ਅਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ
ਜੀ।
ਲੇਕਿਨ ਜਥੇਬੰਦੀਆਂ ਨੇ ਕੰਮ ਸ਼ੁਰੂ ਕਰ ਲਿਆ, ਬਿਲਕੁਲ ਠੀਕ ਹੈ, ਪਰ ਇਹਨੂੰ ਚਲਾਉਣ ਦੇ ਲਈ ਕਾਫ਼ੀ ਐਫਰਟ ਵੀ ਲਾਉਣੀ ਪੈਣੀ ਹੈ। ਅੱਜ ਭਾਵੇਂ ਹਰ ਬੰਦਾ ਇਸ ਗੱਲ ਦੀ ਚਰਚਾ ਕਰ ਰਿਹਾ, ਹਰ ਮੀਡੀਆ ਇਸ ਗੱਲ ਦੀ ਚਰਚਾ ਕਰ ਰਿਹਾ, ਲੇਕਿਨ ਦੂਜੇ ਪਾਸੇ ਗੋਦੀ ਮੀਡੀਆ ਨੂੰ ਵੀ ਕੰਨ ਹੋ ਗਏ ਨੇ। ਕੱਲ੍ਹ ਮੇਰੀ ਮਨਜਿੰਦਰ ਸਿੰਘ ਸਰਸਾ ਨਾਲ ਗੱਲ ਹੋ ਰਹੀ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਪੁਰਬ ਹੈ ਉਹ ਕੱਲ ਮਨਾਇਆ ਗਿਆ, ਤਾਂ ਉਹਨਾਂ ਨੇ ਆਖਿਆ ਕਿ ਅੱਜ ਸਾਨੂੰ ਲੋੜ ਕੀ ਹੈ, ਅੱਜ ਸਾਨੂੰ ਲੋੜ ਹੈ ਕਿ ਸਾਡੇ ਬੱਚੇ ਜਿਹੜੇ ਸਮਰੱਥ ਹੋਣ, ਹਰੇਕ ਦੀ ਜੇਬ ਚ ਫੋਨ ਹੈ, ਸਾਨੂੰ ਟਵਿੱਟਰ ਦੇ ਉੱਤੇ ਜਾਣਾ ਚਾਹੀਦਾ, ਟਵਿੱਟਰ ਤੇ ਅਕਾਊਂਟ ਬਣਾਉਣੇ ਚਾਹੀਦੇ ਨੇ ਤੇ ਟਵਿੱਟਰ ਤੇ ਸਾਨੂੰ ਪਤਾ ਲੱਗ ਸਕਦਾ ਹੈ ਟ੍ਰੈਂਡਿੰਗ ਦੇ ਵਿੱਚ ਕੀ ਹੋ ਰਿਹਾ, ਕੀ ਸਪਸ਼ਟਤਾ ਹੋ ਰਿਹਾ, ਕੀ ਨਹੀਂ ਹੋ ਰਿਹਾ। ਹਰ ਬੰਦੇ ਦੇ ਹੱਥ ਚ ਮੋਬਾਈਲ ਹੈ, ਉਹਨਾਂ ਨੇ ਨਾਲ ਹੀ ਇਹ ਗੱਲ ਕਹੀ ਹੈ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਸੀਂ ਇੱਕ ਐਸੀ ਹੁਣ ਨਵੀਂ ਵਿਲੱਖਣ ਪਿਰਤ ਪਾ ਰਹੇ ਹਾਂ ਕਿ ਜਿਹੜੇ ਬੱਚੇ ਇੰਟੈਲੀਜੈਂਟ ਨੇ, ਜਿਹੜੇ ਬੱਚੇ ਫੀਸ ਨਹੀਂ ਭਰ ਸਕਦੇ, IAS IPS PCS PPS ਬਣਨਾ ਚਾਹੁੰਦੇ ਨੇ, IRS ਬਣਨਾ ਚਾਹੁੰਦੇ ਨੇ, ਅਸੀਂ ਡਾਇਰੈਕਟਲੀ ਉਹਨਾਂ ਦੀ ਸਪੋਰਟ ਇਸ ਲਈ ਕਰਾਂਗੇ ਕਿ ਜਿਹੜੇ ਇੰਸਟੀਚਿਊਟ ਤੋਂ ਪੜ੍ਹਨਾ ਚਾਹੁੰਦੇ ਨੇ, ਅਸੀਂ ਖਾਲੀ ਫੋਟੋਆਂ ਲਾਉਣ ਦੇ ਇੱਛੁਕ ਨਹੀਂ, ਜਿਹੜੇ ਬੰਦੇ ਜਿੱਥੋਂ ਪੜ੍ਹਨਾ ਚਾਹੁੰਦੇ ਆ, ਜਿੱਥੋਂ ਰਿਜ਼ਲਟ ਚੰਗੇ ਆਉਣਗੇ, ਤਾਂ ਉੱਥੇ ਅਸੀਂ ਉਹਨਾਂ ਦੀ ਫੀਸ ਪੇ ਕਰ ਸਕਦੇ ਹਾਂ, ਤਾਂ ਜੋ ਉਹ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਟੈਸਟ ਦੇ ਸਕੇ ਤੇ ਆਪਣੇ ਕੈਪੇਬਿਲਿਟੀ ਜਿਹੜੀ ਅੰਦਰਲੀ ਇੱਛਾ ਸ਼ਕਤੀ ਆ ਉਹਨੂੰ ਪੂਰਾ ਕਰ ਸਕੇ। ਉਹਨੇ ਇੱਥੇ ਕਿ 10 ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਘੱਟੋ ਘੱਟ 50 IPS IAS ਬੱਚੇ ਪੈਦਾ ਕਰ ਦਈਏ, ਬਿਰਤ ਬਹੁਤ ਚੰਗੀ ਹੈਗੀ ਹੈ। ਸੋ ਇਹ ਸਪਸ਼ਟਤਾ ਹੋਣ ਲੱਗ ਪਈ ਇਹਦੇ ਵਿੱਚ। ਅੱਗੇ ਕੀ ਹੁੰਦਾ ਸੀਗਾ, ਚੰਗੀਆਂ ਕੀ ਕਹਿੰਦੀਆਂ ਸੀਗੀਆਂ ਕਿ ਅਸੀਂ ਇੰਸਟੀਚਿਊਟ ਖੋਲ ਦਿੱਤਾ, ਫੋਟੋਆਂ ਲਵਾਣੀਆਂ, ਅਖਬਾਰਾਂ ਖ਼ਬਰਾਂ ਲਵਾਣੀਆਂ, 6 ਮਹੀਨਿਆਂ ਬਾਅਦ ਇੰਸਟੀਚਿਊਟ ਦਾ ਕਿਤੇ ਖਰਚਾ ਵੱਧ ਗਿਆ, ਕਿਤੇ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ, ਕਿਤੇ ਫੈਕਲਟੀ ਨੂੰ ਤਨਖਾਹ ਨਹੀਂ ਦਿੱਤੀ ਗਈ, ਕਿਤੇ ਕੋਈ ਬੈਂਕ ਦੀ ਕਿਸ਼ਤ ਆ ਗਈ। ਸੋ ਇਹ ਪਾਲਿਸੀ ਚੰਗੀ ਹੈਗੀ ਹੈ। ਹੁਣ ਜਦੋਂ ਇੱਕ ਦੂਜੇ ਦੀ ਅਸੀਂ ਮਦਦ ਕਰਦੇ ਹਾਂ, ਸਪੋਰਟ ਕਰਦੇ ਹਾਂ, ਤਾਂ ਸਾਨੂੰ ਸਪਸ਼ਟਤਾ ਹੋ ਜਾਂਦੀ ਹੈ। ਤੁਸੀਂ ਸਪੋਜ਼ ਮੇਰੀ ਮਦਦ ਕਰਨੀ ਹੈ ਤਾਂ ਤੁਹਾਨੂੰ ਮੇਰੇ ਆਸੇ ਪਾਸੇ ਜ਼ਰੂਰ ਪਤਾ ਲੱਗ ਜੂਗਾ ਕਿ ਇਹ ਇਹ ਪੈਸੇ ਖਾ ਜੂਗਾ, ਜਾਂ ਇਹ ਹੜੱਪ ਕਰ ਜੂਗਾ, ਜਾਂ ਇਹ ਕਿਤੇ ਹੋਰ ਤਰੀਕੇ ਨਾਲ ਪੈਸੇ ਲਾ ਜੂਗਾ, ਤਾਂ ਮੇਰਾ ਭੇਦ ਜੀ ਛੇਤੀ ਖੁੱਲ ਜਾਣਾ। ਹੁਣ ਇਹ ਜਿਹੜੀ ਇਹ ਦਾਇਰਾ ਹੋ ਗਿਆ ਨਾ ਜੀ, ਜਿਹੜਾ ਛੋਟਾ ਛੋਟਾ ਦਾਇਰਾ ਜਿਹੜਾ ਸੋਸ਼ਲ ਮੀਡੀਆ ਦਾ, ਇਹ ਸਾਨੂੰ ਕੱਲੀ ਕੱਲੀ ਗੱਲ ਪਤਾ ਲੱਗਣ ਲੱਗ ਪਿਆ। ਚਾਹੇ ਮੈਂ ਤੁਹਾਡੇ ਕੋਲ ਝੂਠ ਬੋਲਾਂ, ਲੇਕਿਨ ਤੁਹਾਨੂੰ ਦੂਜੇ ਤੀਜੇ ਦਿਨ ਤੁਹਾਨੂੰ ਸਪਸ਼ਟਤਾ ਜਿਹੜੀ ਹੈਗੀ ਇਸ ਗੱਲ ਦੀ ਪਤਾ ਲੱਗ ਜੂਗੀ।
ਮਲਵਿੰਦਰ ਸਿੰਘ ਪੰਧੇਰ ਸਿੰਘ ਤੋਂ ਆਪਣੇ ਮਿੱਤਰ ਨੇ, ਉਹਨਾਂ ਨਾਲ ਮੇਰੀ ਗੱਲ ਚੱਲ ਰਹੀ ਸੀ ਪਿਛਲੇ ਸਾਲ, ਉਹ ਵੀ ਕਹਿ ਰਹੇ ਨੇ ਕਿ ਉਹ ਵੀ ਕੁਛ ਬੱਚਿਆਂ ਨੂੰ ਸਪੋਂਸਰ ਕਰ ਰਹੇ ਨੇ, ਇੱਕ ਦੋ ਸ਼ਾਇਦ ਜਥੇਬੰਦੀਆਂ ਵੀ ਨੇ, ਕਿ ਉਹ ਸਟੈਪ ਬਾਈ ਸਟੈਪ ਜਿਹੜੇ ਨੇ ਰਿਜ਼ਲਟ ਓਰੀਐਂਟਿਡ ਸਪੋਰਟ ਕਰਦੇ ਨੇ, ਕਿ ਬੱਚੇ ਕਈ ਸ਼ਾਈਨ ਕਰਦੇ ਹੁੰਦੇ ਨੇ 10ਵੀਂ ਦੇ ਵਿੱਚ, ਉਹਨਾਂ ਨੂੰ ਪਿੱਕ ਕਰ ਲਿਆ ਜਾਂਦਾ, ਉਹਨਾਂ ਨਾਲ ਕੰਟਰੈਕਟ ਬੇਸਡ ਕਰ ਲਿਆ ਜਾਂਦਾ ਕਿ ਤੁਸੀਂ ਕਿਹੜੀ ਪੜ੍ਹਾਈ ਕਰਨੀ ਆ, ਕਿੱਥੋਂ ਤੱਕ ਕਰਨੀ ਆ, ਅਸੀਂ ਤੁਹਾਡੀ ਇੰਨੀ ਇੰਨੀ ਫੀਸ ਇਹ ਦੇਵਾਂਗੇ, ਪਰ ਉਹਦੇ ਰਿਜ਼ਲਟ ਆਉਣੇ ਚਾਹੀਦੇ, ਜੇ ਰਿਜ਼ਲਟ ਆਏ ਤਾਂ। ਸੋ ਇਹਦੇ ਨਾਲ ਕੀ ਹੈ ਕਿ ਉਹ ਇੱਦਾਂ ਵੀ ਫਰੀ ਮਨੀ ਜਿਹੜਾ ਆ, ਕਈ ਵਾਰੀ ਤੁਹਾਨੂੰ ਪਤਾ ਕਿ ਪੈਸੇ ਤਾਂ ਬਾਹਰੋਂ ਆ ਜਾਣੇ, ਚਲੋ ਰਿਜ਼ਲਟ ਆਇਆ ਜਾਂ ਨਾ ਆਇਆ, ਇੱਕ ਨਾ ਜ਼ਿੰਮੇਵਾਰੀ ਵੀ ਹੋ ਜਾਂਦੀ ਆ। ਸੋ ਇਹੋ ਜਿਹੇ ਜਿਹੜੇ ਪੈਰਾਮੀਟਰ ਹੈ ਇਹ ਆਲਰੇਡੀ ਡਿਵੈਲਪ ਹੋਏ ਨੇ ਅਤੇ ਇੱਧਰ ਨੂੰ ਹੋਣਾ ਚਾਹੀਦਾ, ਔਰ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ, ਬੱਚੇ ਤਕਰੀਬਨ ਆਲਮੋਸਟ ਕਹਿੰਦੇ ਵੀ 95% ਉਹ ਕੰਪਲੀਟ ਕਰ ਰਹੇ ਨੇ ਆਪਣੀਆਂ ਡਿਗਰੀਆਂ ਅਤੇ ਅਚੀਵ ਕਰ ਰਹੇ ਨੇ ਜਿਹੜੇ ਰਿਜ਼ਲਟ ਨੇ। ਖੈਰ ਆਪਾਂ ਗੱਲ ਮੀਡੀਆ ਦੀ ਕਰ ਰਹੇ ਸੀ ਕਿ ਇਸ ਦੇ ਉੱਤੇ ਵਿਰੋਧ ਹੋਇਆ, ਗੋਦੀ ਮੀਡੀਆ ਦੇ ਵਿੱਚ ਵੀ ਗੱਲ ਚੱਲੀ ਆ, ਹੋਰ ਵੀ ਮੀਡੀਆ 'ਚ ਗੱਲ ਚੱਲੀ ਆ ਕਿ ਕਿਸਾਨ ਆਪਣਾ ਮੀਡੀਆ ਆਪ ਨਾਲ ਲੈ ਕੇ ਜਾ ਰਿਹਾ। ਬਿੱਟਾ ਭਾਅ ਜੀ, ਇੱਕ ਤੁਹਾਨੂੰ ਮੈਸੇਜ ਭੇਜਿਆ ਸੀ ਮੈਂ ਸਵੇਰੇ, ਮੈਨੂੰ ਉਹ ਮੈਸੇਜ ਹੀ ਆਇਆ ਗਾਂ ਵੀ ਇਹਦੇ ਬਾਰੇ ਸਪਸ਼ਟੀਕਰਨ ਕੱਢੋ ਦਿਓ, ਕਿ ਇੱਕ ਜਿਹੜਾ ਕਿਸਾਨ ਮਜ਼ਦੂਰ ਏਕਤਾ ਚੈਨਲ ਕੋਈ ਖੁੱਲ੍ਹਿਆ ਹੋਇਆ, ਇਹ ਕਹਿੰਦੇ ਜੀ ਕਿਸਾਨ ਏਕਤਾ ਮੋਰਚਾ, ਇਹਨੂੰ ਲਾਈਵ ਇਹਨੂੰ ਲਾਈਕ ਕਰੋ, ਇਹਦੇ 'ਤੇ ਸਾਨੂੰ ਇੰਨੇ ਕਰੋੜ ਚਾਹੀਦੇ ਆ। ਕੀ ਇਹ ਕਿਸੇ ਦਾ ਪਰਸਨਲ ਹੈ ਜਾਂ ਜਥੇਬੰਦੀ ਵੱਲੋਂ ਹੈ ਜਾਂ ਜੁਆਇੰਟ ਹੈ? ਕਿਉਂਕਿ ਕਈ ਲੋਕ ਨਾ ਹੁਣ ਆਪਣਾ ਚੈਨਲ ਬੁਲਾਉਣ ਦੇ ਲਈ ਬੜੇ ਤੱਤਪਰ ਹੋਏ ਨੇ ਵੀ ਅਸੀਂ ਇਹ 'ਚੋਂ ਵੱਧ ਤੋਂ ਵੱਧ ਫਾਇਦਾ ਉਠਾ ਲਈਏ, ਵੀਡੀਓ ਪਾ ਲਈਏ, ਲਾਈਵ ਕਰ ਲਈਏ, ਅਤੇ ਬਸ ਭੁਲੇਖਾ ਪਾ ਕੇ ਫਿਰ ਪੈਸੇ ਵੀ ਇਕੱਠੇ ਕਰਨੇ ਆ, ਸਪੋਂਸਰ ਵੀ ਇਕੱਠੇ ਕਰਨੇ, ਵੀਡੀਓ 'ਚੋਂ ਵੀ ਪੈਸੇ ਬਣਨੇ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਦੇਖੋ ਜੀ, ਇਹ ਅਸਲ 'ਚ ਇਹਨੂੰ ਆਈਡੀਆ ਕਿਹਨੇ ਦਿੱਤਾ? ਕਿਸਾਨ ਜਥੇਬੰਦੀਆਂ ਨੇ ਇਹਨੂੰ ਪ੍ਰਵਾਨ ਕੀਤਾ, ਔਰ ਕਿਸਾਨ ਜਥੇਬੰਦੀਆਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹਦਾ ਐਲਾਨ ਵੀ ਕੀਤਾ। ਲੇਕਿਨ ਜਦੋਂ ਇਹ ਚੈਨਲ ਦਾ ਐਲਾਨ ਕੀਤਾ ਤੇ ਉਦੋਂ ਮੈਂ ਵੀ ਦੇਖਿਆ, ਮੈਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਇਸ ਨਾਂ ਦੇ ਕਈ ਚੈਨਲ ਬਣੇ ਪਏ ਸੀ, ਪਰ ਮੈਨੂੰ ਇਹ ਨੀ ਪਤਾ ਲੱਗ ਰਿਹਾ ਸੀ ਵੀ ਸਹੀ ਕਿਹੜਾ ਤੇ ਗਲਤ ਕਿਹੜਾ। ਇੱਕ ਤਾਂ ਗੱਲ ਇਹ ਹੈਗੀ ਹੈ, ਦੂਜੀ ਗੱਲ ਇਹ ਹੈਗੀ ਹੈ ਵੀ ਕੰਟੈਂਟ ਇਕੱਠਾ ਕਰ ਲੈਣਾ, ਇਹਨੂੰ ਚਲਾਉਣਾ, ਇਹ ਬੜਾ ਵੱਡਾ ਕੰਮ ਹੈਗਾ। ਕਿਸਾਨ ਜਥੇਬੰਦੀਆਂ ਦੇ ਵੱਸ ਦਾ ਰੋਗ ਨੀ, ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਸਕਦੀਆਂ, ਲੜ ਸਕਦੀਆਂ, ਲੜੀ ਜਾਂਦੀਆਂ, ਡਟੀਆਂ ਹੋਈਆਂ ਨੇ, ਉਹਨਾਂ ਦੀ ਸਮਰੱਥਾ ਤੇ ਕੋਈ ਮਤਲਬ ਅਸੀਂ ਕਿੰਤੂ ਨੀ ਕਰਦੇ। ਲੇਕਿਨ ਇਹ ਜਿਹੜਾ ਕੰਮ ਹੈਗਾ ਇਹ ਬੜਾ ਟੇਢਾ ਕੰਮ ਹੈਗਾ, ਕਿਉਂਕਿ ਆਪਾਂ ਤਾਂ ਇਸ ਲਾਈਨ ਦੇ ਵਿੱਚ ਜੁੜੇ ਹੋਏ ਹਾਂ। ਹੁਣ ਮੈਂ ਕੱਲ ਦੇਖ ਰਿਹਾ ਸੀਗਾ ਕਿ ਉਹਦੇ ਤੇ ਅਪਡੇਟ ਜਿਹੜੀ ਹੈਗੀ ਉਹ ਨਹੀਂ ਸੀ, ਬਹੁਤ ਹੀ ਜ਼ਿਆਦਾ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਹੈ। ਲੇਕਿਨ ਇਹਦੇ ਨਾਲ ਇਹ ਜਿਹੜਾ ਹੁਣ ਜਲਾਉ ਹੈਗਾ, ਹੁਣ ਤੁਸੀਂ ਦੇਖੋ ਵੀ ਅੱਜ ਤੋਂ 20 ਦਿਨ ਪਹਿਲਾਂ ਜਿਹੜਾ ਜਲਾਉ ਸੀਗਾ ਖੇਤੀਬਾੜੀ ਦੀਆਂ ਖ਼ਬਰਾਂ ਦਾ, ਕਿਸਾਨ ਬਿੱਲਾਂ ਦਾ, ਮੈਂ ਦਿੱਲੀ ਦੇ ਅਖ਼ਬਾਰ ਵੀ ਰੋਜ਼ ਦੇਖਦਾ, ਹੁਣ ਉਹਨਾਂ ਮੀਡੀਆ ਨੂੰ ਕਵਰ ਘੱਟ ਕਰਨ ਲੱਗ ਪਿਆ, ਹੌਲੀ ਹੌਲੀ ਇਹਦਾ ਫਲੋ ਜਿਹੜਾ ਘੱਟ ਜਾਣਾ। ਦੂਜੀ ਗੱਲ ਇਹ ਹੈ, ਤੀਜੀ ਗੱਲ ਇਹ ਹੈ ਵੀ ਕੰਟੈਂਟ ਜਿਹੜਾ ਇਹਨਾਂ ਨੇ ਸ਼ੁਰੂ ਤਾਂ ਕੀਤਾ ਹੋਇਆ, ਲੇਕਿਨ ਉਹਦਾ ਮਕਸਦ ਕੀ ਹੈਗਾ ਤੇ ਜਥੇਬੰਦੀਆਂ ਦੱਸ ਸਕਦੀਆਂ ਨੇ। ਉਹਨਾਂ ਨੇ ਪਹਿਲੇ ਦਿਨ ਤਾਂ ਇਹ ਕਿਹਾ ਸੀਗਾ ਕਿ ਸਾਡੀ ਖ਼ਬਰ ਹੈ ਜਿਹੜੀ ਜਾਂ ਸਾਡੀ ਜਿਹੜੀ ਗੱਲਬਾਤ ਹੈਗੀ ਹੈ ਉਹ ਪ੍ਰੋਪਰ ਤਰੀਕੇ ਨਾਲ ਗੋਦੀ ਮੀਡੀਆ ਨਹੀਂ ਪਹੁੰਚਾਉਂਦਾ ਤੇ ਇਹਦੇ ਲਈ ਅਸੀਂ ਆਪਣਾ ਹੀ ਮੀਡੀਆ ਖੜਾ ਕਰਦੇ ਹਾਂ। ਮਕਸਦ ਉਹਨਾਂ ਦਾ ਠੀਕ ਹੋ ਸਕਦਾ ਹੈ, ਲੇਕਿਨ ਇਹ ਕਿੰਨੀ ਦੇਰ ਚੱਲੂਗਾ ਜਾਂ ਜਥੇਬੰਦੀਆਂ ਜਿਹੜੀਆਂ 31 ਜਥੇਬੰਦੀਆਂ ਜਿਵੇਂ ਕੱਲ ਉੱਥੇ ਆਪਣੇ ਸਫਾਈ ਵੀ ਦੇ ਰਹੇ ਸਨ ਇੱਕ ਵਿਅਕਤੀ ਮਨਜੀਤ ਸਿੰਘ ਧਨੇਰ, ਜਿਹੜਾ ਪੈਸਾ ਸਾਨੂੰ ਇਕੱਠਾ ਹੋ ਰਿਹਾ, ਜਿਹੜੇ 29 ਬੰਦਿਆਂ ਦੀ ਜਿਹੜੀ ਜਾਨ ਚਲੀ ਗਈ, ਅਸੀਂ ਉਹਨਾਂ ਦੇ ਪਰਿਵਾਰਾਂ ਦੇ ਲਈ ਇਹ ਜਿਹੜੀ ਸਹਾਇਤਾ ਰਾਸ਼ੀ ਦੇਵਾਂਗੇ, ਔਰ ਇਹ ਪੈਸਾ ਇਹ ਨਾ ਸਮਝਿਆ ਜਾਵੇ ਕਿ ਜਥੇਬੰਦੀਆਂ ਆਪਣੀ ਜੇਬ ਚ ਪਾ ਕੇ ਲੈ ਜਾਣਗੀਆਂ। ਜਦੋਂ ਇਸ ਤਰ੍ਹਾਂ ਦੀਆਂ ਸਫਾਈ ਦਿੰਦੇ ਨੇ ਉਦੋਂ ਇਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਉਂਗਲਾਂ ਉੱਠਣ ਦੇ ਚਾਂਸ ਵੀ ਬਣਦੇ ਨੇ ਕਿ ਇਹ ਜਾਣ ਬੁੱਝ ਕੇ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ ਜਾਂ ਇਹਦੇ ਚ ਕੋਈ ਹੋਰ ਮਕਸਦ ਹੈਗਾ, ਇਹਦੇ ਬਾਰੇ ਤਾਂ ਚਲਾਉਣ ਵਾਲਾ ਸਮਾਂ ਦੱਸੇਗਾ ਕੀ ਹੈਗਾ। ਲੇਕਿਨ ਕਿਸਾਨ ਜਥੇਬੰਦੀਆਂ ਦਾ ਜਿਹੜਾ ਚੈਨਲ ਹੈਗਾ ਉਹਨਾਂ ਦਾ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਗੱਲ ਦੱਸੀ ਹੈ ਕਿ ਅਸੀਂ ਇਸ ਲਈ ਹੈ ਕਿ ਸਾਡੇ ਜਿਹੜੇ ਸਾਡੀ ਗੱਲ ਹੈ ਉਹ ਸਪਸ਼ਟਤਾ ਦੇ ਨਾਲ ਸਿੱਧੇ ਤਰੀਕੇ ਦੇ ਨਾਲ, ਕਿ ਸਾਨੂੰ ਕਿਤੇ ਇੱਧਰ ਉੱਧਰ ਹੋਰ ਕੋਈ ਚੀਜ਼ ਨਾ ਦੇਖਣੀ ਪਵੇ, ਸਿੱਧਾ ਸਾਡਾ ਜਿਹੜਾ ਲਿੰਕ ਹੈਗਾ ਜਾਂ ਸਾਡਾ ਜਿਹੜਾ ਫੇਸਬੁੱਕ ਜਾਂ ਯੂਟਿਊਬ ਜਾਂ ਟਵਿੱਟਰ ਜਾਂ ਇੰਸਟਾਗ੍ਰਾਮ ਦੇ ਜਿਹੜੇ ਪੇਜ ਹੈਗੇ ਨੇ ਅਸੀਂ ਬਣਾਏ ਨੇ, ਉੱਥੇ ਹੀ ਜਾ ਕੇ ਆਮ ਲੋਕ ਉਹਨੂੰ ਦੇਖ ਸਕਣ ਤੇ ਉਹਦੇ ਤੇ ਯਕੀਨ ਕਰ ਸਕਣ।
ਬਿੱਟਾ ਸਾਹਿਬ, ਜਿਹੜੇ ਹੁਣ ਆਪਾਂ ਚਲੋ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਜੈਨੂਅਨ ਚੈਨਲ ਜਿਹੜੇ ਨੇ ਉਹ ਇਸ ਨੂੰ ਕਵਰ ਕਰ ਰਹੇ ਨੇ। ਤੁਸੀਂ ਉੱਥੇ ਹੋ, ਪ੍ਰਾਈਮ ਏਸ਼ੀਆ ਉੱਥੇ ਆ, ਪ੍ਰੋ ਪੰਜਾਬ ਐਂਡ ਸੋ ਮੈਨੀ ਅਦਰ ਚੈਨਲ,
ਮਤਲਬ
ਹਰਮਨ ਰੇਡੀਓ ਵੀ ਉੱਥੇ। ਚਲੋ ਅਸੀਂ ਤਾਂ ਆਪਣਾ ਨਾਂ ਨਹੀਂ ਲੈਂਦੇ ਅਸੀਂ ਤਾਂ ਚਲੋ, ਪਰ ਇਹ ਹੁਣ ਗੱਲ ਇਹ ਆ ਵੀ ਹੁਣ ਤੱਕ ਜੋ ਚੱਲ ਰਿਹਾ ਬੜਾ ਸਫਲ ਚੱਲ ਰਿਹਾ ਆ, ਲੋਕਾਂ ਤੱਕ ਗੱਲ ਪਹੁੰਚ ਰਹੀ, ਦੀਨ ਦੁਨੀਆਂ ਤੱਕ ਪਹੁੰਚ ਰਹੀ ਹੈ, ਹੈ ਨਾ। ਫਿਰ ਇਹ ਜਿਹੜੇ ਜਥੇਬੰਦੀਆਂ ਨੇ ਜਾਂ ਜਿਹੜੇ ਮੋਹਰੇ ਲੋਕ ਹੈ ਉਹ ਉਹਨਾਂ 'ਚ ਇੰਨੀ ਵੀ ਸਮਰੱਥਾ ਨਹੀਂ ਕਿ ਉਹ 5-7 ਚੈਨਲ ਜਿਹੜੇ ਹੁਣ ਕਵਰ ਕਰ ਰਹੇ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਵੀ ਸਪੋਰਟ ਕਰ ਦੇਣ, ਰਾਦਰ ਦੈਨ ਉਹਨਾਂ ਦੇ ਮੁਕਾਬਲੇ 'ਚ ਇੱਕ ਹੋਰ ਚੈਨਲ ਖੜਾ ਕਰਨਾ। ਇਹ ਧੱਕਾ ਨਹੀਂ ਹੋਊਗਾ?
ਦੇਖੋ ਇਹ ਉਹਨਾਂ ਦੀ ਆਪਣੀ ਰਾਏ ਹੈਗੀ ਨਿੱਜੀ ਤੌਰ ਦੇ ਉੱਤੇ, ਉਹ ਕੀ ਕਰਦੇ ਨੇ, ਉਹ ਤਾਂ ਜਦੋਂ ਮੀਟਿੰਗ ਕਰਦੇ ਨੇ ਉਦੋਂ 31 ਜਥੇਬੰਦੀਆਂ ਦੇ ਆਗੂਆਂ ਦੇ ਵਿੱਚੋਂ ਜੋਗਿੰਦਰ ਸਿੰਘ ਪਾਂਝਾ ਉਗਰਾਹਾਂ ਵੀ ਉਹਦੇ ਵਿੱਚ ਨਹੀਂ ਹੁੰਦੇ, ਉਹ ਆਪਣੀ ਇੰਟਰਨਲ ਮੀਟਿੰਗ ਵੱਖਰੀ ਕਰਦੇ, ਉਦੋਂ ਬਾਅਦ ਉਹ ਆਪਣੇ ਰਲਾ ਲੈਂਦੇ ਨੇ ਵੀ ਕੀ ਤੁਹਾਡੇ ਕੋਲੇ ਕੀ ਹੈ ਤੇ ਸਾਡੇ ਕੋਲੇ ਕੀ ਹੈਗਾ।
ਅੱਛਾ,
ਔਰ ਦੂਜੇ ਪਾਸੇ ਜੇ ਤਾਂ ਉਹ ਖੁਦ ਉਹ ਜਥੇਬੰਦੀਆਂ ਨੇ ਕਹਿ ਕਰਨਾ ਜੀ ਵੀ ਕਿਹੜੇ ਮਿਸਲ, ਇਸ ਤਰ੍ਹਾਂ ਨਹੀਂ ਹੋ ਸਕਦਾ। ਉਹਦਾ ਕਾਰਨ ਕੀ ਹੈ ਕਿ ਹਰ ਬੰਦਾ ਮੰਨ ਲਓ ਉਹ ਕਹਿਣਗੇ 5 ਬੰਦਿਆਂ ਨੂੰ ਅਸੀਂ ਕਰਨਾ ਜੀ ਸਪੋਂਸਰ ਕਰਨਾ ਜਾਂ ਸਪੋਰਟ ਕਰਨੀ ਹੈ, ਜਿਹੜੇ ਬਾਕੀ ਕੋਈ 2-4 ਹੋਰ ਬੰਦੇ ਜਿਹੜੇ ਮਿਹਨਤ ਕਰ ਰਹੇ ਨੇ, ਸਖ਼ਤ ਮਿਹਨਤ ਕਰ ਰਹੇ ਤੇ ਉਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਇਸ ਕਰਕੇ ਉਹਨਾਂ ਨੇ ਕੀਤਾ ਹੋਵੇ ਜਾਂ ਕਿ ਇਹਨਾਂ ਨੇ ਪਾਲਿਸੀ ਬਣਾਈ ਹੈ ਤਾਂ ਉਹ ਹੀ ਦੱਸ ਸਕਦੇ ਨੇ ਜ਼ਿਆਦਾ।
ਪਰ ਮੈਂ ਹਜੇ ਵੀ ਕਨਵਿੰਸ ਨਹੀਂ ਕਿ ਇੱਕ ਹੋਰ ਚੈਨਲ ਦੀ ਲੋੜ ਸੀ ਜਿਹੜੀ ਜਥੇਬੰਦੀਆਂ ਆਪ ਚਲਾਉਣ। ਉਹਨਾਂ 'ਚ ਤਾਂ ਆਪਣੇ ਹਜੇ ਰਾਏ ਨਹੀਂ ਬਣ ਰਹੀ 31 ਦੇ ਵਿੱਚ, ਉਹਨਾਂ ਦੀ ਆਪਸ ਵਿੱਚ ਦੇਖੋ ਕਿ ਕੋਈ ਇੱਧਰ ਨੂੰ ਘੜੀਸ ਰਿਹਾ।
ਮੈਂ ਉਹੀ ਬੇਨਤੀ ਕਰ ਰਿਹਾ, ਬਿਲਕੁਲ ਮੈਂ ਉਹੀ ਬੇਨਤੀ ਕਰ ਰਿਹਾ ਵੀ ਇਸ ਤਰ੍ਹਾਂ ਦੇ ਚੈਨਲ ਚਲਾਉਣੇ, ਇਸ ਤਰ੍ਹਾਂ ਦੇ ਤੁਸੀਂ ਨਿੱਜੀ ਤੌਰ ਦੇ ਉੱਤੇ ਅਕਾਊਂਟ ਆਪਣਾ ਚਲਾਉਣਾ ਹੋਵੇ ਤਾਂ ਉਹ ਵੀ ਥੋੜਾ ਜਿਹਾ ਔਖਾ ਹੈਗਾ। ਪਰ ਹੁਣ ਜਥੇਬੰਦੀਆਂ ਦੇ ਪਿੱਛੇ ਕੌਣ ਹੈ ਜਾਂ ਕਿਹਨੇ ਇਹਨਾਂ ਨੂੰ ਸਲਾਹ ਦਿੱਤੀ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਜਥੇਬੰਦੀਆਂ ਦਾ ਇਹਦੇ ਪਿੱਛੇ ਕੀ ਮਕਸਦ ਹੈਗਾ, ਅੱਜ ਦੀ ਘੜੀ ਤਾਂ ਸਾਨੂੰ ਕਿਸਾਨ ਜਥੇਬੰਦੀਆਂ ਦੀ ਖ਼ਬਰ ਚੰਗੀ ਲੱਗਦੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਚੈਨਲ ਦਾ ਕੀ ਭਵਿੱਖ ਹੋਏਗਾ ਇਹ ਦੇਖਣਾ ਹੋਏਗਾ। ਦੂਜੇ ਪਾਸੇ ਇਹ ਹੈ ਕਿ ਸੋਸ਼ਲ ਮੀਡੀਆ ਬਹੁਤ ਸਮਰੱਥ ਹੈਗਾ, ਇਹ ਗੱਲ ਸਿੱਧ ਤਾਂ ਹੋ ਚੁੱਕੀ ਹੈ। ਨਾਲ ਜਥੇਬੰਦੀਆਂ ਨੂੰ ਇਹ ਵੀ ਦੇਖਣਾ ਪੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਸਿਸਟਮ ਨੂੰ ਚਲਾਉਣਾ ਕਿਵੇਂ। ਮੈਨੂੰ ਇਹ ਵੀ ਲੱਗਦਾ ਕਿ ਹੋ ਸਕਦਾ ਕੁਝ ਕਮਰਸ਼ੀਅਲ ਬੰਦੇ ਵੀ ਮਿਲ ਗਏ। ਹੁਣ ਕੱਲ ਮੈਂ ਮਨਜਿੰਦਰ ਸਿੰਘ ਸਰਸਾ ਦੇ ਕੋਲ ਇੱਥੇ ਬਾਲਾ ਪ੍ਰੀਤਮ ਦਵਾਖਾਨਾ ਗੁਰਦੁਆਰਾ ਸਾਹਿਬ ਦੇ ਵਿੱਚ ਦਵਾਈਆਂ ਦਾ ਜਿਹੜੀ ਇਹਨਾਂ ਨੇ ਪਾਲਿਸੀ ਚਲਾਈ ਹੈ ਦੋ ਜਗ੍ਹਾ ਦੇ ਉੱਤੇ, ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਨਾਨਕ ਪਿਆਊ, ਉੱਥੇ ਗੱਲ ਚੱਲ ਰਹੀ ਸੀ ਲੰਗਰ ਹਾਲ ਦੇ ਵਿੱਚ ਬੈਠੇ ਹੀ ਜਿੱਥੇ ਲੰਗਰ ਇਹਨਾਂ ਨੇ ਲਾਇਆ ਹੋਇਆ ਹੈ, ਉੱਥੇ ਕੁਛ ਬੰਦੇ ਆ ਗਏ ਮਿਲਣ ਤੇ ਮੈਂ ਉਹਨਾਂ ਨੂੰ ਪੁੱਛਣ ਲੱਗ ਪਿਆ, ਮੈਂ ਕਿਹਾ ਤੁਸੀਂ ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਕੋਲੇ ਐਪ ਹੈ, ਅਸੀਂ ਐਪ ਬਣਾਈ ਹੈ ਤੇ ਅਸੀਂ ਐਪ ਦੇ ਥਰੂ ਦਵਾਈ ਡਿਲੀਵਰ ਕਰਦੇ ਹਾਂ। ਤੇ ਮੈਂ ਕਿਹਾ ਪਰਫਾਰਮੈਂਸ ਕੀ ਹੈਗੀ ਹੈ ਜੀ? ਉਹ ਕਹਿੰਦੇ ਜੀ ਸਾਨੂੰ 1600 ਆਰਡਰ ਆਏ ਸੀ ਐਪ ਤੇ, 400 ਆਰਡਰ ਤਾਂ ਸਾਨੂੰ ਕੈਂਸਲ ਹੋ ਗਏ ਕਿ ਉਹਨਾਂ ਨੇ ਕਿਹਾ ਕਿ ਅਸੀਂ ਦਵਾਈ ਲੈ ਲਈ, ਤੇ 800 ਆਰਡਰ ਸਾਡੇ ਕੋਲ ਹਾਲੇ ਤੱਕ ਪੈਂਡਿੰਗ ਹੈ ਜਿਹਨਾਂ ਕੋਲ ਦਵਾਈ ਨਹੀਂ ਪਹੁੰਚੀ। ਤੇ ਮੈਂ ਕਿਹਾ ਜੀ ਤੁਸੀਂ ਤੇ ਫਿਰ ਐਪ ਤੇ ਤਾਂ ਬੜਾ ਵੱਡਾ ਇੱਕ ਵਰਕ ਦੇ ਵਿੱਚ ਲੋਕ ਇਕੱਠੇ ਹੁੰਦੇ ਹੋਣੇ ਆ। ਉਹ ਕਹਿੰਦੇ ਨਹੀਂ ਜੀ ਸਾਨੂੰ ਨਾ ਇਹ ਪ੍ਰੋਬਲਮ ਆ ਰਹੀ ਹੈ, ਇੱਕ ਤਾਂ ਇੰਟਰਨੈਟ ਸਾਡਾ ਸਲੋ ਹੈਗਾ, ਇੱਕ ਦੋ ਹੋਰ ਗੱਲਾਂ ਹੈਗੀਆਂ। ਦਿੱਲੀ ਦੇ ਵਿੱਚ ਮੈਂ ਸੋਚਦਾ ਹੁੰਦਾ ਸੀਗਾ ਕਿ ਐਪ ਜਿਹੜੀ ਹੈਗੀ ਚੰਗੀ ਚੱਲਦੀ ਹੋਊਗੀ, ਜੇ ਉਹ ਟੈਕਨੀਕਲ ਬੰਦਿਆਂ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਆਏਗੀ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ।
ਖੱਬੇ ਪੱਕੀ ਸੱਜੇ ਪੱਕੀ ਉਹ ਪ੍ਰੋਬਲਮ ਆਣੀ ਆ, ਫਿਰ ਸਾਰਿਆਂ ਨੂੰ ਵੱਡੀ ਪ੍ਰੋਬਲਮ ਪਤਾ ਕੀ ਆਣੀ ਆ? ਜਿਹੜਾ ਹੁਣ ਯੂਟਿਊਬ ਦੇ ਉੱਤੋਂ ਫਿਰ ਪੈਸੇ ਦਿੰਦੇ ਆ, ਜਿਹਨਾਂ ਨਾਲ ਵੱਡੇ ਵੱਡੇ ਸੰਤ ਮਹਾਤਮਾ ਆਪਣਾ ਧਰਮ ਛੱਡ ਗਏ ਯੂਟਿਊਬ ਦੇ ਲਾਈਕਾਂ ਦੇ ਰੈਵਨਿਊ ਕਰਕੇ, ਇਹ ਮੈਨੂੰ ਲੱਗਦਾ ਯੂਟਿਊਬ ਦੇ ਪੈਸਿਆਂ ਨੇ ਲੈ ਪੈਣਾ ਇਹਨਾਂ ਨੂੰ, ਜਿਹੜਾ ਮਾੜਾ ਮੋਟਾ ਆਉਣਾ ਹੈ ਉੱਤੇ ਰੌਲਾ ਪੈ ਜਾਣਾ।
ਬਿਲਕੁਲ ਜੀ, ਇਹਨਾਂ ਨੇ ਹੋ ਸਕਦਾ ਉਹ ਢੱਡਰੀਆਂ ਵਾਲੇ ਦੀ ਜਿਹੜੀ ਵੱਡੀ ਕੋਠੀ ਦੇਖ ਲਈ ਹੋਵੇ ਵੀ ਉਹ ਯੂਟਿਊਬ ਦੇ ਕੰਟੈਂਟ ਨਾਲ ਹੀ ਬਣੀ ਹੈ, ਤਾਂ ਇਹ ਵੀ ਹੋ ਸਕਦਾ ਕਿ ਮੇਰੇ ਵਰਗੇ ਨੇ ਸਲਾਹ ਦੇਤੀ ਹੋਵੇ ਕਿ ਸਾਰੇ ਪੈਸੇ ਮੈਂ ਲਾਊਂਗਾ ਜੀ, ਤੁਸੀਂ ਕੁਛ ਨੀ ਕਰਨਾ ਤੇ ਬਸ ਤੁਸੀਂ ਮੈਨੂੰ ਸਿਰਫ ਕਿਸਾਨ ਏਕਤਾ ਮੰਚ ਦਾ ਨਾਮ ਲੈਣਾ, ਹੋ ਸਕਦਾ ਇਸ ਤਰ੍ਹਾਂ ਦੀ ਗੱਲ ਹੋਵੇ ਕੋਈ।
ਹਾਂਜੀ ਹਾਂਜੀ, ਤੇ ਉੱਤੇ ਵੀ ਪੈਣਾ ਪੰਗਾ। ਗੱਲ ਇਹ ਆ ਵੀ ਹੁਣ ਦੂਜੀ ਗੱਲ ਤੁਸੀਂ ਇਹ ਵੀ ਕਹੀ ਵੀ ਕੱਲ ਨੂੰ ਮਤਲਬ ਫਿਲਹਾਲ ਤਾਂ ਜਥੇਬੰਦੀਆਂ ਹੀਰੋ ਬਣੀਆਂ ਹੋਈਆਂ, ਕੱਲ ਨੂੰ ਕੋਈ ਗਲਤੀ ਹੋ ਗਈ ਤੇ ਉਹ ਫਿਰ ਕੀ ਭਵਿੱਖ ਹੋਏਗਾ? ਇਹ ਵੀ ਪ੍ਰੋਬਲਮ ਹੋਣੀ ਹੈ। ਸੋ ਮੈਨੂੰ ਲੱਗਦਾ ਕਿ ਜਿਹੜਾ ਐਗਜ਼ਿਸਟਿੰਗ ਮੀਡੀਆ ਜਿਹੜਾ ਆਲਰੇਡੀ ਹੈਲਪ ਕਰ ਰਿਹਾ ਆ, ਵੱਡੇ ਵੱਡੇ ਚੈਨਲ ਜਿਹੜੇ ਆ ਕਰ ਰਹੇ ਹੈਲਪ, ਮੈਂ ਸਮਝਦਾ ਵੀ ਇੱਕ ਥੋੜ੍ਹੀ ਤਰ੍ਹਾਂ ਨਾਲ ਨਾ ਉਹਨਾਂ ਪ੍ਰਤੀ ਥੋੜ੍ਹੀ ਜਿਹੀ ਰੂਡ ਹੈ ਇਹ, ਥੋੜ੍ਹਾ ਜਿਹਾ ਮਤਲਬ ਕੰਮ ਠੀਕ ਨਹੀਂ ਹੈਗਾ। ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜਿਹੜੇ ਤੁਸੀਂ ਦੇਖੋ ਕੱਟ ਰਹੇ ਹੋ ਰਾਤਾਂ ਉੱਤੇ, ਹੋਰ ਬਹੁਤ ਸਾਰੇ ਜਿਹੜੇ ਪੱਤਰਕਾਰ ਹੈ ਉਹ ਤੁਰ ਫਿਰ ਰਹੇ ਨੇ ਆਪਣੇ ਨੈੱਟ ਲੈ ਕੇ ਆਪਣੇ ਸਾਰਾ ਕੁਛ ਲੈ ਕੇ, ਹੈ ਨਾ? ਸੋ ਉਹਨਾਂ ਦੀ ਵੀ ਸਪੋਰਟ ਕਰਨੀ ਚਾਹੀਦੀ। ਖੈਰ ਬਿੱਟਾ ਸਾਹਿਬ, ਸਮਾਂ ਕਾਫੀ ਹੋ ਗਿਆ ਅਤੇ ਹੁਣ ਥੋੜ੍ਹੀ ਜਿਹੀ ਆਪਾਂ ਠੰਡ ਦੀ ਵੀ ਗੱਲ ਕਰਨੀ ਹੈ ਕਿ ਕੀ ਪੋਜੀਸ਼ਨ ਹੈ ਪੰਜਾਬ ਦੇ ਵਿੱਚ, ਹੁਣ ਤਾਂ ਬਹੁਤ ਔਖੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ।
ਪੰਜਾਬ ਦਾ ਤਾਂ ਮੈਨੂੰ ਪਤਾ ਨਹੀਂ ਜੀ, 15 ਦਿਨ ਹੋ ਗਏ ਦਿੱਲੀ ਹੈ, ਧੁੱਪ ਨਿਕਲ ਆਉਂਦੀ ਹੈ, ਧੁੱਪ ਸੇਕ ਲਈਦੀ ਹੈ, ਰਾਤ ਨੂੰ ਟੈਂਪਰੇਚਰ ਜਿਹੜਾ 6 ਹੋ ਜਾਂਦਾ, 4 ਹੋ ਜਾਂਦਾ, 3 ਹੋ ਜਾਂਦਾ, ਲੇਕਿਨ ਹਾਲਾਤ ਜਿਹੜੇ ਦਿਨੋ ਦਿਨ ਬੜੇ ਸਖ਼ਤ ਹੁੰਦੇ ਜਾ ਰਹੇ ਨੇ। ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਸਰਕ ਰਹੀ। ਹੁਣ ਤਾਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਜੇ ਕਿਤੇ ਮੀਂਹ ਪੈ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ। ਭਾਵੇਂ ਟੈਂਟ ਹਾਊਸ ਬਣ ਗਏ ਨੇ, ਟੈਂਟ ਸਿਟੀ ਬਣ ਗਏ ਨੇ, ਵੱਖਰੇ ਪ੍ਰਬੰਧ ਕੀਤੇ ਜਿਹੜੇ ਨੇ ਖਾਲਸਾ ਸਾਈਡ ਵੱਲੋਂ, ਯੂਨਾਈਟਡ ਸਿੱਖਸ ਵੱਲੋਂ, ਕਿਸਾਨ ਜਥੇਬੰਦੀਆਂ ਦੇ ਜਿਹੜੇ ਸਮਰਥਕ ਨੇ, ਤੁਹਾਡੇ ਵਰਗੇ ਜਿਹੜੇ NRI ਭਰਾ ਉਹ ਬੜੀ ਸਪੋਰਟ ਕਰ ਰਹੇ ਨੇ, ਔਰ ਰਜਾਈਆਂ ਤਲਾਈਆਂ ਦੀ ਜਿਹੜੀ ਹੈ ਬਹੁਤ ਭੰਡਾਰ ਹੈ। ਪਾਣੀਪਤ ਦੀ ਇੰਡਸਟਰੀ ਜਿਹੜੀ ਹੈਗੀ ਹੈ, ਕੰਬਲ ਇੰਡਸਟਰੀ, ਉਹਨੂੰ ਬਹੁਤ ਵੱਡਾ ਫਾਇਦਾ ਹੋ ਰਿਹਾ ਕਿਉਂਕਿ ਜਿੰਨੀ ਸਪਲਾਈ ਉੱਥੋਂ ਆ ਰਹੀ ਹੈ ਉਹ ਮੇਰੇ ਖਿਆਲ ਜੇ ਅਸੀਂ ਕਹਿ ਸਕਦੇ ਹਾਂ ਕਿ ਲਾਕਡਾਊਨ ਦਾ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਉਹ ਇਹ ਅਸੀਂ ਪੂਰਾ ਇਹਨਾਂ ਦਾ ਕਰ ਰਹੇ ਹਾਂ, ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਹੋਇਆ। ਲੇਕਿਨ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਾਂ ਵੀ ਅੱਜ ਨਿਕਲੂ ਗੱਲ, ਕੱਲ੍ਹ ਨਿਕਲੂ, ਪਰਸੋਂ ਨਿਕਲੂ, ਇਹੀ ਗੱਲ ਚੱਲ ਰਹੀ ਹੈ। ਕੱਲ੍ਹ ਰਵਨੀਤ ਸਿੰਘ ਬਿੱਟੂ, ਜਸਵੀਰ ਸਿੰਘ ਡਿੰਪਾ, ਕੁਲਬੀਰ ਸਿੰਘ ਜੀਰਾ, ਔਰ ਇਹਦੇ ਨਾਲ ਹੀ ਜਿਹੜੇ ਬੱਸੀ ਪਠਾਣਾ ਤੋਂ MLA ਨੇ ਗੁਰਪ੍ਰੀਤ ਜੀਪੀ, ਇਹ ਜੰਤਰ ਮੰਤਰ ਦੇ ਉੱਤੇ ਵੱਖਰਾ ਧਰਨਾ ਲਈ ਬੈਠੇ ਹੈ। ਉਹਨਾਂ ਨੂੰ ਵੀ ਜਾ ਕੇ ਆਇਆ ਮੈਂ ਕਵਰ ਕਰਕੇ ਆਇਆ, ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਕੀ ਹੋ ਸਕਦਾ। ਉਹ ਕਹਿੰਦੇ ਜੀ ਹੁਣ ਨਾ ਤਾਂ ਪ੍ਰਧਾਨ ਮੰਤਰੀ ਦੇ ਲੋਕਾਂ ਨੂੰ ਯਕੀਨ ਹੈ ਤੇ ਨਾ ਹੀ ਸੁਪਰੀਮ ਕੋਰਟ ਦੇ ਲੋਕਾਂ ਨੂੰ ਯਕੀਨ ਹੈ, ਤੇ ਹੁਣ ਰਸਤਾ ਕੀ ਨਿਕਲੇਗਾ। ਕੱਲ ਕਾਫੀ ਬੰਦੇ ਬੈਠੇ ਸੀਗੇ ਇੱਥੇ, ਕਿਉਂਕਿ ਸ਼ਹੀਦੀ ਪੁਰਬ ਸੀਗਾ ਉੱਥੇ ਵੀ ਇਹ ਗੱਲ ਚੱਲ ਰਹੀ ਸੀ। ਮੈਂ ਉੱਥੇ ਪੁੱਛਿਆ, ਉਹ ਕਹਿੰਦੇ ਜੀ ਮੈਂ ਕਿਹਾ ਜੀ ਸੁਪਰੀਮ ਕੋਰਟ ਦੇ ਕੀ ਬਣੂਗਾ। ਉਹ ਇੱਕ ਬੰਦਾ ਕਹਿੰਦਾ ਜੀ ਸਾਨੂੰ ਬਾਹਲਾ ਤਾਂ ਪਤਾ ਨੀ, ਸੁਪਰੀਮ ਕੋਰਟ ਦਾ ਜੱਜ ਆ ਕੇ ਇਹਨਾਂ ਨੂੰ ਸਮਝਾ ਜਾਵੇ ਤੇ ਉਦੋਂ ਬਾਅਦ ਉਹ ਸਟੇਜ ਤੇ ਉਤਰ ਜਾਵੇ, ਬਸ ਇੰਨੀ ਗਰੰਟੀ ਤੁਸੀਂ ਕਰ ਸਕਦੇ ਹੋ ਵੀ ਉਤਰਨ ਤੋਂ ਪਹਿਲਾਂ ਕੀ ਹੋਊਗਾ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ। ਉਹ ਕਹਿੰਦੇ ਕਿ ਇਹ ਤਾਂ ਉਹ ਗੱਲ ਹੋਣੀ ਆ ਵੀ ਹੁਣ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਕਾਨੂੰਨ ਇਹ ਕਹਿੰਦਾ ਜੀ ਇਹ ਬਿਲਕੁਲ ਦਰੁਸਤ ਬਿੱਲ ਨੇ, ਤੇ ਉਹ ਜੇਕਰ ਦਰੁਸਤ ਬਿੱਲ ਹੈ ਤੇ ਉਹ ਆ ਕੇ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਗਾਜੀਪੁਰ ਬਾਰਡਰ ਤੇ ਇਹਨਾਂ ਲੋਕਾਂ ਨੂੰ ਜਾ ਕੇ ਸਮਝਾ ਦੇਣ, ਤੇ ਜੇ ਉਹ ਸਮਝ ਕੇ ਵਾਪਸ ਮੁੜਦੇ ਆ ਤਾਂ ਫਿਰ ਉਹਨਾਂ ਦੀ ਜਿੱਤ ਹੋਏਗੀ। ਜੋਗਿੰਦਰ ਸਿੰਘ ਉਗਰਾਹਾਂ ਕਹਿ ਰਿਹਾ ਸੀਗਾ ਕਿ ਅਸੀਂ ਸਿਰ 'ਚ ਛਿੱਤਰ ਨੀ ਖਾਣੇ, ਅਸੀਂ ਗੋਲੀਆਂ ਨੀ ਖਾਣੀਆਂ, ਅਸੀਂ ਪੰਜਾਬ ਦੇ ਵਿੱਚ ਸਾਨੂੰ ਵੜਨ ਜੋਗਾ ਨੀ ਛੱਡਣਾ ਜੇ ਅਸੀਂ ਇੱਥੋਂ ਵਾਪਸ ਚਲੇ ਗਏ ਤਾਂ। ਹੁਣ ਕਰੋ ਜੰਮਰ ਵਾਲੀ ਜਿਹੜੀ ਗੱਲ ਹੋਈ ਹੈ, ਪਰ ਇੱਕ ਸੰਘਰਸ਼ ਦੀ ਵਿਲੱਖਣਤਾ ਇਹ ਹੈਗੀ ਹੈ ਕਿ ਹਾਲੇ ਤੱਕ ਜਿਹੜਾ ਜੋਸ਼ ਜਬਰ ਜਜ਼ਬਾ ਹੈਗਾ ਉਹ ਪੂਰਾ ਬੰਨਿਆ ਹੋਇਆ, ਕਿਸੇ ਦੇ ਕੋਈ ਫੁੱਲ ਨੀ ਮਾਰ ਰਹੇ, ਕੋਈ ਕਿਸੇ ਨੂੰ ਇਹ ਨੀ ਕਹਿ ਰਹੇ ਕਿ ਅਸੀਂ ਦਿੱਲੀ ਨੂੰ ਐਂ ਕਰ ਦੇਣਾ ਜਾਂ ਉਹ ਕਰ ਦੇਣਾ। ਇਹ ਜਿਹੜੇ ਕੁਝ ਮੇਰੇ ਵਰਗੇ ਬੇਵਕੂਫ ਬੰਦੇ ਜਾਣਬੁੱਝ ਕੇ ਇਸ ਤਰ੍ਹਾਂ ਦਾ ਕੰਟੈਂਟ ਦਾ ਟਾਈਟਲ ਪਾਉਂਦੇ ਨੇ ਉਹ ਇਹਨਾਂ ਦਾ ਅੰਦਰ ਖਾਤੇ ਨੁਕਸਾਨ ਕਰ ਰਹੇ ਨੇ।
ਜੀ ਜੀ, ਉਹਨਾਂ ਤੋਂ ਸਤਰਕ ਰਹਿਣਾ ਚਾਹੀਦਾ। ਸੋ ਬਿੱਟਾ ਸਾਹਿਬ, ਸਮਾਂ ਹੋ ਗਿਆ ਅਤੇ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ। ਸੋ ਬਹੁਤ ਬਹੁਤ ਧੰਨਵਾਦ, ਕੈਰੀ ਔਨ ਯੋਰ ਗੁੱਡ ਵਰਕ, ਅਤੇ ਫੇਸਬੁੱਕ 'ਤੇ ਵੀ ਤੁਸੀਂ ਅਪਡੇਟ ਕਰਦੇ ਰਹੋਗੇ। ਸੋ ਥੈਂਕ ਯੂ, ਬਹੁਤ ਬਹੁਤ ਸ਼ੁਕਰਾਨਾ
ਜੀ। ਸਮਾਂ ਬੜਾ ਜਲਦੀ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ।
ਦੇਖ,
ਧੰਨਵਾਦ ਤੁਹਾਡਾ।
ਗੱਲਾਂ ਗੱਲਾਂ 'ਚ ਪਤਾ ਹੀ ਨਹੀਂ ਲੱਗਿਆ। ਚਲੋ ਜੀ, ਹੈਪੀ ਸੰਡੇ, ਓਕੇ ਜੀ, ਫਤਿਹ। ਸੋ ਜਸਵਿੰਦਰ ਸਿੰਘ ਬਿੱਟਾ ਸਾਡੇ ਨਾਲ ਜੁੜੇ ਹੋਏ ਸੀ, ਪੰਜਾਬ ਤੋਂ ਨਹੀਂ, ਪੰਜਾਬ ਹੀ ਆ, ਮਹਾਂ ਪੰਜਾਬ ਤੋਂ। ਸੋ ਘੰਟੇ ਦਾ ਪਤਾ ਹੀ ਨਹੀਂ ਲੱਗਿਆ, 5 ਮਿੰਟਾਂ 'ਚ ਹੋ ਗਿਆ। ਜਗਤਾਰ ਭਾਅ ਜੀ, ਕੀ ਹਾਲ ਚਾਲ ਹੈ? ਫੋਟੋ ਭੇਜੀ ਆ ਉਹਨਾਂ ਨੇ, ਕਹਿੰਦੇ ਭਾਜਪਾ ਸਰਕਾਰ ਦੀ ਹਾਲਾਤ ਉਸ ਦਰਜੀ ਵਰਗੀ ਹੋਈ ਪਈ ਹੈ ਜੋ ਪਜਾਮੇ ਦੀ ਕਟਾਈ ਗਲਤ ਕਰ ਬੈਠਾ, ਹੁਣ ਗਾਹਕ ਨੂੰ ਕੱਛੇ ਦੇ ਫਾਇਦੇ ਦੱਸੀ ਜਾ ਰਹੇ। ਠੀਕ ਹੈ ਜੀ, ਅਤੇ ਉਹਨਾਂ ਨੇ ਪ੍ਰਤੀਕਿਰਿਆ ਭੇਜੀ ਹੈ ਕਿ ਵੀਰ ਜੀ, ਟਰਾਲੀ ਟਾਈਮਜ਼ ਅਖਬਾਰ ਦਾ ਕੀ ਭਵਿੱਖ ਹੋਵੇਗਾ? ਮੈਨੂੰ ਨਹੀਂ ਲੱਗਦਾ ਕਿ ਨਵੇਂ ਚੈਨਲ ਦੀ ਕੋਈ ਲੋੜ ਸੀ ਕਿਸਾਨ ਅੰਦੋਲਨ ਲਈ। ਮੀਡੀਆ ਦੇ ਕਾਫੀ ਚੈਨਲ ਮਦਦ ਕਰ ਰਹੇ ਨੇ, ਇਹੀ ਮੈਂ ਦੱਸਿਆ, ਮੈਂ ਫੀਲ ਕਰ ਰਿਹਾ, ਦਿਲ ਵਾਲੀ ਗੱਲ ਸੀ ਮੇਰੀ ਜਿਹੜੀ ਮੈਂ ਫੀਲ ਕੀਤੀ। ਟਰਾਲੀ ਟਾਈਮਜ਼ ਮੇਰਾ ਖਿਆਲ ਜਿੰਨੀ ਦੇਰ ਧਰਨਾ ਚੱਲ ਰਿਹਾ ਉਨੀ ਦੇਰ ਬਹੁਤ ਸਾਰਥਕ ਹੋਏਗਾ, ਅਗਰ ਉਹਨੂੰ ਸਪੋਰਟ ਕਰ ਸਕਣ ਸਾਰਿਆਂ ਤੱਕ, ਰੋਜ਼ ਕੋਈ ਨਾ ਕੋਈ ਨਵਾਂ ਮਟੀਰੀਅਲ ਪੜ੍ਹਨ ਨੂੰ ਮਿਲ ਸਕੇ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜਿੰਨੀ ਦੇਰ ਅੰਦੋਲਨ ਚੱਲਦਾ ਉਨੀ ਦੇਰ ਮੇਰਾ ਖਿਆਲ ਬੜਾ ਵਧੀਆ ਭਵਿੱਖ ਹੈ ਇਹਦਾ, ਜੇ ਇਹਨੂੰ ਇਸ ਤਰ੍ਹਾਂ ਮੇਨਟੇਨ ਕਰ ਸਕੇ। ਅਤੇ ਬਾਕੀ ਜਿਹੜਾ ਚੈਨਲ ਖੋਲ੍ਹਣ ਦਾ, ਆਈ ਡੋਂਟ ਰੀਅਲੀ ਸਪੋਰਟ ਦੈਟ ਮਾਈਸੈਲਫ, ਕਿਉਂਕਿ ਇਹਦੇ ਨਾਲ ਸਾਂਝੀਵਾਲਤਾ ਜਿਹੜੀ ਆ ਉਹਨੂੰ ਉੱਤੇ, ਜਾਣੀ ਕਿ ਇੱਦਾਂ ਲੱਗਦਾ ਵੀ ਕਿਤੇ ਸੌਦਾ ਹੋ ਗਿਆ ਚੈਨਲ ਨਵਾਂ ਬਣਾਉਣ ਦਾ। ਅਤੇ ਬਾਕੀ ਚੈਨਲਸ ਨੂੰ ਵੀ ਲੱਗੇਗਾ ਕਿ ਸਾਡੇ ਮੁਕਾਬਲੇ ਵਿੱਚ ਕੋਈ ਅੰਦਰੋਂ ਗਤੀ ਸਾਜ਼ਿਸ਼ਾਂ ਚਲਾ ਰਿਹਾ। ਨਵੀਂ ਪੱਡਾ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ, ਬਹੁਤ ਬਹੁਤ ਸ਼ੁਕਰਾਨਾ ਜੀ। ਸੋ ਸਾਰੇ ਮਿੱਤਰਾਂ ਸੱਜਣਾਂ ਦੇ ਜਿਹੜੇ ਪ੍ਰੋਗਰਾਮ 'ਚ ਜੁੜਦੇ ਨੇ, ਧੰਨਵਾਦ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਹੀ ਤੁਸੀਂ ਸੁਣ ਸਕਦੇ ਹੋ ਔਰ ਸ਼ੇਅਰ ਕਰ ਸਕਦੇ ਹੋ। ਸਾਊਂਡ ਕਲਾਊਡ 'ਤੇ ਵੀ ਹੈ, ਹਰਮਨ ਰੇਡੀਓ 'ਤੇ ਵੀ ਹੈ, ਆਈਟਿਊਨਸ 'ਤੇ ਵੀ ਹੈ, ਸਪੋਟੀਫਾਈ 'ਤੇ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸੋ ਇੰਨਾ ਕੁਛ ਕਹਿੰਦਾ ਮੈਂ ਇਜਾਜ਼ਤ ਲੈਂਦਾ, ਪ੍ਰੋਗਰਾਮ ਚੱਲਦੇ ਰਹਿਣਗੇ ਅਤੇ ਜੁੜੇ ਰਹੋ ਹਰਮਨ ਰੇਡੀਓ ਨਾਲ। ਤੁਹਾਨੂੰ ਹੁਣ ਮੈਂ KS ਮੱਖਣ ਦਾ ਇੱਕ ਗੀਤ ਸੁਣਾਉਣਾ ਹੈ ਅਤੇ ਉਸ ਤੋਂ ਬਾਅਦ ਗੀਤ ਸੰਗੀਤ ਚੱਲਦਾ ਰਹੇਗਾ। ਰੱਬ ਰਾਖਾ।